ਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਜੀ ਦੋਸਤੋ ਸਤਿ ਸ੍ਰੀ ਅਕਾਲ ਆ ਸਾਰੇ ਦੋਸਤਾਂ ਨੂੰ ਜਿੰਨੇ ਵੀ ਦੋਸਤ ਸਾਡੇ ਸੁਣ ਰਹੇ ਆ ਪ੍ਰੋਗਰਾਮ ਲਹਿਰਾਂ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਅੱਜ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਵੀਰਵਾਰ ਦਾ ਪ੍ਰੋਗਰਾਮ ਲਹਿਰਾਂ ਲੈ ਕੇ ਤੇ 8:02 ਦਾ ਸਮਾਂ ਹੋ ਚੁੱਕਾ ਆ ਸਾਡੇ ਬ੍ਰਿਸਬੇਨ ਦੇ ਵਿੱਚ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਆ ਟਿਕੀ ਹੋਈ ਬਾਰਿਸ਼ ਘੁਲੇ ਹੋਏ ਬੱਦਲ ਤੇ ਰੋਮਾਂਟਿਕ ਵੈਦਰ ਤੁਸੀਂ ਕਹਿ ਸਕਦੇ ਆ ਤੇ ਇਹ ਤਾਂ ਬ੍ਰਿਸਬੇਨ ਦਾ ਮੈਂ ਦੱਸਿਆ ਸੀ ਕਿ ਇਸ ਵੇਲੇ 14.9 degrees ਦਾ ਟੈਂਪਰੇਚਰ ਵੀ ਹੈਗਾ ਆ ਘੱਟ ਤੋਂ ਘੱਟ ਟੈਂਪਰੇਚਰ 14 degrees ਰਿਹਾ ਰਾਤੀ ਤੇ 21 degrees ਟੈਂਪਰੇਚਰ ਅੱਜ ਦੁਪਹਿਰ ਤੱਕ ਜਾਣ ਦੀ ਸੰਭਾਵਨਾ ਆ ਬਹੁਤ ਵਧੀਆ ਮੌਸਮ ਜੇ ਜਿਹਨਾਂ ਦੋਸਤਾਂ ਨੂੰ ਬਾਰਿਸ਼ ਪਸੰਦ ਆ ਉਹਨਾਂ ਲਈ ਬਹੁਤ ਵਧੀਆ ਹੈਗਾ ਇਹ ਮੌਸਮ ਕਿਉਂਕਿ ਠੰਡ ਜਿਹੜੀ ਆ ਉਹ ਵੀ ਇੱਥੇ ਹੈਗੀ ਆ ਤੇ ਪਰ ਨਿੱਘੀ ਨਿੱਘੀ ਠੰਡ ਹੈਗੀ ਆ ਬਾਰਿਸ਼ ਦਾ ਬਹੁਤਾ ਅਜੇ ਫਰਕ ਨਹੀਂ ਪਿਆ ਕਿ ਠੰਡ ਬਹੁਤ ਜ਼ਿਆਦਾ ਹੋ ਗਈ ਆ ਠੰਡ 19 ਆ ਪਰ ਬਾਰਿਸ਼ ਜਿਹੜੀ ਆ ਉਹ ਵੀ ਹੋ ਗਈ ਆ ਤੇ ਵੈਸੇ ਵੀ ਇਹ ਕਿਹਾ ਜਾਂਦਾ ਵੀ ਸੁੱਕੀ ਜਿਹੜੀ ਠੰਡ ਹੁੰਦੀ ਆ ਉਹ ਬੰਦੇ ਨੂੰ ਪਰੇਸ਼ਾਨੀਆਂ ਦਿੰਦੀ ਆ ਸੁੱਕੀ ਠੰਡ ਜਿਹੜੀ ਆ ਹੈਲਥ ਦੇ ਲਈ ਇੰਨੀ ਸਹੀ ਨਹੀਂ ਹੁੰਦੀ ਜਿਹੜੀ ਮੀਂਹ ਵਾਲੀ ਠੰਡ ਹੁੰਦੀ ਆ ਮੀਂਹ ਤੋਂ ਬਾਅਦ ਜਿਹੜੀ ਠੰਡ ਪੈਣੀ ਸ਼ੁਰੂ ਹੁੰਦੀ ਆ ਅਸਲ ਦੇ ਵਿੱਚ ਉਹ ਜਿਹੜੀ ਆ ਬਹੁਤ ਵਧੀਆ ਹੁੰਦੀ ਆ ਇਸ ਕਰਕੇ ਇਹਦਾ ਜਿਹੜਾ ਸਵਾਗਤ ਕਰਨਾ ਬਣਦਾ ਆ ਮੀਂਹ ਦਾ ਵੀ ਤੇ ਸਿਡਨੀ ਦੇ ਵਿੱਚ 10.5 degrees ਦਾ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਆ 13 degrees ਤੱਕ ਰਾਤੀ ਸੀਗਾ ਤੇ 21 degrees ਤੱਕ ਅੱਜ ਟੈਂਪਰੇਚਰ ਜਾਣ ਦੀ ਸੰਭਾਵਨਾ ਹੈਗੀ ਆ ਅੱਜ ਉੱਥੇ ਬੱਦਲਵਾਈ ਵੀ ਜਿਹੜੀ ਬਣੀ ਰਹਿਣੀ ਆ ਮੈਲਬੋਰਨ ਦੇ ਵਿੱਚ ਅੱਜ ਬੱਦਲ ਵੈਸੇ ਵੱਧ ਰਹੇ ਆ ਇਸ ਵੇਲੇ 13.7 degrees ਦਾ ਟੈਂਪਰੇਚਰ ਹੈਗਾ ਆ ਤੇ 11 degrees ਲਾਸਟ ਨਾਈਟ ਸੀਗਾ ਤੇ 17 degrees ਤੱਕ ਜਾਣ ਦੀ ਸੰਭਾਵਨਾ ਹੈਗੀ ਆ ਪਰਥ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਅੱਜ ਦੱਸੀ ਗਈ ਆ 10.3 degrees ਦਾ ਟੈਂਪਰੇਚਰ ਆ ਤੇ 8 degrees ਰਾਤ ਸੀਗਾ ਤੇ 16 degrees ਟੈਂਪਰੇਚਰ ਜਿਹੜਾ ਦੁਪਹਿਰ ਤੱਕ ਹੋਣਾ ਐਡੀਲੇਡ ਦੇ ਵਿੱਚ 14.8 degrees ਦਾ ਟੈਂਪਰੇਚਰ ਹੋਣਾ ਹੈਗਾ ਤੇ 17 degrees ਤੱਕ ਦੁਪਹਿਰ ਤੱਕ ਹੋਣਾ ਤੇ ਉੱਥੇ ਵੀ ਅੱਜ ਮੀਂਹ ਜਿਹੜੇ ਆ ਪੈਣੇ ਆ ਤੇ ਹਵਾਟ ਵਾਲੇ ਜਿਹੜੇ ਦੋਸਤ ਹੈਗੇ ਆ ਉਹ ਵੀ ਥੋੜਾ ਧਿਆਨ ਰੱਖਣਾ ਅੱਜ ਥੋੜੇ ਜਿਹੇ ਜਿੱਦਾਂ ਬੂੰਦਾਬਾਂਦੀ ਉੱਥੇ ਹੋ ਸਕਦੀ ਆ ਇੱਕ ਦੋ ਝੜੀਆਂ ਲੱਗ ਸਕਦੀਆਂ 7.2 ਦਾ ਟੈਂਪਰੇਚਰ ਤੇ 13 degrees ਜਿਹੜਾ ਵੱਧ ਤੋਂ ਵੱਧ ਟੈਂਪਰੇਚਰ ਜਾਏਗਾ ਕੈਨਬਰਾ ਵਿੱਚ ਅੱਜ ਬੱਦਲਵਾਈ ਰਹਿਣੀ ਆ ਮੀਂਹ ਦੇ ਵੈਸੇ ਚਾਂਸ ਨਹੀਂ ਲੱਗ ਰਹੇ 13.7 degrees ਦਾ ਟੈਂਪਰੇਚਰ ਤੇ 17 degrees ਦੁਪਹਿਰ ਤੱਕ ਹੋ ਜਾਣਾ ਆ ਨਿੱਘਾ ਨਿੱਘਾ ਮੌਸਮ ਰਹੇਗਾ ਉੱਥੇ ਵੀ ਤੇ ਡਾਰਬਿਨ ਜਿੱਦਾਂ ਹੁੰਦਾ ਹੀ ਆ ਕਿ ਅੱਜ ਧੁੱਪ ਖਿੜੀ ਰਹਿਣੀ ਆ ਗਰਮੀ ਦਾ ਦਿਨ ਆ ਅਜੇ ਵੀ 20.1 degrees ਟੈਂਪਰੇਚਰ ਹੋਣਾ ਹੀ ਹੈਗਾ ਤੇ 30 degrees ਤੱਕ ਦੁਪਹਿਰ ਤੱਕ ਜਿਹੜਾ ਪ੍ਰੋਗਰਾਮ 30 ਦੁਪਹਿਰ ਤੱਕ ਪ੍ਰੋਗਰਾਮ ਹੈਗਾ ਆ ਕਿ ਅੱਜ ਜਿਹੜਾ ਉੱਥੇ ਧੁੱਪ ਜਿਹੜੀ ਗਰਮੀ ਦਾ ਹੈਗਾ ਤੇ ਦੂਜੇ ਪਾਸੇ ਆਪਾਂ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂਆਤ ਦੇ ਵਿੱਚ ਹੁਣ ਦੱਸ ਦਈਏ ਕਿ ਅੱਜ ਦਾ ਦਿਨ 7 June ਹੋ ਚੁੱਕਾ 2018 ਦਾ ਸਾਲ ਹੈਗਾ ਤੇ ਵੀਰਵਾਰ ਦਾ ਦਿਨ ਆ ਤੇ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ 25 ਜੇਠ ਤੇ ਨਾਨਕ ਸ਼ਾਹੀ ਸੰਮਤ 550 ਤੇ ਜਿਹੜਾ ਬੇਕਰਮੀ ਸੰਮਤ 2075 ਦਾ ਅੱਜ ਦਿਨ ਆ ਤੇ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਜਿਹੜਾ ਆ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਵੋਗੇ ਤੇ ਜਿਹੜਾ ਆਪਣੀ ਜ਼ਿੰਦਗੀ ਦਾ ਜਿਹੜਾ ਲੁਤਫ ਆ ਉਹ ਉਠਾ ਰਹੇ ਹੋਵੋਗੇ ਕਿਉਂਕਿ ਜ਼ਿੰਦਗੀ ਜਿਹੜੀ ਆ ਇਹ ਵੀ ਆਪਾਂ ਨੂੰ ਮੰਨਣਾ ਪੈਣਾ ਆ ਵੀ ਜ਼ਿੰਦਗੀ ਲਗਾਤਾਰ ਆਪਣੇ ਪੜਾਅ ਦਰ ਪੜਾਅ ਅੱਗੇ ਵੱਧ ਰਹੀ ਆ ਤੇ ਪਿੱਛੇ ਵੈਸੇ ਝਾਕੀਏ ਤਾਂ ਪਿੱਛੇ ਪਤਾ ਲੱਗਦਾ ਵੀ ਕਈ ਬਹੁਤ ਸਾਰੇ ਪਲ ਆਏ ਜਿੱਥੇ ਸਾਨੂੰ ਇੰਜੋਏ ਕਰਨਾ ਚਾਹੀਦਾ ਸੀ ਪਰ ਅਸੀਂ ਕੀਤਾ ਨੀ ਪਰ ਖੈਰ ਹੁਣ ਵਰਤਮਾਨ ਚੱਲ ਰਿਹਾ ਆ ਤੇ ਸਾਨੂੰ ਵਰਤਮਾਨ ਦੇ ਵਿੱਚ ਜਿਹੜਾ ਜ਼ਰੂਰ ਇੰਜੋਏ ਕਰਨਾ ਚਾਹੀਦਾ ਆ ਤੇ ਇਸੇ ਆਸ ਦੇ ਨਾਲ ਅੱਜ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਗਾਣੇ ਦੇ ਨਾਲ ਤੇ ਉਦੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਰਾਬਤਾ ਜਿਹੜਾ ਬਣਾਉਂਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ
الف اللہ چمبے دی بوٹی ਤੇ ਮੁਰਸ਼ਦ ਮਨ ਮੇਰੇ ਵਿੱਚ ਲਾਈ ਨਫੀਆਂ ਸਬਾਤ ਦਾ ਪਾਣੀ ਤੇ ਹਰ ਰੰਗੇ ਹਰ ਜਾਈ ਮੁਰਸ਼ਦ ਦਾ ਦੀਦਾਰ ਬੇਬਾਹ ਸਾਨੂੰ ਲੱਖ ਕਰੋੜਾਂ
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸਾਂਝ ਬਣਾਈ ਹੋਈ ਆ ਹਰਮਨ ਰੇਡੀਓ ਦੇ ਨਾਲ ਤੇ ਮੈਂ ਪਹਿਲਾਂ ਵੀ ਦੱਸਦਾ ਹਟਿਆ ਵੀ ਬਹੁਤ ਵਧੀਆ ਮੌਸਮ ਬ੍ਰਿਸਬੇਨ ਦੇ ਵਿੱਚ ਬਣਿਆ ਹੋਇਆ ਤੇ ਮੀਂਹ ਪੈ ਰਿਹਾ ਅੱਜ ਕਾਫੀ ਥਾਵਾਂ ਦੇ ਉੱਤੇ ਮੀਂਹ ਪੈ ਰਹੇ ਆ ਆਸਟ੍ਰੇਲੀਆ ਦੇ ਵਿੱਚ ਸੁਖਵਿੰਦਰ ਸੌਂਧ ਜੀ ਸਾਡੇ ਨਾਲ ਜੁੜ ਗਏ ਆ ਸਿਡਨੀ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਆ ਸਤਿ ਸ੍ਰੀ ਅਕਾਲ ਸਾਨੂੰ ਵੀ ਸੁਖਵਿੰਦਰ ਸਿੰਘ ਜੀ ਜਗਤਾਰ ਭਾਜੀ ਆਪਣੇ ਨਾਲ ਜੁੜ ਚੁੱਕੇ ਆ ਉਦੋਂ ਪਹਿਲਾਂ ਆਪਾਂ ਬਿੱਟੂ ਸਾਹਿਬ ਉਹਨਾਂ ਦਾ ਵੀ ਮੰਡੂਰਾ ਤੋਂ ਮੈਸੇਜ ਜਿਹੜਾ ਲੈ ਲਈਏ ਆਪਾਂ ਨੂੰ ਹਮੇਸ਼ਾ ਮੌਸਮ ਦੇ ਬਾਰੇ ਜਿਹੜੀ ਜਾਣਕਾਰੀ ਉਹ ਦਿੰਦੇ ਆ ਤੇ ਮੰਡੂਰਾ ਦੇ ਵਿੱਚ ਇਸ ਵੇਲੇ 10.3 ਡਿਗਰੀ ਟੈਂਪਰੇਚਰ ਉਹ ਦੱਸਦੇ ਆ ਤੇ ਅੱਜ ਜਿਹੜਾ 19 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਤੇ ਉੱਥੇ ਬੱਦਲਵਾਈ ਜਿਹੜੀ ਆ ਬਣੀ ਰਹਿਣੀ ਆ ਵੈਸੇ ਕੁਛ ਕੁ ਚਾਂਸ ਜਿਹੜੇ ਕੁਛ ਇਲਾਕਿਆਂ ਵਿੱਚ ਹੈਗੇ ਆ ਜਿੱਥੇ ਕਿ ਥੋੜੀ ਜਿਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਆ ਖਾਸ ਤੌਰ ਤੇ ਸ਼ਾਮ ਦੇ ਵੇਲੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਿੱਟੂ ਜੀ ਕਿ ਤੁਸੀਂ ਮੌਸਮ ਦੀ ਜਾਣਕਾਰੀ ਭੇਜੀ ਆ ਜਗਤਾਰ ਭਾਜੀ ਹੁਣੀ ਜੁੜੇ ਆ ਗਿੱਲ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਤੇ ਉਹ ਉਹਨਾਂ ਨੇ ਆਪਾਂ ਨੂੰ ਮੈਸੇਜ ਜਿਹੜਾ ਭੇਜਿਆ ਹਾਂਗਕਾਂਗ ਤੋਂ ਤੇ ਉਹ ਕਹਿੰਦੇ ਵੀ ਬੁਰਾ ਵਕਤ ਵੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਜੋ ਤੁਹਾਡੇ ਆਲੇ ਦੁਆਲੇ ਖੜੇ ਲੋਕਾਂ ਵਿੱਚ ਆਪਣੇ ਬੇਗਾਨੇ ਦੀ ਪਹਿਚਾਣ ਕਰਵਾਉਂਦਾ ਹੈ ਸ਼ੁਭ ਸਵੇਰ ਦੋਸਤੋ ਢੁੱਡੀਕੇ ਵਾਲੇ ਆਪਾਂ ਨੂੰ ਮੈਸੇਜ ਜਿਹੜਾ ਇਹ ਕਰ ਰਹੇ ਆ ਤੇ ਇਹ ਗੱਲ ਬਿਲਕੁਲ ਜਾਇਜ਼ ਆ ਵੈਸੇ ਇਹ ਗੱਲਾਂ ਕਿਹਾ ਜਾਂਦੀਆਂ ਵੀ ਜਿਹੜੇ ਆਪਾਂ ਮੈਸੇਜ ਪੜ੍ਹਦੇ ਹਾਂ ਤੇ ਗਾਹੇ ਬਗਾਹੇ ਅਸੀਂ ਇਹਨਾਂ ਨੂੰ ਯਾਦ ਹੀ ਕਰਵਾਉਂਦੇ ਹਾਂ ਅਸਲ ਦੇ ਵਿੱਚ ਇਹ ਸਾਨੂੰ ਸਾਰਿਆਂ ਦੀਆਂ ਗੱਲਾਂ ਜਿਹੜੀਆਂ ਇਹ ਪਤਾ ਆ ਤੇ ਪਰ ਇਹ ਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਈ ਵਾਰੀ ਰਿਲੈਕਸ ਹੋ ਜਾਂਦੇ ਹਾਂ, ਅਸੀਂ ਬਹੁਤੀ ਕਈ ਵਾਰੀ ਪ੍ਰਵਾਹ ਕਰਨ ਨੂੰ ਹਟ ਜਾਂਦੇ ਹਾਂ, ਪਰ ਆਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ ਇਹ ਸਾਨੂੰ ਸੁਚੇਤ ਰੱਖਦੀਆਂ ਨੇ, ਹੈ ਨਾ। ਕਈ ਵਾਰੀ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਦੱਸਦੇ ਆ ਵੀ ਯਾਰ ਜਿਹੜੀਆਂ ਇਹ ਮੈਸੇਜ ਹੈ ਮੈਨੂੰ ਪਤਾ ਸੀ, ਹੈ ਨਾ। ਖਾਸ ਤੌਰ ਤੇ ਨਰਿੰਦਰ ਸਿੰਘ ਕਪੂਰ ਹੋਣਾ ਦੇ ਅਸੀਂ ਮੈਸੇਜ ਜਿਹੜੇ ਆ ਪੜ੍ਹਦੇ ਹੁੰਦੇ ਆ, ਤੇ ਇੱਕ ਵਾਰੀ ਮੈਨੂੰ ਏਦਾਂ ਸੱਜਣ ਮਿਲ ਗਿਆ ਤੇ ਉਹ ਕਹਿੰਦੇ ਵੀ ਯਾਰ ਉਹਨਾਂ ਨੇ ਕਿਤਾਬ ਛਾਪ ਦਿੱਤੀ, ਮੈਨੂੰ ਏਦਾਂ ਲੱਗਦਾ ਰਹਿੰਦਾ ਵੀ ਮੈਨੂੰ ਵੀ ਪਤਾ ਆ। ਮੈਂ ਕਿਹਾ ਵੀ ਇਹੀ ਇੱਕ ਮਹਾਨ ਬੰਦੇ ਦੇ ਵਿੱਚ ਫਰਕ ਹੁੰਦਾ ਤੇ ਆਮ ਬੰਦੇ ਦੇ ਵਿੱਚ ਫਰਕ ਹੁੰਦਾ, ਕਿ ਆਮ ਬੰਦਾ ਜਿਹੜਾ ਆ ਉਹ ਗੱਲਾਂ ਜਾਣਦਾ ਹੋਇਆ ਵੀ ਉਹ ਇਹ ਕੋਸ਼ਿਸ਼ ਨੀ ਕਰਦਾ ਵੀ ਉਹਨੂੰ ਜਿਹੜਾ ਅਗਲੀ ਜਨਰੇਸ਼ਨ ਤੱਕ ਪਹੁੰਚਾਇਆ ਜਾਵੇ, ਪਰ ਜਿਹੜਾ ਇੱਕ ਖਾਸ ਆਦਮੀ ਹੁੰਦਾ ਉਹ ਇਹ ਉਪਰਾਲਾ ਕਰਦਾ ਆ ਵੀ ਜੋ ਵੀ ਕੁਛ ਉਹ ਕਲੈਕਟ, ਜੋ ਵੀ ਇਨਫੋਰਮੇਸ਼ਨ ਉਹਦੇ ਕੋਲ ਕਲੈਕਟ ਉਹ ਕਰਦਾ ਆ ਉਹ ਆਪਣੀ ਅਗਲੀ ਜਨਰੇਸ਼ਨ ਦੇ ਲਈ ਉਹਨੂੰ ਸਾਂਭ ਕੇ ਰੱਖਦਾ। ਜਿੱਦਾਂ ਤੁਸੀਂ ਦੇਖੋ ਕਿ ਅੱਜ ਆਪਾਂ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਮੈਂ ਇਧਰੋਂ ਬੋਲ ਰਿਹਾ ਤੇ ਤੁਸੀਂ ਉੱਥੋਂ ਸੁਣ ਰਹੇ ਹੋ ਤੇ ਤੁਸੀਂ ਸਾਨੂੰ ਜਿਹੜਾ ਮੈਸੇਜ ਵੀ ਭੇਜ ਰਹੇ ਹੋ, ਪਰ ਇਹ ਇੱਕ ਬੰਦੇ ਨੇ ਨੀ ਕੰਮ ਕੀਤਾ, ਕਿਸੇ ਨੇ। ਦੇਖੋ ਟੈਲੀਫੋਨ ਪਹਿਲਾਂ ਉਹਨੇ ਕਾੜੇ ਕੱਢੀ ਵੀ ਏਦਾਂ ਜਿਹੜਾ ਤਾਰ ਦੇ ਜ਼ਰੀਏ ਆਵਾਜ਼ ਜਿਹੜੀ ਆ ਪਾਸ ਕੀਤੀ ਜਾ ਸਕਦੀ ਆ, ਉਦੋਂ ਅਗਲੀ ਜਨਰੇਸ਼ਨ ਨੇ ਹੋਰ ਗੱਲ ਕੀਤੀ, ਉਦੋਂ ਅਗਲੀ ਜਨਰੇਸ਼ਨ ਨੇ ਤਾਰਾਂ ਦੇ ਦੁਆਰਾ ਜਿਹੜਾ ਆ ਚਲਾਉਣਾ ਸ਼ੁਰੂ ਕਰ ਦਿੱਤਾ, ਉਦੋਂ ਅਗਲੀ ਜਨਰੇਸ਼ਨ ਆਈ ਆ ਉਹਨਾਂ ਨੇ ਜਿਹੜਾ ਦੂਜਾ ਤਾਰਾਂ ਤੋਂ ਬਗੈਰ ਹੀ ਜਿਹੜੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਯਾਨੀ ਇਹ ਪ੍ਰੋਸੈਸ ਇੱਕ ਚੱਲਦਾ। ਜੇ ਹੁਣ ਤੁਸੀਂ ਇਹ ਦੇਖੋ ਵੀ ਜੇ ਇੱਕ ਵੀ ਪੀੜ੍ਹੀ ਜਿਹੜੀ ਵਿੱਚੋਂ ਮਿਸ ਕਰਦੀ ਹੈ ਜੇ ਸਟੇਜ ਦੇ ਉੱਤੇ ਜੇ ਇਸ ਟੈਕਨੋਲੋਜੀ ਨੂੰ ਆਪਾਂ ਲੈ ਕੇ ਬੈਠੇ ਹਾਂ, ਇਹ ਸ਼ਾਇਦ ਨਾ ਹੁੰਦੀ। ਇਸ ਕਰਕੇ ਇਹ ਜਿਹੜਾ ਬੜਾ ਜ਼ਰੂਰੀ ਹੁੰਦਾ, ਪਰ ਜਿੱਦਾਂ ਹੁਣ ਮੈਸੇਜ ਜਿਹੜੇ ਆ ਇਹ ਆਪਾਂ ਨੂੰ ਬੜੇ ਜ਼ਰੂਰੀ, ਬੜੀ ਆਪਾਂ ਨੂੰ ਸੁਚੇਤ ਕਰਦੇ ਰਹਿੰਦੇ ਆ, ਇਹ ਆਪਾਂ ਨੂੰ ਗੱਲਾਂ ਦੱਸਦੇ ਆ ਵੀ ਅਸੀਂ ਇਹ ਵੀ ਜਿਹੜਾ ਆਪਣੀ ਨੈਤਿਕਤਾ ਦੇ ਵਿੱਚ ਜ਼ਰੂਰ ਬਣਾ ਕੇ ਰੱਖਣੇ ਆ ਵੀ ਜਿਹੜਾ ਬੁਰਾ ਵਕਤ ਆ ਉਹ ਜ਼ਿੰਦਗੀ ਦੇ ਵਿੱਚ ਜਿਹੜਾ ਦੱਸਦਾ, ਕਿਉਂਕਿ ਬੁਰੇ ਵਕਤ ਦੇ ਵਿੱਚ ਜਿਹੜਾ ਆ ਬਹੁਤ ਜਿਹੜਾ ਆਪਣਾ ਖਾਸ ਹੀ ਬੰਦਾ ਹੁੰਦਾ ਉਹੀ ਹਰਦਾ ਹੁੰਦਾ, ਕਿਉਂਕਿ ਬੁਰੇ ਵਕਤ ਵਿੱਚ ਸਾਰਿਆਂ ਨੂੰ ਇਹੀ ਹੁੰਦਾ ਵੀ ਇਹਨੂੰ ਲੋੜ ਆ ਹੁਣ, ਹਨਾ, ਤੇ ਲੋੜ ਲਈ ਇਹਦੀ ਮਦਦ ਕਰਨੀ ਪੈਣੀ ਆ। ਪਰ ਕਈ ਵਾਰੀ ਜਿਹੜਾ ਆ ਮਦਦ ਕਰਨ ਲਈ ਤਿਆਰ ਨੀ ਹੁੰਦੇ, ਹਨਾ। ਤੇ ਆਪਾਂ ਸ਼ੁਰੂ ਤੋਂ ਹੀ ਤੁਸੀਂ ਦੇਖੋ ਵੀ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ ਇੱਕ ਰਿਸ਼ ਵਾਲੀ, ਹਨਾ, ਤੇ ਦੋ ਦੋਸਤ ਹੁੰਦੇ ਸੀ ਉਹ ਜਾਂਦੇ ਆ ਜੰਗਲ ਦੇ ਵਿੱਚ ਤੇ ਜੰਗਲ ਦੇ ਵਿੱਚ ਉਹਨਾਂ ਨੂੰ ਰਿਸ਼ ਮਿਲ ਜਾਂਦਾ। ਪਹਿਲਾਂ ਦੋਨੇ ਬੜੀਆਂ ਗੱਲਾਂ ਕਰਦੇ ਆ ਵੀ ਆਪਾਂ ਇੱਕ ਦੂਜੇ ਦੇ ਜਾਣੀ ਪੂਰੀ ਸਪੋਰਟ ਕਰਾਂਗੇ, ਤੂੰ ਮੇਰਾ ਪੱਕਾ ਯਾਰ ਆ, ਆਪਾਂ ਜੋ ਵੀ ਕੰਮ ਕਰਨਾ ਇਕੱਠਿਆਂ ਨੇ ਕਰਨਾ। ਪਰ ਜਦੋਂ ਰਿਸ਼ ਆ ਗਿਆ, ਇੱਕ ਜਿਹੜਾ ਦੋਸਤ ਆ ਸਿੱਧਾ ਦਰਖਤ ਦੇ ਉੱਤੇ ਚੜ ਗਿਆ, ਦੂਜੇ ਨੂੰ ਦੱਸਿਆ ਵੀ ਨਹੀਂ, ਹਨਾ, ਤੇ ਦੂਜਾ ਜਦੋਂ ਇਹ ਉਹਨੂੰ ਉਦੋਂ ਤੱਕ ਪਤਾ ਲੱਗਦਾ ਇਹ ਟੂ ਲੇਟ ਸੀ, ਹਨਾ, ਰਿਸ਼ ਉਹਨੇ ਆਪਣੇ ਸਾਹਮਣੇ ਦੇਖ ਲਿਆ ਤੇ ਆਪਣਾ ਦੋਸਤ ਦੇਖਿਆ ਵੀ ਉਹ ਵੀ ਨਾਲ ਹੋਣਾ, ਪਰ ਦੋਸਤ ਉਹ ਨਹੀਂ ਤਾਂ ਪਹਿਲੇ ਟਾਹਣੀ ਦੇ ਉੱਪਰ ਚੜ ਗਏ ਆ, ਤੇ ਉਹਨੂੰ ਫਿਰ ਜਾਣੀ ਚਲੋ ਦਿਮਾਗ ਉਹਨੇ ਮਰ ਦਿਆ ਤੇ ਉਹ ਸਾਨੂੰ ਦੇਖੋ ਪਤਾ, ਮੈਂ ਸਿਰਫ ਯਾਦ ਕਰਵਾ ਰਿਹਾ ਕਿ ਉਹਨੇ ਆਪਣਾ ਜਿਹੜਾ ਸਾਹ ਰੋਕ ਕੇ ਪੈ ਗਿਆ, ਤੇ ਕਿਹਾ ਜਾਂਦਾ ਵੀ ਰਿਸ਼ ਜਿਹੜਾ ਆ ਮਰਿਆ ਬੰਦਿਆਂ ਨੂੰ ਨਹੀਂ ਖਾਂਦਾ, ਉਹ ਆਪਣਾ ਸ਼ਿਕਾਰ ਆਪ ਕਰਕੇ ਜਿਹੜਾ ਖਾਂਦਾ, ਤੇ ਉਹ ਫਿਰ ਕੁਛ ਸੁੰਘ ਕੇ ਜਿਹੜਾ ਚਲੇ ਗਿਆ, ਤੇ ਦੋਸਤ ਜਿਹੜਾ ਆ ਫਿਰ ਉੱਪਰੋਂ ਉਤਰ ਕੇ ਪੁੱਛਦਾ ਤੇ ਕੀ ਕਿਹਾ ਸੀ ਤੈਨੂੰ ਰਿਸ਼ ਨੇ, ਤੇ ਉਹ ਫਿਰ ਦੋਸਤ ਕਹਿੰਦਾ ਆ ਇਹੀ ਕਿ ਜਿਹੜਾ ਆਪਣੇ ਜਿਹੜੇ ਬੁਰੇ ਵਕਤ ਦੇ ਉੱਤੇ ਜਿਹੜੀ ਪਛਾਣ ਜਿਹੜੀ ਹੋ ਜਾਂਦੀ ਆ, ਕਦੀ ਵੀ ਜਿਹੜੇ ਜਿਹੜੇ ਸਵਾਰਥੀ ਮਿੱਤਰ ਆ ਉਹਨਾਂ ਦੇ ਉੱਤੇ ਵਿਸ਼ਵਾਸ ਨਾ ਕਰੋ, ਇਹ ਆਪਣਾ ਜਿਹੜਾ ਸੀਗਾ। ਖੈਰ ਬਹੁਤ ਬਹੁਤ ਧੰਨਵਾਦ ਭਾਜੀ ਕਿ ਤੁਸੀਂ ਇਹ ਗੱਲ ਜਿਹੜੀ ਯਾਦ ਕਰਾਈ ਆ, ਉਹ ਕਹਾਣੀ ਵੀ ਜਿਹੜੀ ਆ ਉਹ ਯਾਦ ਆਈ ਆ। ਹਰੀਸ਼ ਅਰੋੜਾ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ, ਤੇ ਉਹਨਾਂ ਨੇ ਵੀ ਕਿਹਾ ਸਤਿ ਸ੍ਰੀ ਅਕਾਲ ਦਲਜੀਤ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਤੇ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਆ ਪ੍ਰਵਾਨ ਤੇ ਆ, ਤੇ ਸਾਡੇ ਵੱਲੋਂ ਵੀ ਸਾਨੂੰ ਜਿਹੜੀ ਸਤਿ ਸ੍ਰੀ ਅਕਾਲ ਆ। ਜਗਤਾਰ ਜੀ ਜੁੜੇ ਆ ਜੋਧ ਸਾਹਿਬ, ਤੇ ਉਹਨਾਂ ਨੇ ਵੀ ਕਿਹਾ ਬਾਈ ਜੀ ਸਤਿ ਸ੍ਰੀ ਅਕਾਲ, ਮੀਂਹ ਤਾਂ ਸਾਡੇ ਵੀ ਰਾਤ ਦਾ ਲਗਾਤਾਰ ਪੈ ਰਿਹਾ ਹੈ ਜੀ, ਤੇ ਅੱਜ ਬਿਲਕੁਲ ਰਾਤ ਦਾ ਸ਼ੁਰੂ ਹੋਇਆ ਜੀ ਇਹ ਮੀਂਹ, ਤੇ ਵਧੀਆ ਵੀ ਆ ਨਾ, ਘੋਲੇ ਹੋਏ ਐਨ ਬੱਦਲ ਜਿਹੜੇ ਆ ਨਾਲ ਨਾਲ ਚੱਲਣ ਤੇ ਬਹੁਤ ਵਧੀਆ ਲੱਗਦੇ ਆ। ਤੇ ਬਲਵਿੰਦਰ ਸਿੰਘ ਜੀ ਕੈਲਮਵੇਲ ਤੋਂ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਪੰਜਾਬੀ ਪ੍ਰੋਗਰਾਮ ਜਿਹੜਾ ਉਹ ਸੁਣ ਰਹੇ ਆ, ਤੇ ਉਹਨਾਂ ਨੇ ਵੀ ਸਾਂਝ ਜਿਹੜੀ ਬਣਾਈ ਹੋਈ ਆ। ਵੈਸੇ ਬਲਵਿੰਦਰ ਹੋਣੀ ਜਿਹੜੇ ਕਾਫੀ ਸੁਚੇਤ ਰਹਿੰਦੇ ਆ, ਗੱਲਾਂ ਅਸੀਂ ਕਰੀ ਦੀਆਂ ਜਦੋਂ ਵੀ ਮਿਲਦੇ ਆ, ਤੇ ਵੀ ਪਾਣੀ ਨੂੰ ਕਿੱਦਾਂ ਬਚਾਇਆ ਜਾਵੇ, ਤੇ ਬਹੁਤ ਵਾਰੀ ਸੋਚੀ ਦਾ ਵੀ ਆ ਵੀ ਪਾਣੀ ਖਾਸ ਤੌਰ ਤੇ ਜਿਹੜਾ ਰੇਨ ਵਾਟਰ ਆ ਇੱਥੇ ਵਿਵਸਥਾ ਹੈਗੀ ਆ ਵੀ ਆਪਾਂ ਜਿਹੜਾ ਅੱਜ ਦਾ ਮੀਂਹ ਪੈ ਰਿਹਾ ਆਪਾਂ ਦੇਖੋ ਰਿਲੈਕਸ ਹੋਏ ਆ, ਪਰ ਪ੍ਰਬੰਧ ਇੱਦਾਂ ਦੇ ਹੋਏ ਆ ਕਿ ਜਿਹੜਾ ਪਾਣੀ ਆ ਕਲੈਕਟ ਵੀ ਕੀਤਾ ਜਾ ਰਿਹਾ ਨਾਲ ਦੀ ਨਾਲ, ਪਰ ਇੱਦਾਂ ਦੇ ਪ੍ਰਬੰਧ ਜਿਹੜੇ ਆ ਇੰਡੀਆ ਦੇ ਵਿੱਚ ਹੈ ਨਹੀਂ, ਅਸੀਂ ਉਹੀ ਜਿਹੜਾ ਸਾਰਾ ਪਾਣੀ ਆ ਹਨਾ ਤੇ ਧਰਤੀ ਦੇ ਵਿੱਚ ਵੀ ਨਹੀਂ ਜਾਂਦਾ, ਉਹ ਅਜਾਈ ਜਿਹੜਾ ਆ ਇੱਧਰ ਉੱਧਰ ਘੁੰਮ ਫਿਰ ਕੇ ਜਿਹੜਾ ਬਾਸ਼ਪੀਕਰਨ ਦੇ ਨਾਲ ਉੱਡ ਜਾਂਦਾ। ਤੇ ਪਹਿਲਾਂ ਦੋ ਗਲਾਂ ਦਾ ਚਿੱਕੜ ਇੱਦਾਂ ਜ਼ਿਆਦਾ ਹੁੰਦਾ ਆ ਵੀ ਲੰਘਣਾ ਵੀ ਔਖਾ ਹੋ ਜਾਂਦਾ, ਪਰ ਉਦੋਂ ਬਾਅਦ ਦੇ ਵਿੱਚ ਇੰਨਾ ਫਿਰ ਉਹ ਪਾਣੀ ਦਾ ਸੁੱਕਾ ਮਾਰ ਜਾਂਦਾ ਕਿ ਉਹੀ ਜਿਹੜਾ ਚਿੱਕੜ ਆ ਉਹ ਧੂੜ ਕਣਾਂ ਦੇ ਵਿੱਚ ਉੱਡ ਉੱਡ ਕੇ ਫਿਰ ਸਿਰਾਂ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ। ਜਾਣੀ ਅਸੀਂ ਉਹੀ ਗੱਲ ਕਿ ਅਸੀਂ ਪੁਰਾਣੇ ਜੋ ਬਜ਼ੁਰਗਾਂ ਦੀਆਂ ਸਾਡੀਆਂ ਸਾਨੂੰ ਜੋ ਗੱਲਾਂ ਦੱਸੀਆਂ ਸੀ ਅਸੀਂ ਉਹ ਅਗਲੀ ਪੀੜ੍ਹੀ ਤੱਕ ਪਹੁੰਚਾ ਨਹੀਂ ਪਾਏ, ਇਸ ਵਿੱਚ ਅਸਫਲ ਹੋਏ ਆ। ਤੇ ਆਪਾਂ ਇੱਕ ਗਾਣਾ ਸੁਣਦੇ ਹਾਂ, ਗਾਣੇ ਤੋਂ ਬਾਅਦ ਵਰਿੰਦਰ ਚੀਮਾ ਜੀ ਉਹਨਾਂ ਦਾ ਵੀ ਆਪਾਂ ਮੈਸੇਜ ਲੈਣਾ ਹੈ, ਉਹ ਵੀ ਆਪਣੇ ਨਾਲ ਜੁੜ ਚੁੱਕੇ ਆ, ਤੇ ਉਦੋਂ ਬਾਅਦ ਵਿੱਚ ਖਬਰਾਂ ਦੇ ਨਾਲ ਪਹਿਲਾਂ ਆਪਾਂ ਵਿਦੇਸ਼ ਦੀਆਂ ਕੁਛ ਗੱਲਾਂ ਕਰਾਂਗੇ ਤੇ ਫਿਰ ਆਪਾਂ
ਹੋਇਆ ਏ ਬਿਮਾਰ ਗੱਡੀਆਂ ਚ ਜਾਓ ਕੀ ਜਿਮ ਵਿੱਚ ਸਾਈਕਲ ਚਲਾਉਣ ਨੂੰ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਤੇ ਦੋਸਤੋ ਗਾਣਾ ਬਹੁਤ ਵਧੀਆ ਸੀ ਹਨਾ ਇੱਕ ਖਾਸ ਤਕਨੀਕ ਦੇ ਨਾਲ ਗਾਇਆ ਗਿਆ ਤੇ ਨਾਲ ਨਾਲ ਬਹੁਤ ਵਧੀਆ ਜਿਹੜੀਆਂ ਗੱਲਾਂ ਇਹਦੇ ਵਿੱਚ ਦੱਸੀਆਂ ਗਈਆਂ ਦੋਸਤੋ ਇਹ ਹੁੰਦਾ ਕਿ ਮਿਊਜ਼ਿਕ ਜਿਹੜਾ ਆ ਇਹ ਤਨ ਦੀ ਖੁਰਾਕ ਆ ਈਵਨ ਕਿ ਗੁਰੂਆਂ ਨੇ ਵੀ ਗੱਲ ਕੀਤੀ ਭਗਤਾਂ ਨੇ ਵੀ ਗੱਲ ਕੀਤੀ ਕਿ ਸੰਗੀਤ ਦੇ ਦੁਆਰਾ ਰੱਬ ਜਿਹੜਾ ਆ ਹਨਾ ਇਹ ਪਾਇਆ ਜਾ ਸਕਦਾ ਆ ਤੇ ਸੰਗੀਤ ਦੇ ਵਿੱਚ ਬੜੀ ਪਾਵਰ ਹੁੰਦੀ ਪਰ ਨਾਲ ਜਿਹੜੀ ਸ਼ਬਦਾਵਲੀ ਜੇ ਵਧੀਆ ਹੋਵੇ ਸ਼ਬਦਾਵਲੀ ਤਾਂ ਫਿਰ ਕਿਆ ਬਾਤ ਆ ਉਹ ਫਿਰ ਸਦਾ ਬਹਾਰ ਬਣ ਜਾਂਦੇ ਉਹ ਜਿਹੜੇ ਗੀਤ ਆ ਉਹ ਪੁਰਾਣੇ ਨਹੀਂ ਹੁੰਦੇ ਭਾਵੇਂ ਨਵਾਂ ਆ ਪਰ ਮੈਨੂੰ ਇੰਨਾ ਪਤਾ ਵੀ ਇਹ ਜਿਹੜਾ ਆ ਚੇਤਿਆਂ ਦੇ ਵਿੱਚ ਜਿਹੜਾ ਇਹ ਗਾਣਾ ਰਹੂੰਗਾ ਜਿਹੜਾ ਕਿ ਵਰਿੰਦਰ ਦੇ ਦੁਆਰਾ ਜਿਹੜਾ ਗਾਇਆ ਗਿਆ ਆ ਤੇ ਬਹੁਤ ਵਧੀਆ ਜਿਹੜਾ ਇਹ ਗਾਣਾ ਮੈਨੂੰ ਲੱਗਾ ਤੇ ਤੁਹਾਨੂੰ ਵੀ ਆਸ ਕਰਦਾ ਕਿ ਬਹੁਤ ਵਧੀਆ ਲੱਗਿਆ ਹੋਵੇਗਾ ਵਰਿੰਦਰ ਚੀਮਾ ਜੀ ਆਪਣੇ ਨਾਲ ਜੁੜੇ ਆ ਮਡੂਰਾ ਤੋਂ ਵਰਿੰਦਰ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਉਹਨਾਂ ਨੇ ਆਪਾਂ ਨੂੰ ਗੁਰਬਾਣੀ ਦੇ ਨਾਲ ਸਾਂਝ ਉਹਨਾਂ ਨੇ ਬਣਵਾਈ ਆ ਤੇ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਤਿਪਾਲੇ ਤੇ ਦੋਸਤੋ ਬਹੁਤ ਵਧੀਆ ਇਹ ਵੀ ਹੈਗਾ ਕਿ ਗੁਰਬਾਣੀ ਦੇ ਨਾਲ ਸਾਂਝ ਵੀ ਬੜੀ ਜ਼ਰੂਰੀ ਆ ਕਿਉਂਕਿ ਇੱਕ ਸਰੀਰ ਹੀ ਨਹੀਂ ਸਰੀਰ ਨੂੰ ਹੀ ਨਹੀਂ ਖੁਰਾਕ ਏਦਾਂ ਹੁੰਦੀ ਕਿ ਆਪਾਂ ਸਰੀਰਕ ਤੌਰ ਤੇ ਖੁਰਾਕ ਲੈਣੀ ਆ ਵੀ ਭੁੱਖ ਲੱਗ ਗਈ ਆ ਇੱਕ ਤਾਂ ਸਰੀਰ ਨੂੰ ਭੁੱਖ ਲੱਗਦੀ ਆ ਇੱਕ ਮਨ ਨੂੰ ਵੀ ਭੁੱਖ ਲੱਗਦੀ ਆ ਮਨ ਦੀ ਤ੍ਰਿਪਤੀ ਦੇ ਲਈ ਜਿਹੜੇ ਆਪਾਂ ਮੈਸੇਜ ਕਰਦੇ ਹਾਂ ਸਾਰਥਿਕ ਗੱਲਾਂ ਕਰਦੇ ਹਾਂ ਗੁਰਬਾਣੀ ਦੇ ਨਾਲ ਸਾਂਝਾ ਬਣਾਉਂਦੇ ਹਾਂ ਇਹ ਮਨ ਦੀ ਖੁਰਾਕ ਆ ਇਹ ਦਿਮਾਗ ਦੀ ਖੁਰਾਕ ਆ ਇਹ ਇੱਕ ਆਤਮਾ ਦੀ ਖੁਰਾਕ ਆ ਤੇ ਇਹੋ ਜਿਹੇ ਜਿਹੜੀਆਂ ਗੱਲਾਂ ਆ ਉਹ ਵੀ ਜਿਹੜੀਆਂ ਬੜੀ ਵਧੀਆ ਭੂਮਿਕਾ ਜਿਹੜੀ ਨਿਭਾਉਂਦੀਆਂ ਤੇ ਬਹੁਤ ਬਹੁਤ ਧੰਨਵਾਦ ਵਰਿੰਦਰ ਜੀ ਤੁਸੀਂ ਵੀ ਸਾਂਝ ਜਿਹੜੀ ਆਪਣੇ ਨਾਲ ਬਣਾਈ ਆ ਅੱਗੇ ਆਪਣੇ ਨਾਲ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ ਤੇ ਉਹ ਕਹਿੰਦੇ ਆ ਵੀ ਸਤਿ ਸ੍ਰੀ ਅਕਾਲ ਦਲਜੀਤ ਜੀ ਕੰਮ ਦੇ ਨਾਲ ਨਾਲ ਪ੍ਰੋਗਰਾਮ ਤੇ ਬਾਰਿਸ਼ ਦਾ ਆਨੰਦ ਜਿਹੜਾ ਮਾਣ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਤੇ ਨਾਲ ਉਹਨਾਂ ਨੇ ਇੱਕ ਸੱਪਾਂ ਵਾਲੀ ਗੇਮ ਦੀ ਫੋਟੋ ਭੇਜੀ ਆ ਤੇ ਮੈਂ ਬਾਅਦ ਵਿੱਚ ਜਰੂਰ ਇਹਨੂੰ ਸਾਂਝੀ ਕਰਦਾ ਮੈਨੂੰ ਅਜੇ ਉਹ ਕਲੀਅਰ ਦਿਖਾਈ ਨਹੀਂ ਦਿੱਤਾ ਕਿ ਤੁਸੀਂ ਓਹਦੇ ਵਿਚ ਉਹ ਤੁਸੀਂ ਦੇਖੀ ਹੋਣੀ ਅੱਗੇ ਜਦੋਂ ਅਸੀਂ ਸਕੂਲ ਟਾਈਮ ਦੇ ਵਿਚ ਹੁੰਦਾ ਸੀ ਕਿ ਉਹ ਸੱਪਾਂ ਵਾਲੀ ਗੇਮ ਕਿ ਇੱਕ ਕਾਰਨਰ ਤੋਂ ਆਪਾਂ ਚੱਲਦੇ ਹੁੰਦੇ ਸੀ ਫਿਰ ਉਹ ਸੱਪ ਦਾ ਡੰਗ ਵੱਜਦਾ ਸੀ ਜਿੱਥੇ ਸੱਪ ਦੀ ਪੂਛ ਹੁੰਦੀ ਸੀ ਆਪਾਂ ਉੱਥੇ ਆ ਜਾਂਦੇ ਸੀ ਪੌੜੀ ਹੁੰਦੀ ਸੀ ਪੌੜੀਆਂ ਦੇ ਨਾਲ ਚੜ ਜਾਂਦੇ ਹੁੰਦੇ ਸੀ ਇਹਦੇ ਵਿੱਚ ਟਰਮਸ ਉਹਨਾਂ ਨੇ ਯੂਜ਼ ਕੀਤੀਆਂ ਆ ਡਾਕਟਰੀ ਦੀਆਂ ਮੈਡੀਕਲ ਦੀਆਂ ਤੇ ਅੱਗੇ ਪ੍ਰੋਗਰਾਮ ਵਿੱਚ ਜੇ ਟਾਈਮ ਮਿਲਿਆ ਤਾਂ ਆਪਾਂ ਜ਼ਰੂਰ ਸਾਂਝੀ ਕਰਾਂਗੇ ਪਰਮਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਜਿਹੜਾ ਬਾਰਿਸ਼ ਦਾ ਆਨੰਦ ਲਓ ਤੇ ਆਪਣੇ ਸ਼ੇਰਾ ਸਾਹਿਬ ਵੀ ਜੁੜ ਗਏ ਆ ਯਸ਼ ਸਾਹਿਬ ਪਰਸ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਵਾਹਿਗੁਰੂ ਦੀ ਕਿਰਪਾ ਸਦਕਾ ਸਵੇਰ ਬਹੁਤ ਸੋਹਣੀ ਸ਼ੁਰੂ ਹੋਈ ਆ ਬਾਕੀ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਸ਼ੁਰੂਆਤ ਕੀਤੀ ਆ ਪ੍ਰੋਗਰਾਮ ਦੀ ਗੋਡ ਬਲੈਸ ਯੂ ਉਮੀਦ ਆ ਸਭ ਦਾ ਦਿਨ ਵਧੀਆ ਹੋਏਗਾ ਇਹ ਆਪਣੇ ਪਰਸ ਤੋਂ ਜੁੜੇ ਆ ਆਪਣੇ ਨਾਲ ਯਸ਼ ਜੀ ਤੇ ਯਸ਼ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਵੀ ਤੇਰਾ ਜਿਹੜਾ ਜੀਵਨ ਆ ਉਹ ਖੁਸ਼ੀਆਂ ਭਰਿਆ ਹੋਵੇ ਤੇ ਜਿਹੜੀਆਂ ਤਰੱਕੀਆਂ ਤੂੰ ਮਾਣੇ ਜਲਦੀ ਤੋਂ ਜਲਦੀ ਵਧੀਆ ਤਰੀਕੇ ਦੇ ਨਾਲ ਲਾਈਫ ਹੋਵੇ ਤੇ ਅੱਗੇ ਆਪਣੇ ਨਾਲ ਚਾਹਲ ਸਾਹਿਬ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਖ਼ਬਰਾਂ ਦੇ ਨਾਲ ਵੀ ਸਾਂਝੇ ਦੀ ਆ ਬਣਾਈ ਆ ਤੇ ਉਹ ਵੀ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਸਾਡਾ ਵੀ ਅਸਲ ਵਿੱਚ ਤੁਸੀਂ ਵੀ ਜਾਣੀ ਬਰਾਬਰ ਦੇ ਸਹਿਯੋਗ ਕਰਦੇ ਹੋ ਹਰ ਵੇਲੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਅੱਗੇ ਆਪਾਂ ਗੱਲ ਕਰੀਏ ਕਿ ਜਿਹੜੀਆਂ ਵਿਦੇਸ਼ ਦੀਆਂ ਥੋੜੀਆਂ ਜਿਹੀਆਂ ਖ਼ਬਰਾਂ ਦੇ ਉੱਤੇ ਸਾਂਝ ਜਿਹੜੀ ਆ ਜ਼ਰੂਰ ਬਣਾਈਏ ਜਵਾਲਾਮੁਖੀ ਜਿਹੜਾ ਆ ਕਾਫੀ ਵੈਸੇ ਦਿਨਾਂ ਤੋਂ ਭੜਕ ਰਿਹਾ ਸੀਗਾ ਤੇ ਅਜੇ ਵੀ ਚੱਲ ਰਿਹਾ ਜਵਾਲਾਮੁਖੀ ਦਾ ਧਮਾਕਾ ਹੋ ਗਿਆ ਆ ਤੇ ਇਹਦੇ ਵਿੱਚ 200 ਦੇ ਕਰੀਬ ਜਿਹੜੇ ਬੰਦੇ ਆ ਉਹ ਲਾਪਤਾ ਜਿਹੜੇ ਹੋ ਚੁੱਕੇ ਆ ਇਹ ਮੱਧ ਅਮਰੀਕੀ ਦੇਸ਼ ਹੈਗਾ ਜੀ ਗੁਆਟੇਮਾਲਾ ਉਹਦੇ ਫਿਊਗੋ ਜਵਾਲਾਮੁਖੀ ਦੇ ਵਿੱਚ ਇਹ ਧਮਾਕੇ ਤੋਂ ਬਾਅਦ ਜਿਹੜਾ ਇੱਕ ਧਮਾਕਾ ਹੋਇਆ ਸੀ ਐਤਵਾਰ ਨੂੰ ਉਹ ਤੋਂ ਬਾਅਦ ਲਗਾਤਾਰ ਜਿਹੜੀ ਤਬਾਹੀ ਆ ਇਹ ਜਾਰੀ ਹੋਈ ਆ ਕਿਉਂਕਿ ਇਹਦੇ ਵਿੱਚੋਂ ਮੈਗਮਾ ਜਿਹੜਾ ਇਹਦੇ ਵਿੱਚੋਂ ਧਾਤ ਨਿਕਲਦੀ ਆ ਨਾ ਪਿਘਲ ਕੇ ਐਨ ਉਹਨੂੰ ਮੈਗਮਾ ਕਿਹਾ ਜਾਂਦਾ ਆਪਾਂ ਪੜ੍ਹਿਆ 6ਵੀਂ 7ਵੀਂ ਦੇ ਵਿੱਚ ਤੇ ਉਹਦੇ ਉਹ ਅੱਗੇ ਵਾਧਾ ਆ ਤੇ ਪਾਣੀ ਵਾਂਗੂ ਇਹ ਜਿਹੜਾ ਹੁੰਦਾ ਆ ਮਲਬਾ ਇਹ ਅੱਗੇ ਤੋਂ ਅੱਗੇ ਵਾਧਾ ਰਹਿੰਦਾ ਆ ਤੇ ਉਹਦੇ ਵਿੱਚ ਹੁਣ ਤੱਕ 75 ਲੋਕਾਂ ਦੇ ਕਰੀਬ ਜਾਨ ਜਾ ਚੁੱਕੀ ਆ ਤੇ 200 ਲੋਕ ਅਜੇ ਤੱਕ ਪਤਾ ਨੀ ਲੱਗੇ ਕਿੱਥੇ ਚਲੇ ਗਏ ਆ ਬਚਾਅ ਕਰਮੀ ਜਿਹੜੇ ਆ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੀ ਵੈਸੇ ਕੋਸ਼ਿਸ਼ ਕਰ ਰਹੇ ਆ ਪਰ ਮੰਗਲਵਾਰ ਨੂੰ ਜਿਹੜਾ ਦੂਜਾ ਧਮਾਕਾ ਹੋਇਆ ਉਹਦੇ ਨਾਲ ਬਚਾਅ ਕਾਰਜ ਜਿਹੜੇ ਆ ਉਹ ਵੀ ਹੌਲੀ ਹੋ ਗਏ ਆ ਤੇ ਧਮਾਕੇ ਦੇ ਕਾਰਨ ਜਿਹੜੀ ਤਬਾਹੀ ਹੋਈ ਆ ਤੇ ਲੋਕਾਂ ਦੀ ਜਿਹੜੀ ਮੌਤ ਹੋਈ ਆ ਉਹਦੇ ਉੱਤੇ ਸੰਯੁਕਤ ਰਾਸ਼ਟਰ ਦੇ ਜਿਹੜੇ 71 ਜਨਰਲ ਆ ਐਂਟੋਨੀਓ ਗੂਤਰਸ ਉਹਨਾਂ ਨੇ ਵੀ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਇਹ ਕੋਈ 3763 ਮੀਟਰ ਉੱਚਾ ਹੈਗਾ ਜਵਾਲਾਮੁਖੀ ਇਹਦੇ ਫਟਣ ਦੇ ਨਾਲ ਕਰੀਬ 17 ਲੱਖ ਲੋਕ ਜਿਹੜੇ ਪ੍ਰਭਾਵਿਤ ਹੋਏ ਆ ਤੇ ਜਦੋਂ ਧਮਾਕਾ ਹੋਇਆ ਤੇ ਚਾਰੋਂ ਪਾਸੇ ਸਿਰਫ ਸਵਾਹ ਤੇ ਧੂੰਏ ਦੇ ਬੱਦਲ ਹੀ ਨਜ਼ਰ ਆ ਰਿਹਾ ਸੀ ਲਾਵਾ ਤੇ ਪਿਘਲੀ ਹੋਈ ਜਿਹੜੀ ਚਟਾਨ ਆ ਬਹੁਤ ਤੇਜ਼ੀ ਦੇ ਨਾਲ ਆਸ ਪਾਸ ਦੇ ਜਿਹੜੇ ਪਿੰਡਾਂ ਦੇ ਵਿੱਚ ਫੈਲ ਗਈ ਆ ਜਿਹਦੇ ਨਾਲ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਤੇ ਅੰਤਰਰਾਸ਼ਟਰੀ ਜਿਹੜੇ ਹਵਾਈ ਅੱਡੇ ਆ ਉਹਨਾਂ ਉੱਤੇ ਰਨਵੇ ਜਿਹੜੇ ਉਹਨਾਂ ਉੱਤੇ ਵੀ ਸਵਾਹ ਦੇ ਨਾਲ ਸਾਰੀਆਂ ਜਿਹੜੀਆਂ ਉਡਾਣਾਂ ਆ ਉਹ ਰੱਦ ਹੋ ਗਈਆਂ ਆ ਉਧਰੋਂ ਹਵਾਈ ਦੇ ਵਿੱਚ ਵੀ ਕਲਾਜੂ ਜਿਹੜਾ ਜਵਾਲਾਮੁਖੀ ਆ ਉਹ ਪਿਛਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਧਮਾਕਾ ਹੋਇਆ ਸੀ ਉਹ ਤੋਂ ਬਾਅਦ ਅਜੇ ਵੀ ਜਿਹੜਾ ਇਹ ਲਾਵਾ ਆ ਉਹ ਜਿਹੜਾ ਵੱਧ ਰਿਹਾ ਆ ਬਾਹਰ ਨਿਕਲ ਰਿਹਾ ਆ ਲਾਵੇ ਦਾ ਅਜੇ ਵੀ ਤੇਜ਼ ਵਹਾਅ ਇੰਨਾ ਆ ਵੀ ਕੱਲ ਐਤਵਾਰ ਕੱਲ ਤੱਕ ਕੋਈ 100 ਹੋਰ ਜਿਹੜੇ ਘਰ ਆ ਉਹ ਤਬਾਹ ਹੋ ਗਏ ਆ ਇਸ ਕਰਕੇ ਅੱਜ ਕੱਲ ਜਿਹੜਾ ਖਾਸ ਤੌਰ ਤੇ ਅਮਰੀਕੀ ਜਿਹੜਾ ਮਹਾਂਦੀਪ ਆ ਉਹਦੇ ਵਿੱਚ ਜਵਾਲਾਮੁਖੀਆਂ ਨੇ ਕਾਫੀ ਕਹਿਰ ਜਿਹੜਾ ਆ ਮਚਾਇਆ ਹੋਇਆ ਆ ਤੇ ਰਾਹਤ ਕਾਰਜ ਜਿਹੜੇ ਆ ਚੱਲ ਰਹੇ ਆ ਪਰ ਫੇਰ ਵੀ ਜਿਹੜੀ ਜਾਨਾਂ ਦਾ ਜਿਹੜਾ ਖੌ ਆ ਉਹ ਅਜੇ ਚੱਲ ਰਿਹਾ ਆ ਅਮਰੀਕਾ ਦੀ ਆਪਾਂ ਗੱਲ ਕਰਦੇ ਹਾਂ ਤੇ ਅਮਰੀਕਾ ਤੇ ਚੀਨ ਦੇ ਵਿਚਕਾਰ ਜਿਹੜਾ ਦੱਖਣੀ ਚੀਨ ਸਾਗਰ ਆ ਇਹ ਜਿਹੜਾ ਇੱਕ ਵਿਵਾਦ ਆ ਆਪਾਂ ਬਹੁਤ ਵਾਰੀ ਇਹਦੇ ਬਾਰੇ ਗੱਲ ਕੀਤੀ ਆ ਵੀ ਚੀਨ ਜਿਹੜਾ ਆ ਲਗਾਤਾਰ ਉਹਦੇ ਉੱਤੇ ਆਪਣਾ ਜਿਹੜਾ ਕਬਜ਼ਾ ਆ ਉਹ ਦਰਸਾਉਂਦਾ ਆ ਰਿਹਾ ਆ ਵੀ ਇਹ ਸਾਡਾ ਆ ਬਈ ਸਾਡੀ ਪਰਮਿਸ਼ਨ ਦੇ ਨਾਲ ਹੀ ਕੋਈ ਵੀ ਬੰਦਾ ਜਿਹੜਾ ਉਹਦੇ ਉੱਤੋਂ ਲੰਘ ਸਕਦਾ ਆ ਤੇ ਚੀਨ ਦੇ ਵੱਲੋਂ ਇਹ ਜਿਹੜਾ ਵਿਵਾਦਿਤ ਖੇਤਰ ਆ ਇਹਦੇ ਟਾਪੂ ਦੇ ਉੱਤੇ ਅਮਰੀਕਾ ਨੇ ਲੜਾਕੂ ਜਹਾਜ਼ ਉਤਾਰੇ ਉਡਾਏ ਆ ਉਹਦੇ ਉੱਤੋਂ ਦੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆ ਚੀਨ ਵੱਲੋਂ ਵੀ ਲੜਾਕੂ ਜਹਾਜ਼ ਉੱਥੇ ਇੱਕ ਟਾਪੂ ਦੇ ਉੱਤੇ ਉਤਾਰੇ ਗਏ ਸੀ ਅਮਰੀਕਾ ਦੇ 2 ਲੜਾਕੂ ਜਹਾਜ਼ ਜਿਹੜੇ ਮੰਗਲਵਾਰ ਨੂੰ ਇਸ ਵਿਵਾਦਿਤ ਖੇਤਰ ਦੇ ਉੱਪਰ ਦੀ ਉਡਾਣ ਜਿਹੜੀ ਆ ਭਰੀ ਆ ਤੇ ਅਮਰੀਕੀ ਪੈਸਿਫਿਕ ਏਅਰਫੋਰਸ ਦੇ ਜਿਹੜਾ ਬਿਆਨ ਦੇ ਅਨੁਸਾਰ ਜਿਹੜੇ ਪਰਮਾਣੂ ਹਥਿਆਰ ਲਿਜਾਉਣ ਦੇ ਸਮਰੱਥ ਹੈਗੇ B-52 ਲੜਾਕੂ ਜਹਾਜ਼ ਇਹ ਕੋਈ 32 ਕਿਲੋਮੀਟਰ ਦੀ ਦੂਰੀ ਤੋਂ ਹੋ ਗਏ ਜਿਹੜੇ ਉੱਥੋਂ ਲੰਘੇ ਆ ਖੈਰ ਇਹ ਗੱਲ ਇੱਕ ਹੋਰ ਵੀ ਹੁੰਦੀ ਜੇ ਤਾਂ ਕੋਈ ਮਹੱਤੜ ਦੇਸ਼ ਹੁੰਦਾ ਮਾੜਾ ਧੀੜਾ ਉਹਨਾਂ ਤੇ ਉਹਨੂੰ ਤਾਂ ਸ਼ਾਇਦ ਚੀਨ ਝੱਟ ਨੱਪ ਲੈਂਦਾ ਪਰ ਖੈਰ ਮੋਹਰੇ ਅਮਰੀਕਾ ਆ ਤੇ ਅਮਰੀਕਾ ਨੂੰ ਵੀ ਪਤਾ ਆ ਵੀ ਜੇ ਨਾ ਇਹ ਅਜੇ ਤੱਕ ਇਹਨਾਂ ਨੂੰ ਥੋੜਾ ਜਿਹਾ ਦੱਸਿਆ ਗਿਆ ਵੀ ਇਹ ਸਾਂਝਾ ਖੇਤਰ ਹੈਗਾ ਆ ਤੇ ਇਸ ਕਰਕੇ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਉਹਦੇ ਦੁਆਰਾ ਲਗਾਤਾਰ ਕੀਤੀਆਂ ਜਾ ਰਹੀਆਂ ਆ ਤੇ ਤੀਜੀ ਜਿਹੜੀ ਆਪਾਂ ਗੱਲ ਕਰੀਏ ਵੀ ਰਸ਼ੀਆ ਦੀ ਪੱਛਮੀ ਜਿਹੜੀਆਂ ਪਾਬੰਦੀਆਂ ਆ ਉਹਨਾਂ ਨੇ ਕਿਹਾ ਪੁੱਤਨ ਜਿਹੜੇ ਕਿ ਰਾਸ਼ਟਰਪਤੀ ਹੈਗੇ ਰਾਸ਼ਟਰਪਤੀ ਹੈਗੇ ਉੱਥੇ ਦੇ ਤੇ ਉਹ ਕਹਿੰਦੇ ਆ ਵੀ ਇਹ ਬੜੀਆਂ ਨੁਕਸਾਨਦੇਹ ਹੈਗੀਆਂ ਜਿਹੜੀਆਂ ਪੱਛਮ ਨੇ ਪਾਬੰਦੀਆਂ ਲਗਾਈਆਂ ਹੋਈਆਂ ਆ ਰਸ਼ੀਆ ਦੇ ਉੱਤੇ ਤੇ ਲਗਭਗ ਸਾਲ ਦੇ ਭਰ ਪਿੱਛੋਂ ਜਿਹੜੀ ਪੱਛਮੀ ਯੂਰਪ ਦੀ ਆਪਣੀ ਯਾਤਰਾ ਪਹਿਲੀ ਕੀਤੀ ਆ ਉਹਨਾਂ ਨੇ ਆਸਟ੍ਰੇਲੀਆ ਦੀ ਤੇ ਉੱਥੇ ਉਹ ਪੁੱਜੇ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਯੂਰਪੀ ਸੰਘ ਤੇ ਅਮਰੀਕੀ ਪਾਬੰਦੀਆਂ ਆ ਫੇਰ ਵੀ ਜਿਹੜਾ ਰੂਸ ਆ ਉਹ ਉਹਨਾਂ ਦੇ ਬਾਵਜੂਦ ਵਿਕਾਸ ਦਰ ਜਿਹੜੀ ਹਾਸਲ ਕਰ ਰਿਹਾ ਆ ਕਾਮਯਾਬ ਜਿਹੜਾ ਅੱਗੇ ਹੋ ਰਿਹਾ ਆ ਇਹ ਯੂਰਪ ਦੇ ਕਈ ਜਿਹੜੇ ਉਧਾਰਵਾਦੀ ਆਗੂ ਆ ਉਹਨਾਂ ਨੇ ਪੁਤਿਨ ਸਮਰਥਕ ਯੂਨਾਈਟਿਡ ਰਸ਼ੀਆ ਪਾਰਟੀ ਤੇ ਯੂਰਪੀ ਸੰਘ ਦੀ ਧੁਰ ਦੱਖਣ ਪੰਥੀ ਜਿਹੜੀਆਂ ਪਾਰਟੀਆਂ ਉਹਨਾਂ ਦੇ ਵਿੱਚ ਸੰਪਰਕ ਉੱਤੇ ਚਿੰਤਾ ਵੀ ਜਿਹੜੀ ਆ ਪ੍ਰਗਟ ਕੀਤੀ ਆ ਖੈਰ ਇਹਦੇ ਇਹ ਵੀ ਥੋੜੇ ਦਿਨਾਂ ਤੱਕ ਹੁਣ ਪਤਾ ਲੱਗਣਾ ਆ ਕਿਉਂਕਿ ਗੱਲਾਂ ਬਾਤਾਂ ਹੋ ਰਹੀਆਂ ਆ ਵੀ ਜਿਹੜੀਆਂ ਪਾਬੰਦੀਆਂ ਇਹਨਾਂ ਉੱਤੇ ਗੱਲਬਾਤ ਹੋ ਗਈ ਆ ਸ਼ੁਰੂ ਦੇਖਦੇ ਹਾਂ ਕਿ ਕਿੱਦਾਂ ਦਾ ਇਹਦੇ ਉੱਤੇ ਰੁਝਾਨ ਜਿਹੜਾ ਆ ਚੱਲਦਾ ਆ ਤੇ ਉਧਰ ਨਿਊਜ਼ੀਲੈਂਡ ਆਪਣਾ ਗੁਆਂਢੀ ਮੁਲਕ ਹੈਗਾ ਆ ਉੱਥੇ ਭਾਰਤੀ ਜਿਹੜੇ ਅੰਬ ਆ ਉਹ ਵੀ ਪਹੁੰਚ ਗਏ ਆ ਵੈਸੇ ਜਦੋਂ ਅਸੀਂ ਆਏ ਸੀ ਇੱਥੇ ਦੋਸਤੋ ਤੇ ਅਸੀਂ ਬਹੁਤ ਸਾਰੇ ਦੋਸਤਾਂ ਨੂੰ ਇੱਥੇ ਪੁੱਛਦੇ ਹੁੰਦੇ ਸੀ ਅੰਬ ਪਤਾ ਮਿਲਦਾ ਨੀ ਹੁੰਦਾ ਸੀ ਆਪਣੇ ਆਸਟ੍ਰੇਲੀਆ ਦੇ ਵਿੱਚ ਤੇ ਖਾਸ ਤੌਰ ਤੇ ਬ੍ਰਿਸਬੇਨ ਦੇ ਵਿੱਚ ਮੈਨੂੰ ਬਾਕੀਆਂ ਸ਼ਹਿਰਾਂ ਦਾ ਤਾਂ ਪਤਾ ਨੀ ਤੇ ਜੇ ਪੁੱਛੀਦਾ ਵੀ ਸੀ ਗੋਰਿਆਂ ਨੂੰ ਤੇ ਉਹ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਅੰਬ ਇੰਨਾ ਲਾਈਕ ਨੀ ਕਰਦੇ ਮੈਂਗੋ ਨੂੰ ਇਸ ਕਰਕੇ ਪਰ ਇੱਥੇ ਮੈਂਗੋ ਹੁੰਦਾ ਬਹੁਤ ਆ ਜੇ ਅਸੀਂ ਸੜਕਾਂ ਦੇ ਉੱਤੇ ਵੀ ਦੇਖੀਏ ਸੜਕ ਇੰਨੇ ਜ਼ਿਆਦਾ ਕਈ ਵਾਰੀ ਭਰ ਜਾਂਦੇ ਆ ਵੀ ਸਾਰੀਆਂ ਸੜਕਾਂ ਕਈ ਵਾਰੀ ਜਾਣੀ ਉੱਥੇ ਥੱਲੇ ਡਿੱਗ ਡਿੱਗ ਕੇ ਜਿਹੜਾ ਫਾਲਿਆ ਖਰਾਬ ਹੋਇਆ ਹੁੰਦਾ ਹੁਣ ਲੱਗਦਾ ਆ ਵੀ ਜਿਹੜਾ ਭਾਰਤੀ ਅੰਬ ਆ ਕਿਉਂਕਿ ਭਾਰਤੀ ਅੰਬ ਦਾ ਵੀ ਟੇਸਟ ਵੱਖਰਾ ਹੀ ਆ ਹਨਾ ਤੇ ਇੱਥੇ ਦੇ ਜਿਹੜੇ ਸਵਾਦ ਆ ਇੱਥੇ ਦੇ ਅੰਬਾਂ ਦੇ ਜਿਹੜੇ ਭਾਰਤ ਦੇ ਅੰਬ ਜਿਹੜੇ ਹੈਗੇ ਆ ਤੇ ਬਹੁਤ ਸਾਰੇ ਨਾਂ ਵੀ ਤੁਸੀਂ ਜਾਣਦੇ ਹੋਣੇ ਆ ਦੁਸਹਿਰੀ ਅੰਬ ਲੰਗੜਾ ਅੰਬ ਹਨਾ ਤੇ ਉਹ ਉਹਨਾਂ ਦੀ ਇੱਕ ਵੱਖਰੀ ਜਿਹੜੀ ਪਛਾਣ ਹੈਗੀ ਆ ਤੇ ਹੁਣ ਉਹ ਜਿਹੜੇ ਇੰਡੀਅਨ ਗਰੋਸਰੀ ਸਟੋਰ ਵਾਲੇ ਆ ਪਹਿਲਾਂ ਤਾਂ ਇਹ ਮੁਗਾਲਾਂ ਦੇ ਹੁੰਦੇ ਸੀ ਹਨਾ ਤੇ ਇੰਡੀਅਨ ਜਿਹੜਾ ਮੈਂਗੋ ਆ ਇਹ ਫਿਰ ਬਾਕੀ ਫਲਾਂ ਦੇ ਵਿੱਚ ਹੀ ਰੱਖ ਦਿੱਤਾ ਜਾਂਦਾ ਸੀਗਾ ਪਰ ਹੁਣ ਜਿਹੜਾ ਇਹ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜਾ ਇਹ ਫਲ ਆ ਜਿਹੜਾ ਇੰਡੀਅਨ ਮੈਂਗੋ ਇਹਦਾ ਨਾਂ ਹੀ ਰੱਖਿਆ ਗਿਆ ਇਹ ਜਾਣੀ ਦੱਸਿਆ ਗਿਆ ਤਾਂ ਕਿ ਇਹਦੀ ਪਛਾਣ ਜਿਹੜੀ ਆ ਹੋ ਚੁੱਕੀ ਹੋਵੇ ਇਹ ਅੰਬ ਦੀ ਕੀਮਤ ਕੋਈ$4 ਦੇ ਕਰੀਬ ਹੈਗੀ ਆ ਜਾਣੀ ਅਜੇ ਵੀ ਮਹਿੰਗਾ ਹੈਗਾ ਆ ਪਰ ਕਈ ਥਾਵਾਂ ਦੇ ਉੱਤੇ ਸਪੈਸ਼ਲ ਵੀ ਲਗਾਇਆ ਜਾ ਰਿਹਾ ਇਸ ਕਰਕੇ ਜਿਹੜੇ ਦੋਸਤ ਨਿਊਜ਼ੀਲੈਂਡ ਦੇ ਵਿੱਚ ਹੈਗੇ ਆ ਉਹ ਜ਼ਰੂਰ ਇਸ ਫਲ ਦਾ ਲੁਤਫ ਉਠਾਉਣ ਕਿਉਂਕਿ ਫਿਰ ਇੱਕ ਹੋਰ ਵੀ ਵਧੀਆ ਗੱਲ ਹੈਗੀ ਆ ਕਿ ਹੁਣ ਫਲ ਜਿਹੜਾ ਆ ਮੈਨੂੰ ਲੱਗਦਾ ਉੱਥੇ ਹੁਣ ਗਰਮੀਆਂ ਹੈਗੀਆਂ ਉੱਥੇ ਤਾਂ ਫਲ ਜਿਹੜਾ ਫਰੈਸ਼ ਜਿਹੜਾ ਹੁਣ ਹੋ ਰਿਹਾ ਆ ਤੇ ਹੁਣ ਸਾਡੇ ਤੱਕ ਸਿੱਧਾ ਜਿਹੜਾ ਪਹੁੰਚ ਰਿਹਾ ਆ ਤੇ ਇਸ ਕਰਕੇ ਇਸ ਅੰਬ ਦਾ ਵੀ ਜ਼ਰੂਰ ਤੁਸੀਂ ਆਨੰਦ ਮਾਣੋ ਕਿਸੇ ਦਿਨ ਆਪਾਂ ਸਾਂਝ ਬਣਾਵਾਂਗੇ ਅਜੇਪਾਲ ਜੀ ਉਹਨਾਂ ਨਾਲ ਪੁੱਛਾਂਗੇ ਉਹਨਾਂ ਤੋਂ ਵੀ ਅੰਬਾਂ ਦੇ ਫਾਇਦੇ ਜਿਹੜੇ ਆ ਉਹ ਵੀ ਜ਼ਰੂਰ ਦੱਸਿਆ ਕਰੋ ਬਲਵਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਬਲਵਿੰਦਰ ਸਿੰਘ ਜੀ ਬਿਰਕ ਤੇ ਉਹਨਾਂ ਦਾ ਵੀ ਆਪਾਂ ਮੈਸੇਜ ਸਾਂਝਾ ਕਰਦੇ ਹਾਂ ਪਰ ਉਦੋਂ ਪਹਿਲਾਂ ਇੱਕ ਗਾਣਾ ਸੁਣ ਲਈਏ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਸਾਂਝ ਜਿਹੜੀ ਆ ਬਣਾਉਂਦੇ ਹਾਂ
ਕੁਛ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸੂਚਨਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਜੀ ਪੰਜਾਬੀ ਭਾਈਚਾਰੇ ਦੇ ਲਈ ਸਿੱਖ ਭਾਈਚਾਰੇ ਦੇ ਲਈ ਇਹ ਜਿਹੜੀਆਂ ਵਰਕਸ਼ਾਪਸ ਆ ਜੀ ਲੱਗਣ ਜਾ ਰਹੀਆਂ ਨੇ ਐਪਿੰਗ ਲੇਜ਼ਰ ਸੈਂਟਰ YMCA ਦੇ ਵਿਚ 41-53 ਮਿਲਰ ਸਟਰੀਟ ਐਪਿੰਗ ਦੇ ਵਿਚ ਪੈਂਦਾ ਜੀ ਐਪਿੰਗ ਲੇਜ਼ਰ ਸੈਂਟਰ ਸੋ ਇਹ ਜਿਹੜੀਆਂ ਵਰਕਸ਼ਾਪਸ ਆ ਇਹ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲਈ ਵਿਸ਼ੇਸ਼ ਤੌਰ ਤੇ ਔਰ ਔਰਤਾਂ ਦੇ ਲਈ ਲਗਾਈਆਂ ਜਾ ਰਹੀਆਂ ਜਿਹਦੇ ਵਿਚ 13 ਤਰੀਕ ਤੋਂ ਸ਼ੁਰੂਆਤ ਹੋਣੀ ਆ ਤੇ ਹਰ ਬੁੱਧਵਾਰ ਇਹ ਵਰਕਸ਼ਾਪਸ ਜਿਹੜੀਆਂ ਲੱਗਣੀਆਂ ਸੋ ਬਿਲਡਿੰਗ ਪੋਜ਼ਿਟਿਵ ਐਂਡ ਹੈਲਦੀ ਰਿਲੇਸ਼ਨਸ਼ਿਪ ਦੇ ਉੱਤੇ ਜਿਹੜੀ ਪਹਿਲੀ ਵਰਕਸ਼ਾਪ ਆ 13 ਤਰੀਕ ਨੂੰ ਆ ਤੇ ਦੂਸਰੀ ਜਿਹੜੀ ਵਰਕਸ਼ਾਪ ਆ 20 ਤਰੀਕ ਨੂੰ ਆ ਸੇਫਟੀ ਇਨ ਦਾ ਕਮਿਊਨਿਟੀ ਸੋ ਸੇਫਟੀ ਦੇ ਬਾਰੇ ਜਿਵੇਂ ਅਸੀਂ ਹੁਣੇ ਹੀ ਇੱਕ ਘਟਨਾ ਦੀ ਗੱਲ ਕਰ ਰਹੇ ਸੀਗੇ ਸੋ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੇਫਟੀ ਨੂੰ ਲੈ ਕੇ ਚਿੰਤਾਵਾਂ ਨੇ ਸਾਡੇ ਭਾਈਚਾਰੇ ਦੇ ਵਿਚ ਸੋ ਉਹਦੇ ਬਾਰੇ ਚ ਇੱਕ ਵਰਕਸ਼ਾਪ ਦਾ ਆਯੋਜਨ ਹੈ 20 ਤਰੀਕ ਨੂੰ 20-6-2018 ਨੂੰ ਤੇ ਅਗਲੀ ਜਿਹੜੀ ਵਰਕਸ਼ਾਪ ਹੈ ਜੀ 11 ਤਰੀਕ ਨੂੰ ਹੈ 11 ਜੁਲਾਈ ਨੂੰ ਵੈਲਬਿੰਗ ਤੇ ਰਿਜ਼ਾਇਲੈਂਸ ਦੇ ਉੱਤੇ ਆ ਤੇ 18 ਨੂੰ ਹੈਗੀ ਆ ਬਿਲਡਿੰਗ ਯੋਰ ਸੈਲਫ ਤੇ 25 ਨੂੰ ਹੈਗੀ ਆ ਗੈਟਿੰਗ ਟੂ ਨੋ ਯੋਰ ਸੈਲਫ ਯੋਰ ਰਾਈਟਸ ਐਂਡ ਰੋਲਸ ਇਹ ਸਾਰੀਆਂ ਵਰਕਸ਼ਾਪਸ ਦੇ ਵਿਚ ਤੁਹਾਨੂੰ ਸਾਰਿਆਂ ਨੂੰ ਸੱਦਾ ਆ ਔਰ ਇਹ ਸਾਰਾ ਜਿਹੜਾ ਸੈਸ਼ਨ ਆ ਜੀ ਫ੍ਰੀ ਆ ਤੇ ਤੁਸੀਂ ਜਿਹੜੇ ਵੀ ਇਸ ਕੌਂਸਲ ਦੇ ਅੰਡਰ ਆਉਂਦੇ ਆ ਜੀ ਲੋਕ ਵਿਟਲਸੀ ਦੇ ਅੰਡਰ ਸੋ ਐਪਿੰਗ ਲੇਜ਼ਰ ਸੈਂਟਰ ਦੇ ਵਿਚ ਤੁਸੀਂ ਇਹਨਾਂ ਵਰਕਸ਼ਾਪਸ ਤੋਂ ਫਾਇਦਾ ਲੈ ਸਕਦੇ ਹੋ ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +62859 2811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜਦੋਂ ਵੀ ਭੁੱਲੇ ਦੇ ਭੁੱਲੇ ਕਾਂ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਸਾਂਝ ਬਣਾਈ ਹੋਈ ਆ ਹਰਮਨ ਰੇਡੀਓ ਦੇ ਨਾਲ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ। ਤੇ ਆਪਾਂ ਨੂੰ ਬ੍ਰੇਕ ਤੋਂ ਪਹਿਲਾਂ ਮੈਸੇਜ ਆਇਆ ਸੀ ਬਲਵਿੰਦਰ ਸਿੰਘ ਜੀ ਹੁਣਾਂ ਦਾ, ਉਹਨਾਂ ਨੇ ਜਸਕਰਨ ਵੀ ਲਿਖਿਆ ਹੋਇਆ ਆ ਹੁਣ। ਅੱਛਾ, ਜਸਕਰਨ ਵੀ, ਵੈਸੇ ਹੁਣ ਦੱਸ ਦਿਓ ਵੀ ਜਸਕਰਨ ਵੀ ਲਿਖਿਆ, ਬਲਵਿੰਦਰ ਸਿੰਘ ਵੀ ਲਿਖਿਆ। ਤੇ ਸਤਿ ਸ੍ਰੀ ਅਕਾਲ ਵੀਰ ਜੀ, ਗੁੱਡ ਮਾਰਨਿੰਗ। ਕਹਿੰਦੇ ਵੀ ਆਪਣੇ ਬੇਟੇ ਨਾਲ ਰੇਡੀਓ ਸੁਣ ਰਹੇ ਹਾਂ, ਮੈਲਬੋਰਨ ਚ ਵੈਦਰ ਬਹੁਤ ਵਧੀਆ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ, ਤੇ ਤੁਹਾਨੂੰ ਵੀ ਬਹੁਤ ਚੜ੍ਹਦੀ ਕਲਾ ਚ ਰੱਖੇ ਬਲਵਿੰਦਰ ਸਿੰਘ ਵਿਰਕ ਜੀ, ਕਿ ਤੁਸੀਂ ਸਾਂਝ ਬਣਾਈ ਹੈ ਇਸ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਧੰਨਵਾਦ ਆ। ਤੇ ਬਹੁਤ ਵਧੀਆ ਗੱਲ ਆ ਵੀ ਤੁਸੀਂ ਆਪਣੇ ਬੇਟੇ ਦੇ ਨਾਲ ਸੁਣ ਰਹੇ ਆ, ਜਿਵੇਂ ਆਪਾਂ ਗੱਲ ਸਵੇਰੇ ਵੀ ਕੀਤੀ ਸੀ ਜਦੋਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ, ਕਿ ਬੰਦਾ ਖਾਸ ਉਹੀ ਹੁੰਦਾ ਜਿਹੜੀ ਆਪਣੀ ਨੌਲੇਜ ਨੂੰ ਅਗਲੀ ਜਨਰੇਸ਼ਨ ਤੱਕ ਪਹੁੰਚਾ ਦਿੰਦਾ। ਇਹ ਜਾਣੀ ਮੈਂ ਕਹਿ ਰਿਹਾ ਆ, ਸੁਣੀ ਸੁਣਾਈ ਗੱਲ ਨੀ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਂ ਇਹ ਸਮਝਦਾ ਆ ਵੀ ਅਸਲ ਵਿੱਚ ਖਾਸ ਬੰਦਾ ਜਾਂ ਗ੍ਰੇਟ ਬੰਦਾ ਉਹੀ ਹੁੰਦਾ ਜਿਹੜਾ ਜੋ ਕੁਛ ਆਪਣੇ ਆਪ ਨੂੰ ਪਤਾ ਆ ਉਹ ਅੱਗੇ ਲਈ ਜਿਹੜੀ ਪੀੜ੍ਹੀ ਆ ਉਹਦੇ ਤੱਕ ਪਹੁੰਚਾ ਦਿੰਦਾ ਆ। ਤੇ ਤੁਸੀਂ ਬਹੁਤ ਮਹਾਨ ਕਾਰਜ ਕਰ ਰਹੇ ਆ ਵੀ ਜਿਹੜੀ ਇਹ ਇਨਫੋਰਮੇਸ਼ਨ ਆ, ਆਪਾਂ ਕੋਸ਼ਿਸ਼ ਵੀ ਇਹੀ ਕਰੀਦੀ ਆ ਵੀ ਆਪਾਂ ਨੂੰ ਗੀਤ ਵੀ ਆਪਾਂ ਇੱਦਾਂ ਦੇ ਕਰੀਦੇ ਆ ਕਿ ਜਿਹੜੇ ਸਾਡੇ ਕਲਚਰ ਨੂੰ ਬੁੜਾਵਾ ਦੇਣ, ਜੇ ਵੀ ਕਦੀ ਸਾਡੇ ਜਿਹੜੇ ਬਜ਼ੁਰਗ ਇੱਦਾਂ ਦੇ ਗਾਣੇ ਵੀ ਸੁਣਦੇ ਹੁੰਦੇ ਸੀ, ਜਿੱਦਾਂ ਹੁਣ ਆ ਗਾਣਾ ਤੁਸੀਂ ਸੁਣ ਕੇ ਹਟੇ ਆ ਵੀ ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਤੇ ਹੁਣ ਬੱਚੇ ਨੂੰ ਜ਼ਰੂਰ ਦੱਸਿਓ ਵੀ ਇਹ ਕਾਂ ਕਿੱਦਾਂ ਬੋਲਦਾ ਸੀ, ਕਿਉਂ ਇੱਥੇ ਕਿਹੜੀ ਚੀਜ਼ ਦੇ ਲਈ ਵਰਤਿਆ ਗਿਆ, ਕਿਉਂਕਿ ਜਦੋਂ ਕਾਂ ਸਵੇਰੇ ਸਵੇਰੇ ਬੋਲਦਾ ਹੁੰਦਾ ਸੀ ਤੜਕੇ ਤੜਕੇ ਹਨਾ, ਤੇ ਆਉਂਦਾ ਤਾਂ ਸ਼ਾਇਦ ਰੋਟੀ ਲਈ ਸੀ, ਪਰ ਇਹ ਇੱਕ ਸੋਚਿਆ ਜਾਂਦਾ ਸੀ ਵੀ ਜੇ ਕਾਂ ਬੋਲਦਾ ਆ ਦੈਟ ਮੀਨਸ ਕਿ ਅੱਜ ਪ੍ਰਾਹੁਣਿਆਂ ਨੇ ਆਉਣਾ ਘਰ, ਹਨਾ। ਇਹ ਵੀ ਆਪਣੀ ਇੱਕ ਵਿਰਾਸਤ ਦਾ ਹਿੱਸਾ ਰਹੇ ਆ ਕਾਂ, ਤੇ ਕਾਵਾਂ ਦੇ ਨਾਲ ਮੁਹਾਵਰੇ ਵੀ ਬਹੁਤ ਜੁੜੇ ਹੋਏ ਆ, ਤੁਸੀਂ ਉਹਨਾਂ ਬਾਰੇ ਵੀ ਸਾਂਝ ਬਣਾ ਸਕਦੇ ਆ। ਕਾਂ ਇੱਕ ਬਹੁਤ ਵਧੀਆ ਜਾਣੀ ਚੀਜ਼ ਤਾਂ ਨਹੀਂ ਮੰਨਿਆ ਜਾਂਦਾ, ਪਰ ਸਿੱਖਣ ਲਈ ਚੀਜ਼ਾਂ ਜਿਹੜੀਆਂ ਇਹਦੇ ਨਾਲ ਵੀ ਬਹੁਤ ਵਧੀਆ, ਕਿਉਂਕਿ ਜ਼ਿੰਦਗੀ ਦੇ ਵਿੱਚ ਚੰਗੀਆਂ ਮਾੜੀਆਂ ਚੀਜ਼ਾਂ ਸਿਰਫ ਸਿੰਬਲ ਹੁੰਦੇ ਆ, ਸੰਕੇਤ ਹੁੰਦੇ ਆ, ਕਾਵਾਂ ਦੇ ਬਿਨਾਂ ਵੀ ਨਹੀਂ ਸਰਦਾ ਤੇ ਕਾਵਾਂ ਦੇ ਨਾਲ ਵੀ ਨਹੀਂ ਸਰਦਾ, ਇਸ ਕਰਕੇ ਜ਼ਿੰਦਗੀ ਜਿਹੜੀ ਏਦਾਂ ਹੀ ਆਪਣੇ ਚਾਲ ਜਿਹੜੀ ਆ ਚੱਲ ਰਹੀ ਆ। ਤੇ ਚਾਲ ਸਾਹਿਬ ਆਪਣੇ ਨਾਲ ਜਿਹੜੀ ਸਾਂਝ ਬਣਾਈ ਸੀ ਉਹਨਾਂ ਨੇ, ਤੇ ਉਹਨਾਂ ਨੇ ਟੈਕਸ ਫਾਈਲ ਦੀ ਜਿਹੜੀ ਅਹਿਮੀਅਤ ਦੇ ਬਾਰੇ ਗੱਲ ਕੀਤੀ ਸੀ, ਇਹ ਬਹੁਤ ਵਧੀਆ ਵੈਸੇ ਉਹਨਾਂ ਨੇ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਆ ਟੈਕਸ ਫਾਈਲ ਨੰਬਰ ਦੀ ਅਹਿਮੀਅਤ ਦੇ ਬਾਰੇ, ਕਿਉਂਕਿ ਇੱਥੇ ਦੋਸਤ ਬਹੁਤ ਆਉਂਦੇ ਆ ਜਦੋਂ ਕਿ ਟੈਕਸ ਫਾਈਲ ਹੈ, ਕਈ ਵਾਰੀ ਆਪਾਂ ਜਿਹੜਾ ਨਹੀਂ ਲੈਂਦੇ ਇੱਥੇ ਆ ਕੇ, ਚਾਹੇ ਆਪਾਂ ਕਈ ਵਿਜ਼ਟਰ ਵੀ ਆ ਜਾਂਦੇ ਆ ਉਹ ਨਹੀਂ ਇਹਦੇ ਬਾਰੇ ਗੱਲ ਕਰਦੇ, ਜਾਂ ਸਟੂਡੈਂਟ ਵੀ ਆਉਂਦੇ ਆ ਕਈ ਵਾਰੀ ਪਤਾ ਨਹੀਂ ਹੁੰਦਾ, ਹਨਾ। ਤੇ ਇਹਦੇ ਬਾਰੇ ਜ਼ਰੂਰ ਧਿਆਨ ਰੱਖਣ ਵੀ ਜਿਹੜੇ ਪ੍ਰਵਾਸੀ ਜਿਹੜੇ ਨਵੇਂ ਨਵੇਂ ਆਸਟ੍ਰੇਲੀਆ ਵਿੱਚ ਆਉਂਦੇ ਆ ਜਾਂ ਪੜ੍ਹਾਈ ਕਰਨ ਆਉਂਦੇ ਆ ਜਾਂ ਉੱਦਾਂ ਕੋਈ ਰੁਜ਼ਗਾਰ ਸ਼ੁਰੂ ਕਰਦੇ ਆ, ਉਹਨਾਂ ਲਈ ਕੁਝ ਇੱਕ ਖਾਸ ਧਿਆਨ ਦੇਣ ਯੋਗ ਨੁਕਤੇ ਹੁੰਦੇ ਆ, ਜਿੱਦਾਂ ਵੀ ਸਹੀ ਨੌਕਰੀ ਦੀ ਭਾਲ ਕਿੱਦਾਂ ਕੀਤੀ ਜਾਵੇ, ਤੇ ਜਦੋਂ ਨੌਕਰੀ ਮਿਲ ਜਾਵੇ ਫਿਰ ਟੈਕਸ ਦਾ ਜਿਹੜਾ ਭੁਗਤਾਨ ਆ ਇਹ ਕਿਵੇਂ ਕੀਤਾ ਜਾਵੇ। ਇਹ ਬੜਾ ਗੁੰਝਲਦਾਰ ਸਿਸਟਮ ਹੈਗਾ ਆ, ਕਿਉਂਕਿ ਆਪਾਂ ਇੰਡੀਆ ਤੋਂ ਆਏ ਹੁੰਦੇ ਆ ਤੇ ਆਪਾਂ ਨੂੰ ਆਦਤ ਨਹੀਂ ਹੁੰਦੀ ਟੈਕਸ ਦੇਣ ਦੀ, ਹਨਾ। ਤੇ ਇਸ ਕਰਕੇ ਜਿਹੜਾ ਟੈਕਸ ਫਾਈਲ ਨੰਬਰ ਆ ਇਹ ਇੱਕ ਬੜਾ ਨਵੇਕਲਾ ਲਿੰਕ ਜਿਹੜਾ ਸਾਬਤ ਹੋ ਸਕਦਾ, ਜੇ ਆਪਾਂ ਕੰਪੈਰੀਜ਼ਨ ਕਰ ਦਈਏ ਜਿਹੜਾ ਆਪਾਂ ਆਧਾਰ ਕਾਰਡ ਹੁਣ ਆਪਾਂ ਕਹਿੰਦੇ ਆ ਵੀ ਆਧਾਰ ਕਾਰਡ ਜਿਹੜਾ ਆ ਉਹ ਵੀ ਬਹੁਤ ਵਧੀਆ ਜਿਹੜੇ ਕੰਮ ਕਰ ਰਿਹਾ ਆ, ਤੇ ਆਧਾਰ ਕਾਰਡ ਦੀ ਬਦੌਲਤ ਹੀ ਆ 60 ਲੱਖ ਦੇ ਕਰੀਬ ਜਾਲੀ ਵੋਟਾਂ ਨਿਕਲੇ ਆਈਆਂ, ਹਨਾ। ਤੇ ਹਰਿਆਣੇ ਦੇ ਵਿੱਚ ਕਈ ਹਜ਼ਾਰ ਬੰਦੇ ਜਿਹੜੇ ਕਈ ਸਟੇਟਾਂ ਦੇ ਵਿੱਚ ਆ ਕੇ ਪੈਨਸ਼ਨਾਂ ਵੀ ਲਈ ਜਾਂਦੇ ਆ, ਵੀ ਇੱਕ ਬੰਦਾ ਜਿਹੜਾ ਹਰਿਆਣੇ 'ਚ ਵੀ ਪੈਨਸ਼ਨ ਲੈ ਰਿਹਾ ਆ, ਉਹੀ ਬੰਦਾ ਯੂਪੀ ਦੇ ਵਿੱਚ ਵੀ ਲੈ ਰਿਹਾ, ਬਿਹਾਰ ਦੇ ਵਿੱਚ ਵੀ ਲੈ ਰਿਹਾ, ਯਾਨੀ 3-4 ਸਟੇਟਾਂ ਦਾ ਜਿਹੜੇ ਆਪਣੇ ਆਪ ਨੂੰ ਰੈਜੀਡੈਂਸ ਸ਼ੋਅ ਕਰਕੇ, ਪਤਾ ਨਹੀਂ ਕਦੋਂ ਦੇ ਫਰੌਡ ਕਰੀ ਜਾਂਦੇ ਜਿਹਨਾਂ ਬੰਦਿਆਂ ਨੂੰ ਪਤਾ ਆ, ਹਨਾ। ਪਰ ਹੁਣ ਜਦੋਂ ਆਧਾਰ ਕਾਰਡ ਆ ਉਹ ਤੁਹਾਡੀ ਇੱਕ ਆਈਡੈਂਟੀਫਿਕੇਸ਼ਨ ਹੋ ਜਾਂਦੀ ਆ, ਇੱਦਾਂ ਜਿਹੜਾ ਟੈਕਸ ਫਾਈਲ ਨੰਬਰ ਆ ਵੀ ਤੁਹਾਡਾ ਰਿਕਾਰਡ ਜਿਹੜਾ ਆ ਉਹ ਰੱਖਦਾ ਕਿ ਤੁਹਾਡੀ ਜਿਹੜੀ ਕਮਾਈ ਆ, ਤੁਹਾਡੀ ਸੁਪਰਨਿਵੇਸ਼ਨ ਆ, ਜਾਂ ਤੁਹਾਡਾ ਜਿਹੜਾ ਟੈਕਸ ਆ ਚਾਹੇ ਪਿਛਲੇ ਸਾਲਾਂ ਦਾ ਵੀ ਕਿੰਨਿਆਂ ਸਾਲਾਂ ਦਾ ਵੀ ਹੈਗਾ, ਉਹਨਾਂ ਸਾਰਿਆਂ ਨੂੰ ਜੋੜ ਕੇ ਰੱਖਦਾ, ਇੱਕ ਲਿੰਕ ਜਿਹੜਾ ਸਾਬਤ ਜਿਹੜਾ ਹੋ ਜਾਂਦਾ। ਇਸ ਕਰਕੇ ਤੁਸੀਂ ਟੈਕਸ ਫਾਈਲ ਨੰਬਰ ਜਿਹੜਾ ਆ ਜ਼ਰੂਰ ਸਾਰਿਆਂ ਨੂੰ ਸਲਾਹ ਜ਼ਰੂਰ ਦੇ ਦਿਆ ਕਰੋ, ਤੁਸੀਂ ਤਾਂ ਸਿਆਣੇ ਆ ਤੇ ਜਦੋਂ, ਕਿਉਂਕਿ ਕਈ ਵਾਰੀ ਆਪਾਂ ਅਨਅਵੇਅਰ ਹੁੰਦੇ ਆ ਉਸ ਚੀਜ਼ ਦੇ ਬਾਰੇ, ਹਨਾ। ਤੇ ਜਿਹੜਾ ਟੈਕਸ ਫਾਈਲ ਨੰਬਰ ਆ ਉਹ ਦੱਸਦੇ ਆ ਵੀ ਤੁਹਾਡੀ ਜਨਮ ਮਿਤੀ ਦੇ ਵਾਂਗੂ ਹੀ ਖਾਸਾ ਜਿਹੜਾ ਅਹਿਮੀਅਤ ਰੱਖਦਾ ਆ, ਤੇ ਇਸ ਟੈਕਸ ਫਾਈਲ ਨੰਬਰ ਨੂੰ ਇਹ ਵੀ ਬਹੁਤ ਵਧੀਆ ਜਾਣਕਾਰੀ ਇਹ ਦੱਸਦੇ ਆ ਵੀ 80 ਸਾਲਾਂ ਤੋਂ ਇਹ ਵਰਤਿਆ ਜਾ ਰਿਹਾ ਆ, ਤੇ ਇਸ TFN ਜਿਹੜਾ ਟੈਕਸੇਸ਼ਨ ਵਿਭਾਗ ਦੇ ਕਮਿਸ਼ਨਰ ਵੱਲੋਂ ਇੱਕ ਜਾਰੀ ਕੀਤਾ ਜਾਂਦਾ TFN ਨੰਬਰ ਜਿਹੜਾ ਤੁਸੀਂ ਜਾਣਦੇ ਹੀ ਆ ਟੈਕਸ ਫਾਈਲ ਨੰਬਰ, ਤੇ ਇਹਦਾ ਮੰਤਵ ਜਿਹੜਾ ਹੈਗਾ ਅਮਰੀਕੀ ਸਿਸਟਮ ਵਿੱਚ ਚੱਲਦਾ ਸੋਸ਼ਲ ਸਿਕਿਉਰਿਟੀ ਨੰਬਰ ਵਾਂਗੂ ਹੀ ਹੁੰਦਾ, ਯਾਨੀ ਸੇਮ ਥਿੰਗ ਹੈਗੀ ਆ, ਪਰ ਜਿਹੜਾ TFN ਦੀ ਜਿਹੜੀ ਵਰਤੋਂ ਆ ਸਿਰਫ ਕਾਨੂੰਨੀ ਕਾਰਨਾਂ ਵਾਸਤੇ ਹੀ ਹੁੰਦੀ ਆ। ਇਹ TFN ਤੁਹਾਡੀ ਪਛਾਣ ਜਾਣਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੋ ਨਿਬੜਦਾ, ਇਸ ਨੂੰ ਇਸ ਲਈ ਇਸ ਨੂੰ ਕਦੀ ਵੀ ਅਧਿਕਾਰਤ ਜਿਹੜੇ ਅਫਸਰ ਆ ਉਹਨਾਂ ਤੋਂ ਇਲਾਵਾ ਕਿਸੇ ਦੇ ਨਾਲ ਸਾਂਝਾ ਨਾ ਕਰੋ, ਚਾਹੇ ਤੁਹਾਡੇ ਦੋਸਤ ਵੀ ਹੈਗੇ ਆ, ਜਿੱਦਾਂ ਢੁੱਡੀਕੇ ਸਾਹਿਬ ਉਹਨਾਂ ਨੇ ਸਵੇਰੇ ਦੱਸਿਆ ਸੀ ਆਪਾਂ ਨੂੰ ਬਈ ਜਿਹੜਾ ਦੋਸਤ ਆ ਉਹ ਕਈ ਵਾਰੀ ਬੁਰੇ ਵਕਤ ਦੇ ਵਿੱਚ ਸਾਥ ਛੱਡ ਜਾਂਦਾ ਹੁੰਦਾ, ਹਨਾ। ਤੇ ਇਸ ਕਰਕੇ ਆਪਣਾ ਜਿਹੜਾ ਇਹ ਟੈਕਸ ਫਾਈਲ ਨੰਬਰ ਆ ਇਹ ਆਪਣੇ ਤੱਕ ਹੀ ਰੱਖੋ, ਇਹ ਕਿਸੇ ਦੇ ਨਾਲ ਸਾਂਝਾ ਕਰਨ ਵਾਲੀ ਚੀਜ਼ ਹੈ ਨਹੀਂ। ਤੇ ਆਸਟ੍ਰੇਲੀਆ ਦਾ ਜਿਹੜਾ ਟੈਕਸ ਮਾਮਲਿਆਂ ਨਾਲ ਸੰਬੰਧਿਤ ਇੱਕ ਵੱਡਾ ਅਦਾਰਾ ਹੈਗਾ BDO, ਇਸ ਦੇ ਮੈਨੇਜਰ ਗੁਨਾਰ ਕੋਸ਼ੇ ਦੱਸਦੇ ਆ ਵੀ ਸਰਕਾਰ ਜਾਂ ਟੈਕਸ ਫਾਈਲ ਨੰਬਰ ਦੀ ਮਦਦ ਦੇ ਨਾਲ ਹਰੇਕ ਵਿਅਕਤੀ ਦੀ ਕਮਾਈ ਵਿੱਚੋਂ ਇੱਕ ਚੰਗਾ ਹਿੱਸਾ ਜਿਹੜਾ ਟੈਕਸ ਦੇ ਰੂਪ ਵਿੱਚ ਵਸੂਲਦੇ ਆ, ਪਰ ਇਹ ਜਿਹੜਾ ਵਸੂਲਿਆ ਗਿਆ ਟੈਕਸ ਆ ਉਹ ਚੰਗੇ ਕੰਮਾਂ ਦੇ ਉੱਤੇ ਵੀ ਲੱਗਦਾ ਆ। ਬਹੁਤ ਸਾਰੇ ਦੋਸਤ ਨੇ ਇਹ ਬੜੀ ਰਹਿੰਦੀ ਆ ਵੀ ਯਾਰ ਇਸ ਵਾਰ $10,000 ਟੈਕਸ ਦੇ ਤਾ $15,000 ਚਲੇ ਗਿਆ ਆ, ਹਨਾ। ਪਰ ਨਾਲ ਦੀ ਨਾਲ ਤੁਸੀਂ ਸਹੂਲਤਾਂ ਵੀ ਦੇਖੋ, ਹੁਣ ਤੁਸੀਂ ਦੇਖੋ ਵੀ ਸੜਕਾਂ ਬਣਦੀਆਂ ਆ, ਸੜਕਾਂ ਦੇ ਉੱਤੇ ਕਿੰਨੀ ਜ਼ਮੀਨ ਉਹਨਾਂ ਨੇ ਖਰਚੀ ਹੋਈ ਆ, ਫਿਰ ਆਪਣੇ ਹਵਾ ਪਾਣੀ ਦੀ ਕਿੰਨੀ ਸਾਂਭ ਸੰਭਾਲ ਆ, ਹਨਾ, ਦਰਖਤ ਲਾਏ ਜਾ ਰਹੇ ਆ, ਇਹ ਸਾਰੇ ਜਿਹੜੇ ਪੈਸੇ ਆ ਆਪਣੇ ਲਈ ਲਾਏ ਜਾ ਰਹੇ ਆ। ਜੇ ਆਪਾਂ ਸੋਚੀਏ ਤੇ ਆਪਾਂ ਨੂੰ ਇੰਨੀਆਂ ਸਹੂਲਤਾਂ ਜਿਹੜੀਆਂ ਮਿਲੀਆਂ ਆ, ਤੇ ਇਹਦੇ ਲਈ ਜਿਹੜਾ ਸਰਕਾਰ ਆ ਉਹ ਕੁਛ ਨਾ ਕੁਛ ਜ਼ਰੂਰ ਕਰਦੀ ਆ। ਤੇ ਖੈਰ ਇਹ ਥੋੜੀ ਜਿਹੀ ਜਾਣਕਾਰੀ ਜਿਹੜੀ ਆ ਉਹਨਾਂ ਨੇ ਆਪਣੇ ਨਾਲ ਸਾਂਝੀ ਕੀਤੀ ਆ। ਤੇ ਅੱਗੇ ਦੋਸਤੋ ਆਪਾਂ ਜਿਹੜੇ ਹੋਰ ਵੀ ਮੈਸੇਜ ਜਿਹੜੇ ਦੋਸਤਾਂ ਦੇ ਆਏ ਆ ਉਹ ਵੀ ਆਪਾਂ ਸਾਂਝੇ ਕਰਨੇ ਆ। ਤੇ ਆਪਣੇ ਨਾਲ ਰਿੰਕੂ ਜੀ ਹੁਣੀ ਵੀ ਜੁੜੇ ਹੋਏ ਆ, ਤੇ ਉਹਨਾਂ ਦੀ ਵੀ ਆਪਾਂ ਸਾਂਝ ਜਿਹੜੀ ਆ ਬਣਾਵਾਂਗੇ ਤੁਹਾਡੇ ਨਾਲ। ਤੇ ਹੁਣ ਆਪਾਂ ਇੱਕ ਗਾਣਾ ਸੁਣਦੇ ਆ, ਗਾਣਾ ਸੁਣਨ ਤੋਂ ਬਾਅਦ ਹੋਰ ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ। ताजा घट केमिकल की वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो करेवाल गोल्डन ग्रेन .com.au या फोन करो 0428895564।
10 to 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ne dindi tuhanu.
Eh sab kamaal hai, health drops da.
Par tuhanu pata hai, phukke sath ho rahe nahi hunda, na exercise da kinna ko time hunda, tuhanu pata hi hai.
Oh ji, ehi ta kamaal hai, health drops da. Na koi exercise, na koi health shake. 100% Australian मेड ते 100% नेचुरल ते ना कोई साइड इफेक्ट। इना ही नहीं पहले ही दिन तो पार कटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2। ਜੂਨ ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
टैक्स रिटर्न भरन ते अपने बिजनेस दे अकाउंट तैयार करन दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो 3/61 Robinson Street, Dandenong, Melbourne। Phone number 0387-590629।
It's the end of financial year sale at Mahindra, the world's number one selling tractor. Right now, get the 4025 four-wheel drive tractor for just $19,990 or the E-Max 25 with loader and free 4-in-1 bucket for just $19,990 and take advantage of the ATO Small Business Instant Asset Write-Off. Hurry, must end June 30. See your local Mahindra dealer or visit mahindraag.com.au today. Instant Asset Write-Off subject to eligibility. See your accountant for details. Price valid until June 30 or while stocks last. Freight and pre-delivery charges may apply.
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, अमृतसरी नान दा स्वाद लैण दे लई अज ही पहुंचो। इस तों इलावा ताजा पनीर अते ताजा दही हर वेले तैयार मिलदा है। इत्थे एगलेस केक आर्डर ते बनाए जांदे ने। बाबा स्वीट 191 हाई स्ट्रीट थॉमस्टन।
ते चलो फिर अज प्योर वेजिटेरियन फूड लई असीं तां जावांगे बाबा स्वीट्स।
मोरिंडा मोटर्स ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ। ਤੇ ਆਪਣੇ ਸੁਖਜਿੰਦਰ ਸਿੰਘ ਜੀ ਹੁਣੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਕਿਹਾ ਬਈ ਥੋੜਾ ਜਿਹਾ ਅੰਦੋਲਨ ਦੇ ਬਾਰੇ ਜ਼ਰੂਰ ਗੱਲ ਕਰੋ, ਵੀ ਕਿਸਾਨ ਅੰਦੋਲਨ ਜਿਹੜਾ ਸਮੇਂ ਤੋਂ ਪਹਿਲਾਂ ਬੰਦ ਕਰਨਾ ਪੈ ਗਿਆ, ਤੇ ਇਹਦੇ ਬਾਰੇ ਜੀ 6 ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਤੇ ਉਹਨਾਂ ਨੇ ਭਾਜਪਾ ਲੀਡਰਸ਼ਿਪ ਦੇ ਉੱਤੇ ਦੋਸ਼ ਲਾਇਆ, ਤੇ ਨਾਲ ਕੁਛ ਜਿਹੜੇ ਦੋਜੀ ਸੀ ਉਹਨਾਂ ਦੇ ਉੱਤੇ ਵੀ ਜਿਹੜੇ ਕਿਸਾਨ ਅੰਦੋਲਨ ਨੇ ਉਹਨਾਂ ਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਦਾ ਜਿਹੜਾ ਦੋਸ਼ ਲਾਇਆ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਜਿਹੜਾ ਅੰਦੋਲਨ ਸੀ ਸਾਡਾ ਉਹ ਫੇਲ ਕਰਾਇਆ। ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਹੀ ਦਿਸ਼ਾ ਵਿੱਚ ਸ਼ੁਰੂ ਹੋਇਆ ਸੀ ਇਹ ਕਿਸਾਨ ਸੰਘਰਸ਼, ਪਰ ਸ਼ਰਾਰਤੀ ਅੰਸਰਾਂ ਨੇ ਇਹਨੂੰ ਵਿਗਾੜ ਦਿੱਤਾ ਤੇ ਕੁਝ ਅੰਸਰ ਲੁੱਟ ਖੋਹ ਕਰਨ ਲੱਗ ਪਏ, ਜਿਸ ਕਾਰਨ ਪੰਜਾਬ ਵਿੱਚ 10 ਜੂਨ ਦੀ ਬਜਾਏ 6 ਜੂਨ ਤੋਂ ਕਿਸਾਨ ਸੰਘਰਸ਼ ਖਤਮ ਕਰਨ ਦਾ ਫੈਸਲਾ ਜਿਹੜਾ ਆ ਉਹ ਕਰਨਾ ਪਿਆ। ਤੁਸੀਂ ਵੀ ਦੋਸਤੋ ਆਪਣੇ ਜਿਹੜੇ ਵਿਚਾਰ ਆ ਇਸ ਮਾਮਲੇ ਦੇ ਵਿੱਚ ਦੇ ਸਕਦੇ ਆ, ਕਿਉਂਕਿ ਕਾਫੀ ਮੁੱਦਾ ਮੰਗ ਗਿਆ ਸੀ ਵੈਸੇ, ਜੇ 10 ਤਰੀਕ ਤੱਕ ਸ਼ਾਇਦ ਬਹੁਤ ਔਖਾ ਹੋ ਜਾਣਾ ਸੀ, ਪਰ ਸਮੇਂ ਤੋਂ ਪਹਿਲਾਂ, ਕਿਉਂਕਿ ਪਹਿਲੀ ਗੱਲ ਹੁੰਦੀ ਕਿਸੇ ਵੀ ਅੰਦੋਲਨ ਨੂੰ ਕਾਮਯਾਬ ਕਰਨ ਦੇ ਲਈ ਜੇ ਇਸ ਅੰਦੋਲਨ ਨੂੰ ਆਪਾਂ ਚਲਾਇਆ ਉਹਦੇ ਜਿਹੜੇ ਭਾਗੀਦਾਰ ਲੋਕ ਆ ਉਹਨਾਂ ਨੂੰ ਸਾਰਿਆਂ ਨਾਲ ਲੈ ਕੇ ਚੱਲਣਾ ਚਾਹੀਦਾ। ਤੇ ਇਸ ਅੰਦੋਲਨ ਤੋਂ ਸ਼ਾਇਦ ਇੱਦਾਂ ਲੋਕਾਂ ਦੇ ਵਿੱਚ ਚਲੇ ਗਿਆ ਕਿ ਇਹ ਜਿਹੜਾ ਅੰਦੋਲਨ ਹੈ ਸਿਰਫ ਕਣਕ ਤੇ ਝੋਨਾ ਬੀਜਣ ਵਾਲੇ ਕਿਸਾਨਾਂ ਲਈ ਆ, ਹੋਰ ਜਿਹੜੇ ਕਿਸਾਨ ਆ ਉਹਨਾਂ ਬਾਰੇ ਬਹੁਤੀ ਜਿਹੜਾ ਬਾਬਤ ਪੁੱਛਿਆ ਨਹੀਂ ਗਿਆ। ਇਸ ਕਰਕੇ ਕਿਸਾਨ ਜਿਹੜੇ ਅਸਲ ਦੇ ਵਿੱਚ ਕਿਸਾਨ ਵੀ ਵਿਰੋਧ ਲਾਪੇ ਸੀ ਕਰਨ, ਜਿਹੜੇ ਕਿ ਸਬਜ਼ੀਆਂ ਦਾ ਕੰਮ ਕਰਦੇ ਆ ਜਾਂ ਦੁੱਧ ਦਾ ਕੰਮ ਕਰਦੇ ਆ, ਇਸ ਕਰਕੇ ਇਹ ਵੀ ਢਾਹ ਲੱਗੀ ਆ। ਪਰ ਰਾਜੇਵਾਲ ਸਾਹਿਬ ਨੇ ਜਿਹੜਾ ਦੋਸ਼ ਆ ਉਹ ਭਾਜਪਾ ਦੇ ਉੱਤੇ ਮੜ ਦਿੱਤਾ ਆ, ਤੇ ਨਾਲ ਉਹਨਾਂ ਨੇ ਕਿਹਾ ਬਈ ਭਾਜਪਾ ਦੀ ਜਿਹੜੀ ਆਰਥੀ ਯਾਤਰਾ ਕੱਢਣ ਦਾ ਐਲਾਨ ਉਹਨਾਂ ਨੇ ਕਰ ਦਿੱਤਾ ਆ, ਤੇ ਨਾਲ ਇਹ ਕਿਹਾ ਕਿ ਸਬਜ਼ੀਆਂ ਤੇ ਦੁੱਧ ਹੁਣ ਸਿੱਧੇ ਖਪਤਕਾਰਾਂ ਨੂੰ ਜਿਹੜਾ ਆ ਉਹ ਵੇਚਣਗੇ, ਤੇ ਸ਼ਾਇਦ ਇਸ ਜਿਹੜਾ ਸਾਰਾ ਅੰਦੋਲਨ ਆ ਉਹ ਤੋਂ ਨਿਕਲ ਕੇ ਇਹੀ ਗੱਲ ਆਈ ਆ ਉਹਨਾਂ ਨੇ ਇਹੀ ਸਿੱਖਿਆ ਵੀ ਹੁਣ ਜਿਹੜਾ ਆੜਤੀ ਆ ਜਿਹੜਾ ਸਿਸਟਮ ਆ ਉਹ ਬੰਦ ਕੀਤਾ ਜਾਵੇ। ਵੈਸੇ ਆੜਤੀ ਜਿਹੜਾ ਸਿਸਟਮ ਇਹਦਾ ਬਹੁਤ ਚਿਰ ਦਾ ਆਪਾਂ ਨੂੰ ਪਤਾ ਵੀ ਜਿਹੜਾ ਇਹ ਵਿਚਕਾਰ ਜਿਹੜੀ ਵੰਡ ਹੈਗੀ ਆ ਜਿਹੜਾ ਕਿ ਬਿਨਾਂ ਕੁਛ ਕੀਤੇ ਹੀ ਜਿਹੜਾ ਆਪਣਾ ਪੈਸਾ ਲਿਆ ਜਾਂਦਾ ਆ ਜਾਂ ਘੁੰਮ ਘੁਮਾ ਕੇ ਜਿਹੜਾ ਖਪਤਕਾਰ ਤੱਕ ਪਹੁੰਚਣ ਤੱਕ ਜਿਹੜੇ ਵਿਚਲੀ ਕਮਾਈ ਆ ਉਹ ਆੜਤੀ ਸਿਸਟਮ ਖਾਂਦਾ। ਵੈਸੇ ਇਹ ਤਾਂ ਪਤਾ ਹੀ ਸੀ ਪਰ ਇੰਨਾ ਕੁਛ ਕਰਨ ਦੇ ਬਾਅਦ ਸਿਰਫ ਇੰਨੀ ਗੱਲ ਨਿਕਲਣੀ ਥੋੜਾ ਜਿਹਾ ਲੱਗਦਾ ਵੀ ਇਹ ਜਿਹੜਾ ਫੇਲ ਰਿਹਾ ਆ ਅੰਦੋਲਨ। ਖੈਰ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਇਸ ਮਾਮਲੇ ਦੇ ਉੱਤੇ ਜ਼ਰੂਰ ਸਾਡੇ ਨਾਲ ਸਾਂਝੇ ਜਿਹੜੇ ਆ ਕਰ ਸਕਦੇ ਆ ਤੇ ਗੁਰਪ੍ਰੀਤ ਜੀ ਵੀ ਆਪਣੇ ਨਾਲ ਜੁੜੇ ਆ ਤੇ ਗੁਰਪ੍ਰੀਤ ਜੀ ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਹੇ ਆ ਵੀ ਬਾਰਿਸ਼ ਦਾ ਜਿਹੜਾ ਆਨੰਦ ਆ ਉਹ ਵੀ ਲੈ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਜੇ ਕੱਲ ਘੱਲੂਘਾਰਾ ਦਿਵਸ ਸੀ ਤੇ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਿਓ, ਉਹਦੇ ਬਾਰੇ ਵੀ ਆਪਾਂ ਜ਼ਰੂਰ ਜੀ ਗੱਲ ਕਰਾਂਗੇ ਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਗੁਰਪ੍ਰੀਤ ਜੀ, ਤੁਸੀਂ ਸਾਂਝ ਜਿਹੜੀ ਆ ਸਾਡੇ ਨਾਲ ਬਣਾਈ ਆ। ਅੱਗੇ ਆਪਣੇ ਨਾਲ ਗੁਰੂ ਜੀ ਜੁੜੇ ਆ, ਗੁਰੂ ਸਿੰਘ ਸਤਿ ਸ੍ਰੀ ਅਕਾਲ ਗੁਰੂ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਦਲਜੀਤ ਜੀ, ਬਹੁਤ ਚੰਗਾ ਸ਼ੋਅ, ਕੀਪ ਇਟ ਅਪ, ਵੈਲ ਬੈਲੈਂਸਡ ਐਂਡ ਇਨਫੋਰਮੇਟਿਵ ਐਂਡ ਇੰਟਰਸਟਿੰਗ, ਥੈਂਕਸ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਸਿੰਘ ਜੀ ਕਿ ਤੁਸੀਂ ਸਾਂਝ ਜਿਹੜੀ ਆ ਸਾਡੇ ਨਾਲ ਬਣਾਈ ਆ ਤੇ ਇਨਫੋਰਮੇਸ਼ਨ ਇਹੀ ਆ ਕਿ ਅਸੀਂ ਸ਼ਾਇਦ ਤੁਸੀਂ ਪ੍ਰੋਗਰਾਮ ਸੁਣਿਆ ਹੋਵੇ ਸ਼ੁਰੂ ਤੋਂ ਵੀ ਆਪਾਂ ਇੱਕ ਜਿਹੜਾ ਫਲਾਹ ਕਰਨਾ ਗਿਆਨ ਦਾ ਜਿਹੜਾ ਕਿ ਅੱਗੇ ਤੋਂ ਅੱਗੇ ਵਧੇ। ਵੈਸੇ ਤਾਂ ਆਪਣੇ ਆਪਣਾ ਹੁਣ ਸੱਭਿਆਚਾਰ ਦਾ ਇਹ ਹਿੱਸਾ ਬਣ ਗਿਆ ਕਿ ਜਿਹੜਾ ਬੰਦਾ ਤੁਹਾਨੂੰ ਕੁਛ ਸਿਖਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਇੱਕ ਕਹਿ ਦਿੱਤਾ ਜਾਂਦਾ ਵੀ ਇਹਦੇ ਤਾਂ ਹੁਣ ਬਿਜਲੀ ਲੱਗਣ ਵਾਲੀ ਆ, ਇਹਦਾ ਤਾਂ ਹੁਣ ਦਿਮਾਗ ਖਰਾਬ ਹੋ ਗਿਆ ਹਨਾ। ਘਰ ਦੇ ਵਿੱਚ ਵੀ ਤੁਸੀਂ ਇੱਦਾਂ ਕੋਸ਼ਿਸ਼ ਕਰ ਲਓ, ਤੁਸੀਂ ਆਪਣੇ ਘਰਦਿਆਂ ਨੂੰ ਜਾਂ ਆਂਢ ਗੁਆਂਢ ਨੂੰ ਕੁਛ ਦੱਸਣ ਦੀ ਕੋਸ਼ਿਸ਼ ਕਰੋ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਆ। ਤੁਸੀਂ ਚਲੋ ਹੁਣ ਤਾਂ ਵੈਸੇ ਗੂਗਲ ਹੈਗਾ ਆ ਜਾਂ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਤੁਸੀਂ ਜਿਹੜੀ ਉਹ ਜਾਣਕਾਰੀ ਆ ਉਹਨੂੰ ਪੁਖਤਾ ਕਰ ਸਕਦੇ ਆ ਵੀ ਉਹ ਜਿਹੜੀ ਜਾਣਕਾਰੀ ਪੁਖਤਾ ਹੈਗੀ ਆ ਕਿ ਉਹ ਸਹੀ ਆ, ਕਿ ਉਹ ਲੌਜਿਕ ਦੇ ਉੱਤੇ ਪੂਰੀ ਉਤਰਦੀ ਆ। ਪਰ ਪਹਿਲਾਂ ਕੀ ਹੁੰਦਾ ਸੀ ਕਿ ਇਹਦੇ ਕੋਈ ਆਪਣੇ ਕੋਲ ਸਾਧਨ ਨਹੀਂ ਸੀ ਹੁੰਦੇ ਕਈ ਵਾਰੀ, ਇਸ ਕਰਕੇ ਜਿਹੜਾ ਬੰਦਾ ਸਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਸੀ ਚਾਹੇ ਉਹ ਸਾਡੇ ਘਰ ਦੇ ਵਿੱਚੋਂ ਹੀ ਸੀ ਤਾਂ ਉਹਨੂੰ ਫਿਰ ਇਹ ਕਹਿ ਦਿੱਤਾ ਜਾਂਦਾ ਸੀ ਵੀ ਨਹੀਂ ਇਹ ਗਲਤ ਆ, ਇਹ ਜ਼ਿਆਦਾ ਬੋਲਦਾ ਆ, ਜਿਹੜਾ ਫਿਰ ਜ਼ਿਆਦਾ ਬੋਲਣ ਲੱਗਦਾ ਸੀ ਤੇ ਉਹਨੂੰ ਕਮਲਾ ਸਿੱਧ ਕਰ ਦਿੱਤਾ ਜਾਂਦਾ ਸੀ ਜਾਂ ਕਿੱਦਾਂ। ਪਰ ਫਿਰ ਜਦੋਂ ਟਾਈਮ ਪੀਰੀਅਡ ਪੈ ਜਾਂਦਾ ਸੀ ਉਹ ਜਿਹੜੀ ਗੱਲ ਆ ਫਿਰ ਸਾਹਮਣੇ ਨਿੱਤਰ ਕੇ ਜਿਹੜੀ ਆ ਜਾਂਦੀ ਹੁੰਦੀ ਸੀ। ਇਸ ਕਰਕੇ ਜਿਹੜਾ ਇਹਦੇ ਵਿੱਚ ਹੋ ਦੇ ਵਿੱਚ ਆਪਾਂ ਜ਼ਰੂਰ ਇਹ ਗੱਲ ਕਰੀ ਦੀ ਆ ਵੀ ਜਿਹੜੀ ਇਨਫੋਰਮੇਸ਼ਨ ਆ ਉਹ ਵੀ ਪੁਖਤਾ ਹੋਵੇ ਤਾਂ ਕਿ ਜਿਹਨਾਂ ਦੀ ਲੋੜ ਵੀ ਹੋਵੇ ਤੇ ਲੋਕਾਂ ਨੂੰ ਜ਼ਰੂਰ ਪਤਾ ਹੋਵੇ ਉਸ ਮਾਮਲੇ ਦੀ। ਜਿੱਦਾਂ ਹੁਣ ਆਪਾਂ ਅੰਦੋਲਨ ਦੀ ਗੱਲ ਕਰਕੇ ਹਟੇ ਆ ਦੋਸਤੋ, ਬਹੁਤ ਨੁਕਸਾਨ ਹੁੰਦਾ, ਅਸੀਂ ਕਿਹਦੇ ਲਈ ਅੰਦੋਲਨ ਕਰਦੇ ਹਾਂ, ਨੁਕਸਾਨ ਕਿਹਦਾ ਕਰਦੇ ਹਾਂ, ਅਸੀਂ ਆਪਣਾ ਹੀ ਕਰੀ ਜਾਂਦੇ ਹਾਂ। ਸਾਨੂੰ ਸਾਧਨ ਅਜੇ ਤੱਕ ਪ੍ਰਾਪਤ ਨਹੀਂ ਹੋ ਰਿਹਾ ਵੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਇੱਦਾਂ ਦਾ ਵਿਰੋਧ ਕਰੀਏ ਕਿ ਜਿਹਦੇ ਨਾਲ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ। ਹੁਣ ਇੰਨਾ ਨੁਕਸਾਨ ਵੀ ਦੇਖੋ, 6 ਦਿਨ ਬਹੁਤ ਜ਼ਿਆਦਾ ਨੁਕਸਾਨ ਝੱਲਿਆ। ਤੁਸੀਂ ਸੋਚ ਕੇ ਦੇਖੋ ਜਿਹਨਾਂ ਬੱਚਿਆਂ ਨੇ ਦੁੱਧ ਪੀਣਾ ਆ, ਜਿਹਨਾਂ ਦੀ ਖੁਰਾਕ ਹੀ ਸਿਰਫ ਦੁੱਧ ਆ, ਉਹਨਾਂ ਤੱਕ ਦੁੱਧ ਹੀ ਨਹੀਂ ਆਪਾਂ ਪਹੁੰਚਾਉਣਾ ਹਨਾ, ਤੇ ਉਹਨਾਂ ਲਈ ਕਿੰਨਾ ਔਖਾ ਹੋ ਜਾਂਦਾ ਆਪਾਂ ਇੱਦਾਂ ਸੋਚਦੇ ਨਹੀਂ ਹੈਗੇ। ਆਪਾਂ ਉਹਦੇ ਅਲਟਰਨੇਟ ਵੀ ਜਿਹੜੇ ਢੰਗ ਆ ਉਹ ਜ਼ਰੂਰ ਨਿਕਲਣੇ ਆਪਾਂ ਨੂੰ ਕੱਢਣੇ ਚਾਹੀਦੇ ਆ। ਪਰ ਉਸ ਤੋਂ ਬਾਅਦ ਨਿਕਲਿਆ ਕੀ? ਕੁਛ ਨਹੀਂ, ਪਹਿਲਾਂ ਵੀ ਅੰਦੋਲਨ ਚੱਲਦੇ ਆ, ਹਰ ਗੱਲ ਦੇ ਉੱਤੇ ਜਿਹੜਾ ਆ ਬੰਦ ਦੀ ਸੱਦਾ ਦੇ ਦਿੱਤਾ ਜਾਂਦਾ ਕਿ ਬੰਦ ਕਰੋ, ਉਹਦੇ ਨਾਲ ਕਿੰਨਾ ਜ਼ਿਆਦਾ ਖਰਾਬ ਹੋ ਜਾਂਦਾ ਕੰਮ। ਆਪਾਂ ਵੀ ਸੋਚ ਕੇ ਦੇਖੀਏ, ਕਈ ਵਾਰੀ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਤੇ ਆਪਾਂ ਨੂੰ ਕਾਫੀ ਘੁੰਮਣਾ ਪੈਂਦਾ, ਫਿਰ ਉਹ ਤੋਂ ਬਾਅਦ ਜਿਹੜਾ ਲੋੜਵੰਦ ਆ ਉਹਨੂੰ ਪੁੱਛ ਕੇ ਦੇਖੋ ਵੀ ਉਹ ਕਿੰਨਾ ਖੱਜਲ ਖਵਾਰ ਜਿਹੜਾ ਹੋਇਆ ਆ। ਤੇ ਅੱਗੇ ਧਾਲੀਵਾਲ ਸਾਹਿਬ ਉਹਨਾਂ ਨੇ ਕਿਹਾ, ਦਲਜੀਤ ਜੀ ਰਾਜੇਵਾਲ ਵੀ ਖੁਦ ਆੜਤੀ ਆ ਹੈ ਮੇਰੇ ਖਿਆਲ ਮੁਤਾਬਕ, ਫਿਰ ਇਹਨਾਂ ਦਾ ਹੋ ਜੀ ਤੇ ਮੈਨੂੰ ਪਤਾ ਨੀ ਜੀ ਇਹ ਆੜਤੀ ਹੈਗੇ ਆ ਕਿ ਨਹੀਂ, ਪਰ ਇਹ ਜ਼ਰੂਰ ਹੈਗਾ ਆ ਵੀ ਇਹਨਾਂ ਨੂੰ ਕਦੀ ਘਾਟਾ ਨੀ ਪਿਆ ਹਨਾ। ਤੇ ਲੱਖੋਵਾਲ ਸਾਹਿਬ ਦੀ ਤੁਸੀਂ ਇਗਜ਼ਾਮਪਲ ਲੈ ਸਕਦੇ ਆ ਵੀ ਵਜ਼ੀਰੀਆਂ ਵੀ ਉਹਨਾਂ ਨੇ ਲਈਆਂ ਤੇ ਕਿਸਾਨ ਜਿਹੜੇ ਹਤੈਸ਼ੀ ਹੋਣ ਦੀ ਹਮੇਸ਼ਾ ਹੀ ਜਿਹੜੀ ਇਹਨਾਂ ਨੇ ਇੱਕ ਤਰ੍ਹਾਂ ਗੱਲ ਕੀਤੀ ਆ, ਪਰ ਕਦੀ ਕੋਈ ਉਪਰਾਲਾ ਕੀਤਾ ਨੀ, ਇਹ ਹਮੇਸ਼ਾ ਜਿਹੜਾ ਆ ਕਿਸੇ ਨਾ ਕਿਸੇ ਧਿਰ ਦੇ ਨਾਲ ਜੁੜੇ ਰਹੇ ਆ। ਹੁਣ ਇਹਨਾਂ ਨੇ ਸਿਰਫ ਭਾਜਪਾ ਦੇ ਉੱਤੇ ਜਿਹੜਾ ਆ ਉਹ ਸੈੱਟ ਦਿੱਤੀ ਸਾਰੀ ਡੋਰ ਕੇ ਭਾਜਪਾ ਲੀਡਰਸ਼ਿਪ ਦੀ ਨਾਕਾਮੀ ਜਿਹੜੀ ਆ ਹੈਗੀ ਆ। ਉਹਦੇ ਵਿੱਚ ਜੇ ਆਪਾਂ ਕਹੀਏ ਸਟੇਟ ਗਵਰਨਮੈਂਟਾਂ ਨੂੰ ਵੀ ਆਪਾਂ ਬਰੀ ਨਹੀਂ ਕਰ ਸਕਦੇ, ਆਪਾਂ ਟੈਕਸ ਦੀ ਗੱਲ ਬਹੁਤ ਵਾਰੀ ਕੀਤੀ ਆ ਕਿ ਗਵਰਨਮੈਂਟ ਜਿਹੜੀ ਆ ਉਹ ਵੀ ਤਾਂ ਵਸੂਲ ਕਰ ਰਹੀ ਆ। ਹੁਣ ਕਰਜ਼ੇ ਮਾਫ਼ੀ ਦੀ ਗੱਲ ਆਪਾਂ ਕਰਦੇ ਹਾਂ, ਖੈਰ ਮੈਂ ਇੱਕ ਪੂਰਾ ਪ੍ਰੋਗਰਾਮ ਕੀਤਾ ਸੀ, ਸ਼ਾਇਦ ਤੁਸੀਂ ਸੁਣਿਆ ਹੋਵੇ, ਧਾਲੀਵਾਲ ਸਾਹਿਬ ਕੋਆਪਰੇਟਿਵ ਸੁਸਾਇਟੀਸ ਦੇ ਉੱਤੇ ਬਹੁਤ ਵਾਰੀ ਗੱਲਾਂ ਇਹ ਹੋਈਆਂ ਕਿ ਕਿਸਾਨ ਜਿਹੜੇ ਆ ਉਹ ਜਿਹੜੇ ਬਹੁਤ ਜ਼ਿਆਦਾ ਆਰਥਿਕਤਾ ਦੇ ਵਿੱਚ ਡੁੱਬੇ ਹੋਏ ਆ, ਪਰ ਇਹਦਾ ਸਲੂਸ਼ਨ ਕਿਸੇ ਕੋਲ ਨਹੀਂ ਹੈਗਾ। ਪਰ ਸਲੂਸ਼ਨ ਬਹੁਤ ਸੌਖਾ ਆ ਤੇ ਸਾਡੇ ਪੰਜਾਬ ਦੇ ਵਿੱਚ ਉਹਦਾ ਸਲੂਸ਼ਨ ਪਿਆ ਵੀ ਆ, ਤੇ ਸਲੂਸ਼ਨ ਹੈਗਾ ਕੋਆਪਰੇਟਿਵ ਸੁਸਾਇਟੀਸ ਸਾਡੇ ਪਿੰਡਾਂ ਦੇ ਵਿੱਚ ਵੀ ਹੋਣਗੀਆਂ, ਜਿਹਨੂੰ ਆਪਾਂ ਸਹਿਕਾਰੀ ਸਭਾ ਵੀ ਕਹਿ ਦਿੰਦੇ ਹਾਂ, ਸੁਸਾਇਟੀ ਵੀ ਕਹਿ ਦਿੰਦੇ ਹਾਂ ਹਨਾ, ਤੇ ਉਹ ਜਿਹੜਾ ਹੱਲ ਆ ਉਹਦੇ ਵਿੱਚ ਆ। ਪਰ ਉਹਦੇ ਵਿੱਚ ਵੀ ਜਿਹੜੇ ਇੰਨੇ ਜ਼ਿਆਦਾ ਕਰਪਸ਼ਨ ਮਿਲ ਜੁਲ ਕੇ ਕੰਮ ਕਰਨ ਦੀ ਪਦਤੀ। ਮੰਨ ਲਓ ਕਿ ਪਿੰਡ ਨੂੰ ਆਪਣੇ ਜੇ ਸਾਰਾ ਪਿੰਡ ਆ ਉਹਨੂੰ 10 ਟਰੈਕਟਰ ਆਪਾਂ ਨੂੰ ਚਾਹੀਦੇ ਆ, ਹਨਾ, ਤੇ ਉਹਦੇ ਵਿੱਚ ਦੋ ਕੁ ਕਿਸਾਨ ਇੱਦਾਂ ਦੇ ਆ ਵੀ ਜਿਹਨਾਂ ਕੋਲ ਤਾਂ ਆਪਣੇ ਆਪਣੇ ਟਰੈਕਟਰ ਹੈਗੇ ਆ, ਜਿਹਨਾਂ ਕੋਲ ਜ਼ਿਆਦਾ ਜ਼ਮੀਨ ਹੈਗੀ, ਬਾਕੀਆਂ ਦੇ ਕੋਲ ਥੋੜੀ ਆ ਜ਼ਮੀਨ। ਕੋਆਪਰੇਟਿਵ ਸੋਸਾਇਟੀ ਦਾ ਇਹ ਸੀ ਵੀ ਉਹ ਜਿਹੜਾ ਕੋਆਪਰੇਟਿਵ ਇੱਕ ਟਰੈਕਟਰ ਲੈਣ ਉਹਨਾਂ ਨੂੰ ਵਾਰੀ ਵਾਰੀ ਜਿਹੜਾ ਆ ਕਿਰਾਏ ਤੇ ਜਾਂ ਦਿੱਤਾ ਜਾਵੇ ਜਾਂ ਕਿੱਦਾਂ, ਹਨਾ, ਇੱਦਾਂ ਹੀ ਖਾਦ ਸੀਡਸ ਵਗੈਰਾ ਜਿਹੜਾ ਸਾਰਾ ਕੁਛ ਉਹ ਪ੍ਰਬੰਧ ਕਰਕੇ ਦੇਣਾ ਸੀ। ਮਹਾਰਾਸ਼ਟਰ ਦੇ ਵਿੱਚ ਬਹੁਤ ਵਧੀਆ ਇਹਦਾ ਸਿਸਟਮ ਚੱਲਿਆ, ਕੋਆਪਰੇਟਿਵ ਸੋਸਾਇਟੀ ਦੇ ਬਹੁਤ ਸਾਰੇ ਪਿੰਡ ਹੈਗੇ ਆ, ਅਸੀਂ ਉਦੋਂ ਖਾਸ ਇਹਦੇ ਬਾਰੇ ਗੱਲ ਕੀਤੀ ਸੀ ਇਸ ਮੁੱਦੇ ਦੇ ਉੱਤੇ। ਕੁਛ ਪਿੰਡ ਇੱਦਾਂ ਦੇ ਹੈਗੇ ਜਿਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ, ਉੱਥੇ ਦੇ ਕਿਸਾਨ ਕਦੀ ਘਾਟੇ ਵਿੱਚ ਨਹੀਂ ਗਏ, ਪਰ ਜਦੋਂ ਤੁਸੀਂ ਦੋ ਦੋ ਕਨਾਲਾਂ ਵਾਲੇ ਤਿੰਨ ਤਿੰਨ ਕਨਾਲਾਂ ਵਾਲਿਆਂ ਨੇ ਵੀ ਟਰੈਕਟਰ ਰੱਖਣੇ ਆ, ਟਰਾਲੀਆਂ ਰੱਖਣੀਆਂ ਆ, ਆਪਣੇ ਜਿਹੜੇ ਇਨਕਮ ਦੇ ਨਾਲੋਂ ਆਪਣੇ ਜਿਹੜੇ ਖਰਚੇ ਆ ਉਹ ਜ਼ਿਆਦਾ ਵਧਾ ਲੈਣੇ ਆ, ਉਸ ਵੇਲੇ ਸਾਨੂੰ ਫਿਰ ਆਹ ਜਿਹੜੇ ਇੱਦਾਂ ਦੇ ਲੀਡਰ ਹੁੰਦੇ ਆ ਇਹਨਾਂ ਦੀ ਜ਼ਰੂਰਤ ਪੈਂਦੀ ਆ। ਤੇ ਇਹ ਆਪਣਾ ਜਿਹੜਾ ਹੁਣ ਦੇਖੋ, ਹੁਣ ਇਹਨਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਹੋਣੇ, ਇਹਨਾਂ ਦੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਵੀ ਆ ਗਈਆਂ 6 ਦਿਨਾਂ ਦੇ ਵਿੱਚ, ਹਨਾ, ਇੱਕ ਲੀਡਰ ਦੇ ਤੌਰ ਦੇ ਉੱਤੇ ਚਮਕ ਪਏ ਆ। ਕਿਸਾਨ ਨੂੰ, ਇੱਕ ਆਮ ਇਨਸਾਨ ਨੂੰ ਇਹ ਲੱਗਣਾ ਵੀ ਇਹ ਕਿਸਾਨ ਹਿਤੈਸ਼ੀ ਆ, ਪਰ ਉਸ ਤੋਂ ਬਾਅਦ ਜਿਹੜੀ ਪਿਛਲੀ ਗੇਮ ਆ ਉਹ ਜਿਹੜੀ ਕਈ ਵਾਰੀ ਆਪਾਂ ਨੂੰ ਬਹੁਤ ਬਾਅਦ ਵਿੱਚ ਸਮਝ ਲੱਗਦੀ ਆ ਵੀ ਇਹਨਾਂ ਦੇ ਫਿਰ ਬਾਅਦ ਵਿੱਚ ਹੱਥ ਮਿਲ ਜਾਂਦੇ ਆ, ਸਾਨੂੰ ਬਹੁਤ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਇਹਨਾਂ ਨੂੰ ਟਿਕਟਾਂ ਵੀ ਮਿਲ ਜਾਂਦੀਆਂ ਜਾਂ ਇਹਨਾਂ ਨੂੰ ਕੈਬਨਿਟ ਰੈਂਕ ਵੀ ਬਣ ਜਾ ਮਿਲ ਜਾਂਦੇ ਆ, ਤੇ ਸਾਨੂੰ ਜਾ ਕੇ ਅਹਿਸਾਸ ਹੁੰਦਾ ਵੀ ਯਾਰ ਇਹ ਤਾਂ ਗਲਤ ਸੀ ਕੰਮ, ਹਨਾ, ਤੇ ਬਿਲਕੁਲ ਆਪਾਂ ਪੁਰਾਣੀਆਂ ਫਿਲਮਾਂ ਦੇਖ ਸਕਦੇ ਹਾਂ, ਹਨਾ, ਜੇ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਪੁਰਾਣੀਆਂ ਅਮਿਤਾਭ ਬੱਚਨ ਦੀਆਂ ਫਿਲਮਾਂ ਆ, ਉਹਦੇ ਵਿੱਚ ਮਜ਼ਦੂਰ ਹੁੰਦੇ ਆ, ਉਹਨਾਂ ਦੀ ਸੋਸਾਇਟੀ ਦੇ ਪ੍ਰਧਾਨ ਹੁੰਦੇ ਆ, ਉਹ ਮਜ਼ਦੂਰਾਂ ਦੇ ਨਾਲ ਕੁਛ ਹੋਰ ਗੱਲ ਕਰਦਾ, ਮਾਲਕਾਂ ਦੇ ਨਾਲ ਜਾ ਕੇ ਸਮਝੌਤੇ ਵੀ ਕਰਦੇ ਆ। ਅਸਲ ਵਿੱਚ ਫਿਲਮਾਂ ਵੀ ਸਾਨੂੰ ਬਹੁਤ ਕੁਛ ਸਿਖਾਉਂਦੀਆਂ, ਪਰ ਪ੍ਰੋਬਲਮ ਇਹ ਆ ਵੀ ਅਸੀਂ ਉਹ ਸਿੱਖਦੇ ਹਾਂ ਜਾਂ ਨਹੀਂ ਸਿੱਖਦੇ, ਇਹਦੇ ਉੱਤੇ ਜ਼ਿਆਦਾ ਜਿਹੜਾ ਆ ਡਿਪੈਂਡ ਕਰਦਾ। ਤੇ ਦੀਪਜੋਤ ਜੀ ਆਪਣੇ ਨਾਲ ਜੁੜੇ ਆ, ਦੀਪਜੋਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੇ ਉਹ ਕਹਿੰਦੇ ਭਾਜੀ ਸਤਿ ਸ੍ਰੀ ਅਕਾਲ ਜੀ, ਕਿਸਾਨ ਅੰਦੋਲਨ ਤਾਂ ਪਖੰਡ ਸੀ, ਸਿੱਖ ਸੰਗਤ ਦਾ ਧਿਆਨ ਵੰਡਣ ਵਾਸਤੇ। ਦੀਪਜੋਤ ਸਿੰਘ ਸੋਏਨ ਆਪਣੇ ਨਾਲ ਸਿਰਨੀ ਤੋਂ ਜੁੜੇ ਆ, ਬਹੁਤ ਬਹੁਤ ਧੰਨਵਾਦ ਦੀਪਜੋਤ ਜੀ ਤੁਹਾਡਾ। ਇਹ ਵੀ ਵੈਸੇ ਗੱਲ ਇਹਨਾਂ ਦੀ ਹੈਗੀ ਆ ਕਿ ਘੱਲੂਘਾਰਾ ਦੇ ਵਿੱਚ ਜਦੋਂ ਵੀ ਆਉਣਾ ਹੁੰਦਾ ਆ ਉਹਨੂੰ ਇੱਕ ਤਰੀਕੇ ਦੇ ਨਾਲ ਜਿਹੜਾ ਆ ਉਹਦਾ ਧਿਆਨ ਜਿਹੜਾ ਆ ਵੰਡ ਦਿੱਤਾ ਜਾਵੇ। ਸਾਡੀ ਪ੍ਰੋਬਲਮ ਇਹੀ ਰਹੀ ਆ ਸਮੱਸਿਆ ਵੀ ਸਾਡੇ ਜਿਹੜੇ ਬੰਦੇ ਹੁੰਦੇ ਆ, ਹੁਣ ਘੱਲੂਘਾਰਾ ਦੇ ਉਸ ਬਹੁਤ ਸਾਰੀਆਂ ਮੈਨੂੰ ਵੀ ਬੁੱਕਸ ਪੜ੍ਹਨ ਦਾ ਮੌਕਾ ਮਿਲਿਆ, ਹਰ ਕੋਈ ਬੰਦਾ ਜਿਹੜਾ ਉੱਥੇ ਸ਼ੱਕ ਦੇ ਘੇਰੇ ਦੇ ਵਿੱਚ ਆ, ਜਿਹੜੇ ਅੱਜ ਜੀਂਦੇ ਹੈਗੇ ਆ, ਹਨਾ, ਉਹਨਾਂ ਨੂੰ ਉੱਤੇ ਸ਼ੱਕ ਜਿਹੜਾ ਪ੍ਰਗਟ ਹੋ ਜਾਂਦਾ ਆ, ਬਹੁਤ ਕਈ ਵਾਰੀ ਉਂਗਲੀ ਵੀ ਉੱਠਦੀ ਆ। ਤੇ ਇੱਕ ਕਿਤਾਬਾਂ ਦਾ ਪ੍ਰਭਾਵ ਇਹ ਹੁੰਦਾ, ਜਦੋਂ ਤੁਸੀਂ ਇੱਕ ਕਿਤਾਬ ਪੜ੍ਹ ਲੈਂਦੇ ਆ ਤੁਹਾਡੇ ਉੱਤੇ ਉਹ ਹਾਵੀ ਹੋ ਜਾਂਦੀ, ਉਹ ਕਿਤਾਬ ਤੁਹਾਡੀ ਸੋਚ ਦੇ ਉੱਤੇ ਤੁਹਾਨੂੰ ਬਦਲ ਦਿੰਦੀ ਆ ਉਹ, ਫਿਰ ਤੁਸੀਂ ਦੂਜੀ ਕਿਤਾਬ ਪੜ੍ਹਦੇ ਆ, ਫਿਰ ਉਹਦੇ ਤੋਂ ਤੁਹਾਨੂੰ ਕੁਛ ਹੋਰ ਪਤਾ ਲੱਗਦਾ, ਉਹ ਪਹਿਲੀ ਕਿਤਾਬ ਜਿਹੜੀ ਆ ਉਹ ਸ਼ਾਇਦ ਪਿੱਛੇ ਹਟ ਜਾਂਦੀ ਆ, ਉਹ ਦੂਜੀ ਕਿਤਾਬ ਤੁਹਾਡੇ ਸਿਰ ਦੇ ਉੱਤੇ ਜ਼ਿਆਦਾ ਚੜ੍ਹ ਜਾਂਦੀ ਆ। ਇੱਦਾਂ ਹੀ ਜਿਹੜੀਆਂ ਇਹ ਗਿਆਨ ਜਿਹੜਾ ਆ ਇਹ ਵੀ ਇੱਦਾਂ ਹੀ ਹੁੰਦਾ, ਪੋਕਤੇ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੋ ਸਕਦਾ ਜਿਹੜਾ ਇਹ ਤੁਸੀਂ ਗੱਲ ਕਹੀ ਆ ਇਹ ਸਹੀ ਹੋਵੇ, ਹਨਾ, ਤੇ ਬਈ ਕਿਸ ਤਰੀਕੇ ਨਾਲ ਕੀ ਇਹਦੇ ਪਿੱਛੇ ਪਿੱਛੇ ਲਾਲਸਾ ਸੀਗੀ, ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪਤਾ ਲੱਗ ਜਾਣਾ, ਪਰ ਲੈ ਦੇ ਕੇ ਨਿਕਲਿਆ ਨੁਕਲਿਆ ਕੁਛ ਨਹੀਂ, ਹਨਾ, ਇੰਨੀ ਖੱਜਲ ਖੁਆਰੀ ਸਿਰਫ ਹੋਈ ਆ। ਗੁਰੂ ਸਿੰਘ ਜੀ ਕਹਿ ਰਹੇ ਆ ਵੀ ਇਹੀ ਗੱਲ ਭਾਜੀ, ਆਪਣਾ ਤਾਂ ਕਲਚਰ ਬਣਿਆ ਪਿਆ ਕਿ ਬਸ ਆਪਣੇ ਬਜ਼ੁਰਗਾਂ ਦੀ ਸੁਣੋ, ਪਰ ਜ਼ਰੂਰੀ ਨਹੀਂ ਕਿ ਉਹ ਹਰ ਜਗ੍ਹਾ ਸਹੀ ਹੋਣ, ਨਿਊ ਥਿੰਕਿੰਗ ਦੀ ਬਹੁਤ ਲੋੜ ਆ। ਇਹ ਗੱਲ ਤੁਹਾਡੀ ਢੁਕਦੀ ਵੀ ਆ ਤੇ ਤੁਹਾਡੀ ਗੱਲ ਨਹੀਂ ਵੀ ਢੁਕਦੀ, ਗੁਰੂ ਜੀ ਮੈਂ ਗੱਲ ਨਾਲ ਸਹਿਮਤ, ਪੂਰਾ ਮੈਂ ਸਹਿਮਤ, ਏਦਾਂ ਦੀ ਗੱਲ ਨਹੀਂ ਕਿ ਬਜ਼ੁਰਗਾਂ ਦੀ ਸੁਣੋ, ਆਪਾਂ ਨੂੰ ਸੁਣਨੀ ਜ਼ਰੂਰ ਚਾਹੀਦੀ ਆ, ਕਿਉਂਕਿ ਉਹਨਾਂ ਦੇ ਕੋਲ ਤਜਰਬਾ ਬਹੁਤ ਆ, ਸਭ ਤੋਂ ਵੱਡੀ ਗੱਲ ਆ ਤਜਰਬਾ। ਕਈ ਵਾਰੀ ਸਾਨੂੰ ਇੱਦਾਂ ਲੱਗਦਾ ਵੀ ਨਹੀਂ, 15 ਸਾਲ ਪੁਰਾਣੀ ਜਿਹੜੀ ਜਨਰੇਸ਼ਨ ਹੋ ਗਈ, ਕਿਉਂਕਿ 15 ਸਾਲਾਂ ਬਾਅਦ ਸਾਡੀ ਜਿਹੜੀ ਜ਼ਿੰਦਗੀ ਹੈ ਬਦਲ ਜਾਂਦੀ ਆ, ਹਰ 15 ਸਾਲਾਂ ਦੇ ਵਿੱਚ ਪਰਿਵਰਤਨ ਇੱਦਾਂ ਹੋ ਜਾਂਦਾ, ਜਿਹੜਾ ਬੰਦਾ ਸਾਡੇ ਤੋਂ 15 ਸਾਲ ਛੋਟਾ ਸਾਡੇ ਨਾਲ ਉਹ ਪੂਰੀ ਤਰ੍ਹਾਂ ਐਡਜਸਟਮੈਂਟ ਨਹੀਂ ਕਰ ਸਕਦਾ, ਕਿਉਂਕਿ ਉਸ ਵੇਲੇ ਤੱਕ ਸਾਡੀਆਂ ਚੇਂਜਸ ਹੋ ਚੁੱਕੀਆਂ, ਸਾਡੀ ਥਿੰਕਿੰਗ ਦੇ ਵਿੱਚ ਸਾਡੀਆਂ ਲੋੜਾਂ, ਥਿੰਕਿੰਗ ਤਾਂ ਤੁਸੀਂ ਛੱਡੋ, ਸਾਡੀ ਥਿੰਕਿੰਗ ਲੋੜ ਆ ਅਸਲ ਦੇ ਵਿੱਚ, ਸਾਡੀਆਂ ਲੋੜਾਂ ਦੇ ਵਿੱਚ ਤਬਦੀਲੀ ਆ ਗਈ। ਅੱਜ ਫੇਰ ਜੇ ਹੁਣ ਬਜ਼ੁਰਗਾਂ ਦੀ ਗੱਲ ਕਰੀਏ, ਅਸੀਂ ਤਾਂ ਇੱਥੋਂ ਸਵੇਰ ਨੂੰ ਚੜ੍ਹੇ ਆ, ਅਸੀਂ ਇੰਡੀਆ ਚਲੇ ਜਾਣਾ ਸ਼ਾਮ ਤੱਕ, ਬਜ਼ੁਰਗਾਂ ਵਿਚਾਰਿਆਂ ਨੇ ਜੇ ਸਵੇਰ ਦੇ ਉੱਥੋਂ ਤੁਰੇ ਆ, ਉਹਨਾਂ ਨੇ ਤੁਰ ਕੇ ਜਾਣਾ ਆ ਸਾਡੇ ਪਿੰਡੋਂ ਚੱਲ ਕੇ ਸ਼ਾਮ ਤੱਕ ਉਹਨੇ ਫਲੋਰ ਪਹੁੰਚਣਾ, ਹਨਾ, ਤੇ ਉਹਨਾਂ ਦੀਆਂ ਉਸ ਵੇਲੇ ਤੱਕ ਜਿਹੜੀਆਂ ਥਿੰਕਿੰਗ ਆ ਉਸ ਹਿਸਾਬ ਦੇ ਨਾਲ ਆ, ਉਸ ਕੈਟੇਗਰੀ ਨਾਲ, ਪਰ ਉਹਨਾਂ ਦੇ ਤਜਰਬੇ ਬਹੁਤ ਆ ਨੇਚਰ ਦੇ ਨਾਲ, ਕੁਦਰਤ ਦੇ ਨਾਲ, ਹਾਂ, ਟੈਕਨੋਲੋਜੀ ਦੇ ਪੱਖੋਂ ਅਸੀਂ ਬਹੁਤ ਐਡਵਾਂਸ ਹੋ ਸਕਦੇ ਹਾਂ, ਉਹਨਾਂ ਤੋਂ ਬਹੁਤ ਅੱਗੇ ਨਿਕਲ ਚੁੱਕੇ ਹੁੰਦੇ ਆ, ਹੋ ਸਕਦਾ, ਪਰ ਜੇ ਅਸੀਂ ਗੱਲ ਕਰੀਏ ਨੈਤਿਕਤਾ ਦੇ ਪੱਖੋਂ ਅਸੀਂ ਬਹੁਤ ਪਛੜ ਗਏ, ਹਨਾ, ਨੈਤਿਕਤਾ ਜਿਹੜੀ ਅਸੀਂ ਬਿਲਕੁਲ ਗਵਾਲੇ, ਜਿਹੜੀ ਨੈਤਿਕਤਾ ਸਾਡੇ ਬਜ਼ੁਰਗਾਂ ਦੇ ਵਿੱਚ ਸੀ, ਜਿਹੜਾ ਪਿਆਰ ਸਾਡੇ ਬਜ਼ੁਰਗਾਂ ਦੇ ਵਿੱਚ ਸੀ, ਜਿਹੜਾ ਭਾਈਚਾਰਾ ਸਾਡੇ ਬਜ਼ੁਰਗਾਂ ਦੇ ਵਿੱਚ ਸੀ, ਇੱਕ ਦੂਜੇ ਦੇ ਲੋੜ ਵਿੱਚ ਕੰਮ ਆਉਣਾ, ਹੁਣ ਤੁਸੀਂ ਦੇਖੋ ਵੀ ਅੱਜ ਅਸੀਂ ਆਂਢੀਆਂ ਗੁਆਂਢੀਆਂ ਦੀਆਂ ਵੀ ਜਿਹੜੀ ਰਿਸ਼ਤੇਦਾਰੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਹੁੰਦੇ ਸੀ ਕੁਛ ਕੁ ਕੁਛ ਕੇਸਾਂ ਨੂੰ ਛੱਡ ਕੇ। ਇਹ ਜਿਹੜੀਆਂ ਅਸੀਂ ਚੀਜ਼ਾਂ ਅੱਜ ਭੁਲਾ ਦਿੱਤੀਆਂ, ਸ਼ਾਇਦ ਆਪਾਂ ਇਹਦੇ ਬਾਬਤ ਹੋਰ ਵੀ ਗੱਲਾਂ ਜਿਹੜੀਆਂ ਕਰਾਂਗੇ। ਤੇ ਹੁਣ ਆਪਾਂ ਇੱਕ ਗਾਣਾ ਸੁਣ ਲਈਏ ਤੇ ਗੁਰੂ ਸਿੰਘ ਜੀ ਅਜੇ ਮੈਸੇਜ ਲੈ ਕੇ ਰਹੇ ਆ ਤੇ ਉਹਨਾਂ ਦੇ ਵੀ ਇੰਤਜ਼ਾਰ ਰਹੇਗਾ ਕਿ ਕੀ ਕਹਿ ਰਹੇ ਆ ਉਹ। ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਸਾਂਝ ਬਣਾਉਂਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ।
ਪਾਣੀ ਪਾਣੀ ਆ ਰਹੀ ਤੇਰੀ ਬੋਨੀ ਬੋਨੀ ਬੇਰੀ ਉਤਲੇ
ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ
ਆਨੀ ਬੋਨੀ ਆ ਰਹੀ ਤੇਰੀ ਬੋਨੀ ਬੋਨੀ ਬੇਰੀ ਉਤਲੇ
ਚਲੇ
ਤੋਰੀ ਚੱਟ ਖੋਰੀ ਚਮਕਟੋਰੀ ਸਖੀ ਲੱਗਦੀ ਥੀ ਚੁੰਮੇ ਕੇ ਚੁੰਮੇ ਜੋ ਸੁਰਮੇ ਲਗਾਤੀ ਥੀ ਮੁੰਡੇ ਕੇ ਤਲੇ
ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ
ਚੂਲਾ ਜਲੇ
ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ ਬੋਨੀ ਬੋਨੀ ਆ ਰਹੀ ਤੇਰੀ ਬੋਨੀ ਬੋਨੀ ਤੇਰੀ ਅੰਦਰੇ
ਚੁੰਨੀ ਲੈ ਕੇ ਸੋਤੀ ਥੀ ਕਮਾਲ ਲਗਤੀ ਥੀ
ਚਲੇ
ਗੋਰੀਓ ਕੇ ਪੈਰੋ ਤਲੇ ਪੀਲੀ ਪੀਲੀ ਮਹਿੰਦੀ ਜਲੇ
ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ ਪਾਣੀ ਪਾਣੀ ਆ ਰਹੀ ਤੇਰੀ ਪਾਣੀ ਪਾਣੀ ਤੇਰੀ ਤਲੇ ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ ਚੱਪਾ ਚੱਪਾ ਚਰਖਾ ਚਲੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ। ਆਪਾਂ ਗੱਲ ਕਰ ਰਹੇ ਸੀ ਥਿੰਕਿੰਗ ਦੇ ਬਾਰੇ, ਗੁਰੂ ਸਿੰਘ ਹੋਣਾ ਨੇ ਇਹ ਕਿਹਾ ਵੀ ਬਈ ਬਸ ਆਪਣੇ ਵਾਲੇ ਨਿਊ ਥਿੰਕਿੰਗ ਦੇ ਵੈਲਕਮ ਵੀ ਹੋਣਾ ਚਾਹੀਦਾ, ਜਿਹੜਾ ਕਿ ਨਹੀਂ ਹੁੰਦਾ ਇੰਨਾ, ਜੇ ਹੁੰਦਾ ਤਾਂ ਆਪਾਂ ਕਿਤੇ ਹੋਰ ਹੋਣਾ ਸੀ ਸ਼ਾਇਦ ਜੀ, ਸ਼ਾਇਦ ਗੁਰੂ ਜੀ ਮੈਨੂੰ ਲੱਗਦਾ ਤੁਸੀਂ ਅਪਸੈਟ ਹੋਏ ਆ ਕੋਈ ਘਰ ਦਿੰਦੇ ਡਿਸੀਜਨ ਕਰਕੇ, ਹੈ ਨਾ, ਕੋਈ ਗੱਲ ਨੀ, ਇਹ ਵੀ ਆਪਾਂ ਕੋਈ ਏਡਾ ਵੱਡਾ ਚੱਕਰ ਨੀ ਹੁੰਦਾ ਹੈ ਨਾ, ਹੋ ਸਕਦਾ ਤੁਹਾਨੂੰ 25 ਸਾਲੀ ਜਾਂ 6 ਸਾਲੀ ਲੱਗੇ ਕਿ ਨਹੀਂ ਉਹ ਵੀ ਸਹੀ ਸੀਗੇ ਉਸ ਵੇਲੇ, ਹੈ ਨਾ, ਜਦੋਂ ਤੁਸੀਂ ਉਸ ਏਜ ਤੱਕ ਪਹੁੰਚੋਗੇ, ਪਰ ਇਹ ਬਹੁਤ ਵਾਰ ਹੋ ਜਾਂਦਾ ਆ ਕਿ ਸ਼ਾਇਦ ਉਹਨਾਂ ਨੂੰ ਤੁਹਾਡੀ ਫਿਕਰ ਹੀ ਇੰਨੀ ਜ਼ਿਆਦਾ ਹੋ ਜਾਂਦੀ ਆ ਵੀ ਉਹ ਰਿਸਕ ਲੈਣ ਨੂੰ ਤਿਆਰ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਆ ਵੀ ਉਹ ਜਿਹੜਾ ਰਿਸਕ ਆ ਉਹਦੇ ਵਿੱਚ ਤੁਸੀਂ ਕਿਤੇ ਫੇਲ ਹੀ ਨਾ ਹੋ ਜਾਓ। ਇੱਕ ਮਾਂ ਬਾਪ ਜਿਹੜਾ ਆ ਉਹ ਇਹੀ ਚਾਹੁੰਦਾ ਆ ਕਿ ਉਹਨਾਂ ਦਾ ਜਿਹੜਾ ਬੱਚਾ ਆ ਉਹ ਸੁਰੱਖਿਅਤ ਰਹੇ, ਹਨਾ, ਤੇ ਉਹਨੂੰ ਜਿਹੜੀਆਂ ਘੱਟ ਤੋਂ ਘੱਟ ਜਿਹੜੀ ਸਟਰਗਲ ਕਰਨੀ ਪਵੇ। ਸ਼ਾਇਦ ਇਹ ਵੀ ਸਾਡੇ ਤੁਹਾਡੀ ਗੱਲ ਜ਼ਰੂਰ ਹੈਗੀ ਆ ਸਮਝਣ ਵਾਲੀ, ਤੇ ਮੇਰੀ ਮੈਂ ਇੰਟਰਵਿਊ ਕੀਤੀ ਆ ਲਾਸਟ ਵੀਕ ਆਪਣੇ ਸੁਰਿੰਦਰ ਸਿੰਘ ਜੀ ਹੁਣੀ ਆਏ ਹੋਏ ਸੀ, ਤੁਸੀਂ ਅਕਸਰ ਉਹਨੂੰ ਦੇਖਦੇ ਆ ਗਲੋਬਲ ਟੀਵੀ ਦੇ ਉੱਤੇ ਜਾਂ ਪਹਿਲਾਂ ਡੇ ਐਂਡ ਨਾਈਟ ਆਉਂਦਾ ਹੁੰਦਾ ਸੀ, ਤੇ ਉਹਨਾਂ ਦੇ ਨਾਲ ਗੱਲਬਾਤ, ਉਹ ਕਹਿੰਦੇ ਵੀ ਸਾਡੇ ਪੰਜਾਬੀਆਂ ਦੇ ਪਛੜਨ ਦਾ ਕਾਰਨ ਇਹ ਵੀ ਸ਼ਾਇਦ ਹੈਗਾ ਵੀ ਹੁਣ ਮਾਂ ਜਿਹੜੀ ਆ ਉਹ ਆਪਣੇ ਬੱਚੇ ਨੂੰ ਜਿਹੜਾ ਆ ਇੰਨਾ ਸੇਫ ਉਹ ਪਹਿਲਾਂ ਵਾਂਗੂ ਜਾਣੀ ਉਹਨੂੰ ਵੀਰ ਨੀ ਬਣਾਉਣਾ ਚਾਹੁੰਦੀ, ਕਿਉਂਕਿ ਅੱਤਵਾਦ ਦੇ ਵਿੱਚ ਇੰਨਾ ਜ਼ਿਆਦਾ ਸੰਤਾਪ ਹੋ ਗਿਆ ਸੀਗਾ ਜਦੋਂ ਜਿਹੜਾ ਵੇਲਾ ਬਹੁਤ ਆਪਣਾ ਚੱਲਿਆ, ਤੇ ਉਹਦੇ ਵਿੱਚ ਜਿੰਨਾ ਤਸ਼ੱਦਦ ਹੁੰਦਾ ਸੀ ਉਹਦੇ ਵਿੱਚ ਕਹਿੰਦੇ ਵੀ ਪੰਜਾਬ ਦੀ ਜਿਹੜੀ ਮਾਂ ਆ ਉਹ ਜ਼ਰੂਰ ਡਰ ਗਈ, ਹਨਾ, ਤੇ ਉਹ ਇੱਕ ਡਿਫੈਂਸ ਮੋਡ ਵਿੱਚ ਆ ਸਾਰੇ ਪੇਰੈਂਟਸ, ਜੋ ਮੈਨੂੰ ਵੀ ਇੱਦਾਂ ਲੱਗਦਾ ਵੀ ਉਹ ਡਿਫੈਂਸ ਮੋਡ ਵਿੱਚ ਆ ਗਏ, ਉਹ ਨੀ ਚਾਹੁੰਦੇ ਵੀ ਇੱਥੇ ਜਿਹੜਾ ਇੱਥੇ ਸਟਰਗਲ ਕਰਨ ਦੇ ਨਾਲੋਂ ਇਹਨੂੰ ਈਜ਼ੀ ਮੋਡ ਦੇ ਵਿੱਚ ਪਾ ਦਿੱਤਾ ਜਾਵੇ। ਹੁਣ ਬਾਹਰ ਆਪਾਂ ਆਉਂਦੇ ਹਾਂ ਉਹ ਸ਼ਾਇਦ ਇਹੀ ਸੋਚ ਦੇ ਵਿੱਚ ਹੀ ਆਉਂਦੇ ਆਪਾਂ ਕਿ ਈਜ਼ੀ ਮੋਡ ਹੋ ਜਾਂਦਾ। ਜੇ ਤੁਸੀਂ ਦੇਖੋ ਕਿ ਅੱਜ ਤੋਂ 10-12 ਸਾਲ ਪਹਿਲਾਂ ਇਹ ਇੱਕ ਘਰਦਿਆਂ ਨੂੰ ਮਨਾਉਣਾ ਬੜਾ ਔਖਾ ਸੀ, ਜੇ ਕੋਈ ਗੱਲ ਕਰਦਾ ਸੀ ਵੀ ਅਸੀਂ ਬਾਹਰ ਜਾਣਾ ਆ ਪੜ੍ਹਾਈ ਦੇ ਬੇਸ ਤੇ, ਉਸ ਵੇਲੇ ਵੀ ਘਰਦਿਆਂ ਨੂੰ ਲੱਗਦਾ ਸੀ ਵੀ ਸ਼ਾਇਦ ਵੀ ਇਹਨੇ ਤੰਗ ਹੋਣਾ ਆ ਉੱਥੇ ਜਾ ਕੇ, ਮੰਨਦੇ ਨੀ ਹੁੰਦੇ ਸੀ। ਹੁਣ ਅੱਜ ਉਹਨਾਂ ਨੂੰ ਲੱਗਦਾ ਵੀ ਈਜ਼ੀ ਆ ਇਹ, ਜਦੋਂ ਉਹਨਾਂ ਨੇ ਦੇਖਿਆ ਆਲਾ ਦੁਆਲਾ, ਹੁਣ ਵੀ ਡਿਫੈਂਸ ਮੋਡ ਦੇ ਵਿੱਚ ਹੈਗੇ ਆ, ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਾਡਾ ਬੁਰਾ ਚਾਹੁੰਦੇ ਆ, ਉਹ ਸਿਰਫ ਇਹ ਹੁੰਦਾ ਕਿ ਤੁਹਾਡੀ ਫਿਕਰ ਹੁੰਦੀ ਆ, ਤੇ ਆਪਣੀ ਕਈ ਵਾਰੀ ਟਕਰਾਅ ਜਿਹੜਾ ਆ ਜ਼ਰੂਰ ਹੋ ਜਾਂਦਾ ਆ, ਪਰ ਫਿਰ ਵੀ ਸ਼ਾਇਦ ਤੁਸੀਂ ਕਿਸੇ ਦਿਨ ਜ਼ਰੂਰ ਸੋਚਿਓ ਇਸ ਗੱਲ ਦੇ ਉੱਤੇ ਵੀ ਉਹ ਜਿਹੜੇ ਹਾਲਾਤ ਕਿੱਦਾਂ ਬਣ ਗਏ, ਸ਼ਾਇਦ ਤੁਹਾਡੀ ਕੇਅਰ ਜਿਹੜੀ ਜ਼ਿਆਦਾ ਹੋਵੇ। ਜਗਵੀਰ ਜੀ ਜੁੜੇ ਆ ਸਿਡਨੀ ਵਾਲੇ, ਆਪਣੇ ਸਿਡਨੀ ਤੋਂ ਜਗਵੀਰ ਜੀ, ਤੇ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਤੇ ਕਹਿੰਦੇ ਵੀ ਪਲੀਜ਼ ਪਲੇ ਸੌਂਗ ਆਜ਼ਾਦੀ ਬਾਈ ਰਾਜ ਕਾਕੜਾ ਤੇ ਨੈਵਰ ਫੋਰਗੈਟ 1984, ਤੇ ਵਾਹਿਗੁਰੂ ਮੇਹਰ ਕਰੇ ਸਭ ਤੇ, ਤੇ ਬਹੁਤ ਬਹੁਤ ਧੰਨਵਾਦ ਜਗਵੀਰ ਜੀ। ਕਿ ਵੈਸੇ ਆਪਾਂ ਗੱਲ ਕਰਦੇ ਹਾਂ, ਵੈਸੇ ਹੁਣ ਤੇ ਬਹੁਤ ਗੱਲਾਂ ਹੋਣ ਲੱਗ ਗਈਆਂ 1984 ਦੀਆਂ, ਬਹੁਤ ਸਾਲ ਹੋ ਗਏ ਆ, ਪਰ ਉਹਦੇ ਤੋਂ ਆਪਾਂ ਨੂੰ ਸਿੱਖਣਾ ਵੀ ਜ਼ਰੂਰ ਚਾਹੀਦਾ ਆ ਵੀ ਆਪਾਂ ਨੂੰ ਕੀ ਕੀ ਸਿੱਖਣਾ। ਉਹਦੇ ਵਿੱਚ ਇਹ ਆ ਕਿ ਜਦੋਂ ਆਪਾਂ ਦੇਖਿਆ ਕਿ ਸੰਤ ਸੀਗੇ ਉਸ ਵੇਲੇ ਸ਼ਾਇਦ ਕੌਮ ਇੱਕ ਸੀ, ਭਾਵੇਂ ਬਹੁਤ ਸਾਰੇ ਲੋਕਾਂ ਦੇ ਉੱਤੇ ਆਪਾਂ ਕਿੰਤੂ ਪਰੰਤੂ ਕਰ ਸਕਦੇ ਹਾਂ, ਪਰ ਇੱਕ ਝੰਡੇ ਦੇ ਥੱਲੇ ਖੜੇ ਸੀ। ਜੇ ਆਪਾਂ ਦੇਖੀਏ ਵੀ ਉਸ ਵੇਲੇ ਜੇ ਇੰਨਾ ਇਕੱਠ ਹੀ ਸੀ ਸ਼ਾਇਦ ਜਿਹੜਾ ਇੱਥੇ ਤੱਕ ਪਹੁੰਚ ਗਿਆ ਸੀ ਜਿਹੜਾ ਉਸ ਵੇਲੇ ਦਾ ਮਿਸ਼ਨ ਸੀ, ਪਰ ਉਸ ਤੋਂ ਬਾਅਦ ਸ਼ਾਇਦ ਇਹ ਵੱਖਰੇ ਵੱਖਰੇ ਸਾਡੇ ਜਿਹੜੇ ਝੰਡੇ ਹੋ ਗਏ, ਸਾਡੇ ਵੱਖਰੇ ਵੱਖਰੇ ਪੜਾਅ ਹੋ ਗਏ, ਸਾਡੇ ਵੱਖਰੀਆਂ ਵੱਖਰੀਆਂ ਸੰਸਥਾਵਾਂ ਹੋ ਗਈਆਂ, ਤੇ ਉਹ ਅਸੀਂ ਚੀਜ਼ਾਂ ਸਿੱਖ ਨਹੀਂ ਪਾਏ ਜੋ ਮਿਸ਼ਨ ਸੀ, ਚਾਹੇ ਉਹ ਭਗਤਾਂ ਤੋਂ ਮਿਸ਼ਨ ਜਿਹੜਾ ਸ਼ੁਰੂ ਹੁੰਦਾ ਤੇ ਗੁਰੂਆਂ ਦੇ ਜ਼ਰੀਏ ਹੁੰਦਾ ਸੂਰਬੀਰ ਯੋਧੇ ਬਾਬਾ ਬੰਦਾ ਬਹਾਦਰ ਤੋਂ ਲੈ ਕੇ ਅੱਜ ਤੱਕ, ਉਹ ਜਿਹੜਾ ਜਦੋਂ ਜਿਹੜਾ ਖਿਲਾਰਾ ਜਿਹੜਾ ਪੈ ਗਿਆ, ਜਦੋਂ ਦੇਖੋ ਜਦੋਂ ਵੀ ਕੌਮ ਇਕੱਠੀ ਹੋਈ ਆ ਉਸ ਵੇਲੇ ਸ਼ਾਇਦ ਇੰਨੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਹੁਣ ਜਿਹੜਾ ਆ ਹਰ ਕੋਈ ਬੰਦਾ ਆਪਣਾ ਵਿਦਵਾਨ ਆ, ਅਸੀਂ ਕਿਸੇ ਦੇ ਵਿਚਾਰ ਨਹੀਂ ਸੁਣ ਸਕਦੇ, ਤੇ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਅਸੀਂ ਹੁਣ ਪੜ੍ਹਨਾ ਛੱਡ ਦਿੱਤਾ, ਅਸੀਂ ਖੋਜਾਂ ਕਰਨੀਆਂ ਬੰਦ ਕਰ ਦਿੱਤੀਆਂ। ਪੰਜਾਬ ਦੇ ਤੁਸੀਂ ਦੱਸੋ ਵੀ ਕਿੰਨੇ ਕੁ ਬੰਦੇ ਵਿਦਵਾਨ ਹੈਗੇ ਆ ਜਿਹੜੇ ਕਿ ਕਿਤਾਬਾਂ ਲਿਖ ਰਹੇ ਆ ਜਾਂ ਇਤਿਹਾਸ ਦੇ ਉੱਤੇ ਖੋਜ ਕਰ ਰਹੇ ਆ। ਜੇ ਤੁਸੀਂ ਦੇਖੋਗੇ ਪੰਜਾਬ ਦੇ, ਮੈਂ ਕਹਿੰਦਾ ਵੀ ਜਿੰਨੇ ਕੁ 90% ਜਿਹੜੇ ਰਾਈਟਰ ਆ ਉਹ ਗੀਤਕਾਰ ਹੀ ਆ, ਹਨਾ, ਉਹ ਗਾਣੇ ਲਿਖਦੇ ਆ, ਉਹ ਗਜ਼ਲਾਂ ਲਿਖਦੇ ਆ, ਉਹ ਇੱਕ ਕਵਿਤਾਵਾਂ ਲਿਖਦੇ ਆ, ਹਨਾ, ਉਹ ਕੋਈ ਖੋਜ ਵਾਲਾ ਕੰਮ ਨਹੀਂ ਕਰਦੇ। ਸਾਇੰਟਿਸਟ ਕਿੰਨੇ ਆਪਾਂ ਪੈਦਾ ਕਰ ਰਹੇ ਹਾਂ, ਸ਼ਾਇਦ ਇਸ ਪਾਸੇ ਆਪਣਾ ਧਿਆਨ ਨਹੀਂ ਜਾ ਰਿਹਾ। ਇਹ ਬਹੁਤ ਇੱਕ ਚਿੰਤਾਜਨਕ ਵਿਸ਼ਾ ਹੈਗਾ। ਇਸ ਵਾਰ ਜਿੱਦਾਂ ਤੁਸੀਂ ਕਿਹਾ ਵੀ ਨੈਵਰ ਫੋਗ ਹੈ 1984, ਇਹਦਾ ਸਿਰਫ ਆਪਾਂ ਇਸੇ ਗੱਲ ਕਰਕੇ ਨਹੀਂ ਯਾਦ ਰੱਖਣਾ ਕਿ 1984 ਅਸੀਂ ਭੁੱਲਣਾ ਨਹੀਂ ਉਸ ਵੇਲੇ ਕੀ ਹੋਇਆ, ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਵੀ ਉੱਥੇ ਤੱਕ ਅਸੀਂ ਪਹੁੰਚੇ ਸੀ ਉਸ ਵੇਲੇ ਤੱਕ, ਕਿੱਦਾਂ ਪੀਕ ਪੁਆਇੰਟ ਤੱਕ ਸਾਡਾ ਇੰਟੈਲੀਜੈਂਸ ਪੱਧਰ ਸੀ, ਅੱਜ ਸਾਡਾ ਜਿਹੜਾ ਇੰਟੈਲੀਜੈਂਸ ਪੱਧਰ ਆ ਉਹ ਕਿੱਥੇ ਪਹੁੰਚ ਗਿਆ ਆ, ਸਾਨੂੰ ਇਸ ਤਰੀਕੇ ਦੇ ਨਾਲ ਸੋਚਣਾ ਪੈਣਾ ਆ ਜੇ ਅਸੀਂ ਫੇਰ ਹੋਰ ਅੱਗੇ ਵਧਣਾ। ਤੁਹਾਡੇ ਹੋਰ ਵੀ ਸੁਝਾਵਾਂ ਦਾ ਆਪਾਂ ਜਿਹੜਾ ਰੱਖਾਂਗੇ ਧਿਆਨ। ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਆਪਣੇ ਨਾਲ ਜੁੜ ਗਏ ਆ। ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਜਦੋ ਵੀ ਤੁਸੀਂ ਜੁੜਦੇ ਆ ਨਾ ਵਿਨੀਪੈਗ ਬਹੁਤ ਵਧੀਆ ਏਰੀਆ ਆ ਤੇ ਧੰਨਵਾਦ ਤੁਹਾਡਾ ਤੇ ਤੁਸੀਂ ਜੁੜੇ ਹੋ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਗੌਰਵ ਸ਼ਰਮਾ ਜੀ ਹੁਣਾਂ ਨੇ ਜੀ ਤੇ ਉਹ ਕਹਿੰਦੇ ਵੀ ਇਹ ਪਹਿਲਾਂ ਵੀ ਮੈਂ ਉਹਦਾ ਸ਼ੇਅਰ ਕੀਤਾ ਪਰ ਤੁਸੀਂ ਹੁਣ ਭੇਜਿਆ ਆਪਾਂ ਜ਼ਰੂਰ ਇਹ ਸਾਂਝੀ ਕਰਨੀ ਆ ਗੌਰਵ ਸ਼ਰਮਾ ਜੀ ਕਹਿੰਦੇ ਆ ਵੀ ਇੱਕ ਰਾਜਾ ਸੀ ਉਸਨੇ ਵੇਖਣਾ ਸੀ ਕਿ ਜੋ ਮੇਰੇ ਰਾਜ ਦੇ ਵਿੱਚ ਪਬਲਿਕ ਆ ਉਹਦੀ ਜ਼ਮੀਰ ਮਰ ਗਈ ਕਿ ਜਾਗਦੀ ਆ ਇਸ ਲਈ ਉਸਨੇ ਆਪਣੇ ਵਜ਼ੀਰ ਸੱਦੇ ਤੇ ਹੁਕਮ ਦਿੱਤਾ ਕਿ ਜੋ ਸ਼ਹਿਰ ਨੂੰ ਪੁੱਲ ਜਾਂਦਾ ਉਸ ਤੇ ਇੱਕ ਰੁਪਈਆ ਟੈਕਸ ਲਾ ਦਿੱਤਾ ਜਾਵੇ ਤੇ ਇੱਕ ਜੁੱਤੀ ਮਾਰੀ ਜਾਵੇ ਜਿਸ ਨੂੰ ਇਹ ਮਨਜ਼ੂਰ ਹੋਵੇਗਾ ਉਸਨੂੰ ਜਾਣ ਦਿੱਤਾ ਜਾਵੇ ਇਹ ਕੰਮ ਸ਼ੁਰੂ ਹੋ ਗਿਆ ਜਨਤਾ ਟੈਕਸ ਵੀ ਦੇਵੇ ਤੇ ਨਾਲ ਜੁੱਤੀਆਂ ਵੀ ਖਾਈ ਜਾਵੇ 10 ਦਿਨਾਂ ਬਾਅਦ ਵਜ਼ੀਰ ਨੂੰ ਬੁਲਾਇਆ ਤੇ ਪੁੱਛਿਆ ਕਿ ਕੋਈ ਵਿਰੋਧ ਤਾਂ ਨਹੀਂ ਕਰਦਾ ਉਹਨੇ ਕਿਹਾ ਨਹੀਂ ਰਾਜਾ ਸਾਹਿਬ ਤੇ ਰਾਜੇ ਨੇ ਹੁਕਮ ਦਿੱਤਾ ਕਿ ਟੈਕਸ 2 ਰੁਪਈਆ ਕਰ ਦੋ ਇੱਕ ਦੀ ਜਗ੍ਹਾ ਤੇ ਜੁੱਤੀਆਂ ਵੀ ਇੱਕ ਦੀ ਜਗ੍ਹਾ 2 ਮਾਰੋ ਹੁਣ ਫੇਰ ਵੀ ਲੋਕ ਜੁੱਤੀਆਂ ਖਾਈ ਗਏ ਰਾਜਾ ਬਹੁਤ ਦੁਖੀ ਹੋਇਆ ਕਿ ਕੋਈ ਬੋਲਿਆ ਨਹੀਂ ਫਿਰ ਰਾਜੇ ਨੇ ਹੁਕਮ ਜਾਰੀ ਕੀਤਾ ਕਿ 3 ਰੁਪਈਆ ਟੈਕਸ ਤੇ 3 ਜੁੱਤੀਆਂ ਕਰ ਦਿੱਤੀਆਂ ਜਾਣ ਫਿਰ ਲੋਕੀ ਇਕੱਠੇ ਹੋਏ ਤੇ ਰਾਜੇ ਦੇ ਦਰਬਾਰ ਵਿੱਚ ਗਏ ਰਾਜਾ ਵੇਖ ਕੇ ਖੁਸ਼ ਹੋ ਗਿਆ ਕਿ ਮੇਰੀ ਪਬਲਿਕ ਦੀ ਜ਼ਮੀਰ ਜਾਗ ਪਈ ਆ ਰਾਜੇ ਨੇ ਪੁੱਛਿਆ ਕੀ ਕਰਨ ਆਏ ਹੋ ਤੇ ਮੋਹਰੇ ਪਬਲਿਕ ਕਹਿੰਦੀ ਰਾਜਾ ਸਾਹਿਬ ਬੇਨਤੀ ਇਹ ਹੈ ਕਿ ਜੁੱਤੀਆਂ ਮਾਰਨ ਵਾਸਤੇ ਬੰਦੇ ਹੋਰ ਰੱਖੇ ਜਾਣ ਪੁੱਲ ਤੇ ਟਾਈਮ ਬਹੁਤ ਲੱਗ ਜਾਂਦਾ ਜੁੱਤੀਆਂ ਖਾਂਦੇ ਖਾਂਦੇ ਤੇ ਫਿਰ ਰਾਜੇ ਸੋਚਿਆ ਕਿ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਇਹ ਹਾਲਾਤ ਅੱਜ ਇੰਡੀਆ ਦੀ ਜਨਤਾ ਦੇ ਬਣ ਚੁੱਕੇ ਹਨ ਬਹੁਤ ਵਧੀਆ ਤੁਸੀਂ ਗੱਲ ਕਹੀ ਆ ਲੀਡਰ ਕਿਤੇ ਮੈਂ ਪਹਿਲਾਂ ਹੀ ਬਹੁਤ ਵਾਰੀ ਕਿਹਾ ਆ ਕਿ ਜਿਹੜੇ ਤੁਸੀਂ ਕਹਿੰਦੇ ਹੁੰਦੇ ਆ ਵੀ ਪੰਜਾਬ ਦੇ ਲੀਡਰ ਏਦਾਂ ਆ ਪੰਜਾਬ ਦੇ ਲੀਡਰ ਕੋਈ ਬਿਹਾਰ ਤੋਂ ਨਹੀਂ ਆਏ ਕੋਈ ਉੱਤਰ ਪ੍ਰਦੇਸ਼ ਤੋਂ ਨਹੀਂ ਆਏ ਕੋਈ ਝਾਰਖੰਡ ਤੋਂ ਨਹੀਂ ਆਏ ਉਹ ਆਪਣੇ ਪਿੰਡਾਂ ਦੇ ਹੀ ਆ ਹਨਾ ਆਪਣੇ ਆਂਢੀ ਗੁਆਂਢੀ ਆ ਤੁਸੀਂ ਆਪਣੇ ਦੇਖ ਲਓ ਆਪਣੇ ਰਿਸ਼ਤੇਦਾਰ ਹੀ ਆ ਹੋ ਸਕਦਾ ਕਿਸੇ ਦਾ ਰਿਸ਼ਤੇਦਾਰ ਵੀ ਹੋਵੇ ਕਿਸੇ ਆਪਣੇ ਫਰੈਂਡ ਆ ਇੱਥੇ ਬਹੁਤ ਸਾਰੀਆਂ ਪੋਸਟਾਂ ਪੈਂਦੀਆਂ ਵੀ ਫਲਾਨੇ ਬੰਦੇ ਨਾਲ ਆਪਣੀ ਫੋਟੋ ਆ ਫਲਾਨੇ ਲੀਡਰ ਦੇ ਨਾਲ ਫੋਟੋ ਆ ਭਾਵੇਂ ਉੱਦਾਂ ਜਿੰਨਾ ਮਰਜ਼ੀ ਭੰਡੀ ਜਾਣ ਆਪਣੇ ਸੰਪਰਕ ਆ ਉਹਨਾਂ ਦੇ ਨਾਲ ਇਹਦਾ ਮਤਲਬ ਇਹ ਆ ਵੀ ਉਹਨਾਂ ਨੂੰ ਇੱਦਾਂ ਦਾ ਕਿਹਨੇ ਬਣਾ ਦਿੱਤਾ ਇਹ ਜਨਤਾ ਨੇ ਬਣਾ ਦਿੱਤਾ ਹਨਾ ਉਹਨਾਂ ਨੂੰ ਇੰਨੀ ਖੁੱਲ੍ਹ ਦਿਲੀ ਕਿੱਦਾਂ ਮਿਲ ਗਈ ਅਸੀਂ ਜੇ ਅੱਜ ਕਹਿੰਦੇ ਹਾਂ ਵੀ ਗੁੰਡਾ ਰਾਜ ਆ ਗੈਂਗਸਟਰ ਪੈਦਾ ਹੋ ਗਏ ਆ ਉਹਦੇ ਵਿੱਚ ਕਿਸੇ ਨਾ ਕਿਤੇ ਸਾਡਾ ਜਿਹੜਾ ਹਿੱਸਾ ਯੋਗਦਾਨ ਆ ਉਹ ਜ਼ਰੂਰ ਰਿਹਾ ਆ ਗੁਰੂ ਸਿੰਘ ਜੀ ਜੁੜੇ ਆ ਉਹ ਕਹਿੰਦੇ ਵੀ ਮੈਂ ਹਿਸਟਰੀ ਦੀ ਗੱਲ ਕਰਦਾ ਸੀ ਕਿਉਂਕਿ ਆਪਾਂ ਹਿਸਟਰੀ ਦੀ ਪੂਜਾ ਕਰਦੇ ਹਾਂ ਆਪਣੀ ਗਲਤੀਆਂ ਡਿਸਕਸ ਨਹੀਂ ਕਰਦੇ ਇਹ ਵੀ ਤੁਹਾਡੀ ਗੱਲ ਮੰਨਣ ਵਾਲੀ ਆ ਚੁਟਕਲਾ ਜਿਹੜਾ ਆਪਾਂ ਸੁਣਾਇਆ ਇਹਦੇ ਨਾਲੇ ਗੁਰੂ ਸਿੰਘ ਜੀ ਮਿਲਦਾ ਹੈਗਾ ਕਿ ਹਿਸਟਰੀ ਦੀ ਆਪਾਂ ਪੂਜਾ ਕਰਦੇ ਹਾਂ ਇਹ ਇਹ ਗੱਲ ਸਾਡੀ ਬਹੁਤ ਜਾਇਜ਼ ਆ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਸਾਨੂੰ ਉਹਦਾ ਸਾਰਥਿਕ ਪੱਖ ਸਾਨੂੰ ਦੇਖਣਾ ਚਾਹੀਦਾ ਕਿਸੇ ਵੀ ਚੀਜ਼ ਦਾ ਕਿ ਹੁਣ ਤੁਸੀਂ ਦੇਖੋ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਬੱਚਿਆਂ ਨੂੰ ਕਿਸੇ ਨੂੰ ਪੁੱਛਿਆ ਜਾਵੇ ਵੀ ਤੁਹਾਡਾ ਆਈਡੀਅਲ ਕੌਣ ਆ ਹਨਾ ਬੱਚਿਆਂ ਨੂੰ ਕਿਸੇ ਨੂੰ ਪੁੱਛ ਲਓ ਜਾ ਕੇ ਪੰਜਾਬ ਦੇ ਵਿੱਚ ਕਿ ਤੁਹਾਡਾ ਆਈਡੀਅਲ ਕੌਣ ਆ ਤੇ ਉਹ ਕਹੇਗਾ ਕਿ ਆਹ ਫਲਾਨਾ ਗਾਇਕ ਫਲਾਨਾ ਸਿੰਗਰ ਫਲਾਨਾ ਐਕਟਰ ਹਨਾ ਜਿਹੜਾ ਗਿਆ ਵੀ ਉਹ ਫਲਾਨਾ ਜਾਂ ਫਿਰ ਉਹ ਜਿਹੜਾ ਜਿਹਦੇ ਡੋਲੇ ਬਹੁਤ ਮੋਟੇ ਆ ਉਹ ਮੇਰਾ ਆਈਡੀਅਲ ਹੈ ਹਨਾ ਕਦੀ ਵੇਲਾ ਸੀ ਲੋਕਾਂ ਤੋਂ ਪੁੱਛਿਆ ਜਾਂਦਾ ਵੀ ਤੁਹਾਡਾ ਆਈਡੀਅਲ ਕੌਣ ਆ ਤੇ ਉਹ ਲੋਕੀ ਕਹਿੰਦੇ ਹੁੰਦੇ ਮੇਰਾ ਆਈਡੀਅਲ ਹੈ ਗੁਰੂ ਗੋਬਿੰਦ ਸਿੰਘ ਮੇਰਾ ਆਈਡੀਅਲ ਆ ਬਾਬਾ ਬੰਦਾ ਬਹਾਦਰ ਮੇਰੇ ਆਈਡੀਅਲ ਭਗਤ ਆ ਹਨਾ ਤੇ ਮੇਰਾ ਜਿਹੜਾ ਆਈਡੀਅਲ ਆ ਉਹ ਭਗਤ ਸਿੰਘ ਆ ਹੁਣ ਉਹ ਆਈਡੀਅਲ ਜਿਹੜੇ ਆ ਉਹ ਖਤਮ ਹੋ ਗਏ ਉਹ ਸਿਰਫ ਵੋਟਾਂ ਵੇਲੇ ਜਿਹੜੇ ਵਰਤੇ ਜਾਂਦੇ ਆ ਲੋਕਾਂ ਜਦੋਂ ਲੋਕਾਂ ਦੀ ਜਿਹੜੀ ਮਾਨਸਿਕ ਪੱਧਰ ਇੰਨਾ ਥੱਲੇ ਤੱਕ ਡਿੱਗ ਗਿਆ ਤੇ ਉਹ ਖਰਾਬੀ ਹੁੰਦੀ ਆ ਇਹਦਾ ਇੱਕ ਕਾਰਨ ਇਹ ਵੀ ਹੈਗਾ ਕਿ ਐਜੂਕੇਸ਼ਨ ਦਾ ਜਿਹੜਾ ਪੱਧਰ ਆ ਉਹ ਬਹੁਤ ਡਿੱਗ ਗਿਆ 1984 ਤੋਂ ਬਾਅਦ ਸਕੂਲਾਂ ਦਾ ਪੱਧਰ ਬਹੁਤ ਡਿੱਗਿਆ ਕਿਉਂਕਿ ਹਾਲਾਤ ਏਦਾਂ ਦੇ ਬਣ ਗਏ ਸੀ ਕਿ ਟੀਚਰ ਜੇ ਪੜ੍ਹਾਇਆ ਪੜ੍ਹਾਉਣਾ ਵੀ ਸਿਲੇਬਸ ਉੱਤੇ ਪਾਬੰਦੀਆਂ ਫਿਰ ਥੋੜਾ ਜਿਹਾ ਡਰ ਦਾ ਮਾਹੌਲ ਤੇ ਇੱਕ ਜਿਹੜੀ ਪੂਰੀ ਆਪਣੀ ਜਨਰੇਸ਼ਨ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਖਤਮ ਹੋ ਚੁੱਕੀ ਆ ਤੇ ਖੈਰ ਉਹਦੇ ਨਾਲ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਜਗਵੀਰ ਜੀ ਆਪਣੇ ਨਾਲ ਐਗਰੀ ਹੋ ਰਹੇ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਤੇ ਆਪਾਂ ਗਾਣਾ ਜਿਹੜਾ ਆ ਉਹਨਾਂ ਦਾ ਜ਼ਰੂਰ ਸੁਣਾਵਾਂਗੇ ਤੇ ਆਸ ਕਰਦੇ ਹਾਂ ਕਿ ਕੌਮ ਨੂੰ ਕੋਈ ਥੋੜੀ ਜਿਹੀ ਸਮਾਪਤੀ ਜਿਹੜੀ ਜ਼ਰੂਰ ਆਵੇਗੀ ਮਿਲਦੇ ਹਾਂ ਜੀ ਇਸ ਗਾਣੇ ਤੋਂ ਬਾਅਦ
ਆਜ਼ਾਦੀ ਦਾ ਇਨ ਚੂਸੀ ਜਾ ਨਾਲ ਚੱਬੀ ਜਾ ਇਨ ਚੂਸੀ ਜਾ ਨਾਲ ਚੱਬੀ ਜਾ ਆਜ਼ਾਦੀ ਦਾ ਇਨ ਚੂਸੀ ਜਾ ਨਾਲ ਚੱਬੀ ਜਾ ਇਹ ਗਣਤੰਤਰ ਦੀ ਹੱਡੀ ਆ ਇਹਦੇ ਤੇ ਮਾਸ ਨਾ ਲੱਭੀ ਜਾ ਆਜ਼ਾਦੀ ਦਾ ਇਨ ਚੂਸੀ ਜਾ ਨਾਲ ਚੱਬੀ ਜਾ ਇਨ ਚੂਸੀ ਜਾ ਨਾਲ ਚੱਬੀ ਜਾ ਕਤਾਰ ਚ ਬੀਬਾ ਲੱਗਿਆ ਰੇ ਕਤਾਰ ਚ ਬੀਬਾ ਜਿਹੜੇ ਨੇ ਸੰਸਾਰ ਚ ਬੀਬਾ ਲੱਗਿਆ ਰੇ ਕਤਾਰ ਚ ਬੀਬਾ ਇੱਕ ਵੋਟ ਦੀ ਕੀਮਤ ਕੀ ਏ ਏਡੇ ਵੱਡੇ ਬਾਜ਼ਾਰ ਚ ਬੀਬਾ ਆਪ ਕਰੋੜਾਂ ਦੇ ਵਿੱਚ ਵਿਕ ਗਏ ਤੈਨੂੰ ਲੈਣ ਹਜ਼ਾਰ ਚ ਬੀਬਾ ਕੀ ਬਚਨਾ ਏ ਨਾ ਮੂੰਹ ਅੱਡੀ
ਜਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ
ਸੰਵਿਧਾਨ ਲਿਖਾਂਗੇ ਸਭ ਨੂੰ ਇੱਕ ਸਮਾਨ ਲਿਖਾਂਗੇ ਆਪਾਂ ਵੀ ਸੰਵਿਧਾਨ ਲਿਖਾਂਗੇ ਸਭ ਨੂੰ ਇੱਕ ਸਮਾਨ ਲਿਖਾਂਗੇ ਹੱਸਦਾ ਹੋਇਆ ਕਿਸਾਨ ਲਿਖਾਂਗੇ ਅਣਵੰਡਿਆ ਅਸਮਾਨ ਲਿਖਾਂਗੇ ਲੈਲਪੁਰੇ ਤੋਂ ਉਜੜਨ ਵੇਲੇ ਹੋਇਆ ਜੋ ਨੁਕਸਾਨ ਲਿਖਾਂਗੇ ਹੱਥੀਂ ਦੰਦੀਆਂ ਵੱਡੀ ਜਾ ਨਹਿਰੂ ਤੇ ਗੁੱਸਾ ਕੱਢੀ ਜਾ
ਲੋਲੀਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ
ਏਜੰਡਾ ਆਪਣਾ ਸਬਰ ਸਿਦਕ ਦਾ ਮੰਡਾ ਆਪਣਾ ਸਭ ਦਾ ਭਲਾ ਏਜੰਡਾ ਆਪਣਾ ਸਬਰ ਸਿਦਕ ਦਾ ਮੰਡਾ ਆਪਣਾ ਉਹ ਕਹਿੰਦੇ ਨੇ ਝੰਡਾ ਆਪਣਾ ਲੋਕੀ ਕਹਿੰਦੇ ਡੰਡਾ ਆਪਣਾ ਰਾਜ ਕਾਕੜੇ ਲੋੜ ਪੈਣ ਤੇ ਬਾਬਾ ਜੀ ਦਾ ਠੰਡਾ ਆਪਣਾ ਛੱਡੀ ਜੇ ਲੋਲੀ ਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹ ਗਣਤੰਤਰ ਦੀ ਹੱਡੀ ਆ ਇਹਦੇ ਤੇ ਮਾਸ ਨਾ ਲੱਭੀ ਜਾ
ਲੋਲੀ ਪੋਪ ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ ਇਹਨੂੰ ਚੂਸੀ ਜਾ ਨਾਲ ਚੱਬੀ ਜਾ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਕੁਛ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸੂਚਨਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਜਿਹੜੀ ਸੂਚਨਾ ਉਹ ਆ ਰਹੀ ਹੈ ਜੀ ਗੁਰਦੁਆਰਾ ਸਾਹਿਬ ਕ੍ਰੇਗੀਬੰਦ ਸਾਹਿਬ ਤੋਂ ਸੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬੰਦ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਜਿਹੜਾ ਸਮਾਗਮ ਹੈ ਜੀ ਉਹ ਆਰੰਭਿਆ ਜਾ ਰਿਹਾ ਸੋ ਅਖੰਡ ਪਾਠ ਸਾਹਿਬ ਦਾ ਆਰੰਭ ਹੋਣ ਜਾ ਰਿਹਾ 15 ਜੂਨ ਨੂੰ ਤੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜਿਹੜੇ ਆ ਇਹ ਆਰੰਭ ਕੀਤੇ ਜਾ ਰਹੇ ਨੇ ਸ਼ੁੱਕਰਵਾਰ 15 ਜੂਨ ਨੂੰ ਸੋ ਇਹਨਾਂ ਦੀ ਸਮਾਪਤੀ ਜਿਹੜੀ ਹੈ ਉਹ 17 ਜੂਨ ਨੂੰ ਹੋਣੀ ਆ 10 ਵਜੇ ਤੇ ਇਸ ਸੰਬੰਧ ਦੇ ਵਿਚ ਸਮਾਗਮ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿਚ ਹੋਣਗੇ ਪਰ ਇਹਦੇ ਨਾਲ ਹੀ ਸੰਬੰਧਿਤ ਇਕ ਖਾਸ ਜਿਹੜੀ ਖ਼ਬਰ ਹੈ ਜੀ ਉਹ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ 16 ਜੂਨ ਨੂੰ ਅੰਮ੍ਰਿਤ ਸੰਚਾਰ ਜਿਹੜਾ ਆ ਉਹ ਹੋਣਾ ਗੁਰਦੁਆਰਾ ਸਾਹਿਬ ਦੇ ਵਿਚ ਸੋ 16 ਜੂਨ ਨੂੰ ਸ਼ਨੀਵਾਰ ਹੈ ਤੇ ਸ਼ਨੀਵਾਰ ਸਵੇਰੇ 9 ਵਜੇ ਗੁਰੂ ਘਰ ਦੇ ਵਿਚ ਅੰਮ੍ਰਿਤ ਸੰਚਾਰ ਹੋਣਾ ਸੋ ਆਪ ਜੀ ਨੂੰ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨ ਦੇ ਲਈ ਜਿਹੜਾ ਇਹ ਮੌਕਾ ਆ ਉਹ ਬਖਸ਼ਿਆ ਜਾ ਰਿਹਾ ਸੋ ਤੁਸੀਂ ਲੋਕ ਜੇਕਰ ਆਪਣਾ ਮਨ ਬਣਾਇਆ ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨਾ ਤਾਂ ਤੁਸੀਂ 16 ਜੂਨ ਨੂੰ ਗੁਰੂ ਘਰ ਪਹੁੰਚ ਕੇ ਉੱਥੇ ਅੰਮ੍ਰਿਤ ਸੰਚਾਰ ਜਿਹੜਾ ਕਰ ਸਕਦੇ ਹੋ। ਤੇ ਇਹਦੇ ਨਾਲ ਹੀ ਅਸੀਂ ਦੱਸਦੇ ਜਾਈਏ ਕਿ 16 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਵੀ ਹੋਣਾ। ਸੋ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਤੁਸੀਂ ਸਰਵਣ ਕਰ ਸਕਦੇ ਹੋ। ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇਸ ਵੇਲੇ ਤੁਹਾਡੇ ਨਾਲ ਹਾਜ਼ਰ ਆ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਅਜੇ ਪਾਲ ਜੀ ਵੀ ਆਪਣੇ ਨਾਲ ਆ ਚੁੱਕੇ ਆ। ਸਤਿ ਸ੍ਰੀ ਅਕਾਲ ਅਜੇ ਪਾਲ ਜੀ।
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਅਤੇ ਸਤਿ ਸ੍ਰੀ ਅਕਾਲ ਸਰਜੀਤ ਭਾਜੀ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਮਾਫ਼ੀ ਚਾਹੁੰਦਾ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਸੀ, ਮੈਂ ਐਵੇਂ ਵਿੱਚ ਕਬਾਬ ਚ ਹੱਡੀ ਕਹਿੰਦੇ ਹੁੰਦੇ ਉਹ ਬਣ ਗਿਆ।
ਸਹੀ ਆ। ਤੇ ਹੋਰ ਸੁਣਾਓ, ਕਿੱਦਾਂ ਤੁਹਾਡਾ ਹਾਲ ਚਾਲ ਕਿੱਦਾਂ ਆ?
ਹਾਂਜੀ ਹਾਂਜੀ, ਹਾਲ ਚਾਲ ਠੀਕ ਠਾਕ ਵਧੀਆ ਸਭ, ਕਿਰਪਾ ਜੀ ਬਾਬੇ ਨਾਨਕ ਦੀ। ਔਰ ਉਮੀਦ ਕਰਦੇ ਵੀ ਸਾਰੇ ਸਰੋਤੇ ਵੀ ਵਧੀਆ ਮੌਜਾਂ ਮਾਣ ਰਹੇ ਹੋਣਗੇ। ਆਪਾਂ ਤੇ ਮੀਂਹ ਦਾ ਆਨੰਦ ਲੈ ਰਹੇ ਜੀ ਅੱਜ, ਮਿੱਠਾ ਮਿੱਠਾ ਮੀਂਹ ਪੈ ਰਿਹਾ।
ਹਾਂਜੀ, ਮੀਂਹ ਵੈਸੇ ਕਾਫੀ ਚਿਰ ਦੇ ਬਾਅਦ ਪਿਆ ਆ ਤੇ ਵਧੀਆ ਵੀ ਲੱਗਦਾ ਆ ਮੀਂਹ, ਹਨਾ?
ਹਾਂਜੀ ਹਾਂਜੀ ਬਿਲਕੁਲ, ਘਰੇ ਵੀ ਘਾਹ ਘੂ ਵਗੈਰਾ ਸੁੱਕ ਗਿਆ ਸੀਗਾ ਸਾਰਾ, ਮਤਲਬ ਤੇ ਹੁਣ
ਹਾਂਜੀ
ਨਾਲੇ ਘਰਾਂ ਚ ਹਰਿਆਲੀ ਹੋਜੂਗੀ, ਗਾਰਡਨ ਦੇ ਵਿੱਚ ਤੇ ਨਾਲੇ ਆਸੇ ਪਾਸੇ ਸੜਕਾਂ ਦੇ ਰੁੱਖਾਂ ਦੀ ਹਰਿਆਲੀ ਹੋਰ ਵੱਧ ਜੂ।
ਬਿਲਕੁਲ ਬਿਲਕੁਲ। ਤੇ ਗੱਲ ਚੱਲਦੀ ਸੀ ਤੇ ਬਈ ਜਿਹੜਾ ਕਿਸਾਨ ਅੰਦੋਲਨ ਆ ਉਹ ਫੇਲ ਹੀ ਹੋ ਗਿਆ ਇੱਕ ਤਰ੍ਹਾਂ ਦੇ ਨਾਲ, ਤੇ ਦੋਸਤਾਂ ਦੇ ਵਧੀਆ ਵਧੀਆ ਵਿਚਾਰ ਵੀ ਆਏ ਆ, ਤੇ ਕੀ ਸੋਚਦੇ ਆ ਤੁਸੀਂ?
ਹਾਂਜੀ, ਮੈਂ ਸੁਣ ਰਿਹਾ ਸੀਗਾ, ਸੁਣਿਆ ਮੈਂ ਤਕਰੀਬਨ ਆਲਮੋਸਟ ਸਾਰਾ ਪ੍ਰੋਗਰਾਮ, ਤੇ ਗੱਲ ਉਹ ਤੁਹਾਡੀ ਸਹੀ ਆ ਵੀ ਪ੍ਰੋਗਰਾਮ ਮੇਰਾ ਵੀ ਜਿਹੜਾ ਮੰਨਣਾ ਵੀ ਜਿਹੜਾ ਕਿਸਾਨ ਅੰਦੋਲਨ ਹੈ ਵੀ ਆਲਮੋਸਟ ਮੈਂ ਤੁਹਾਨੂੰ ਫੇਲੀਅਰ ਹੀ ਕਹੂੰਗਾ, ਮਤਲਬ ਇੱਕ ਕਿਸਮ ਦਾ। ਤੇ ਮੈਂ ਸੋਚਦਾ ਜਿੱਦਾਂ ਆਪਾਂ ਹੁਣ ਜਿਵੇਂ ਗੁਰੂ ਜੀ ਗੱਲ ਕਰ ਰਹੇ ਸੀ, ਗੱਲ ਉਹਨਾਂ ਦੀ ਵੀ ਠੀਕ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਗੱਲ ਤੁਹਾਡੀ ਵੀ ਠੀਕ ਹੈ, ਉਹ ਜਾਟ ਦੇ ਚੁਟਕਲੇ ਵਾਲੀ ਗੱਲ ਬਣ ਗਈ ਸੀ, ਮਤਲਬ ਗੱਲ ਧਾਰੀ ਵੀ ਠੀਕ ਹੈ, ਧਾਰੀ ਵੀ ਠੀਕ ਸੀ, ਕਹਿੰਦਾ ਤੂੰ ਕਿਸਾ ਮੁਖੀ ਆ, ਕਹਿੰਦਾ ਬਾਹਰ ਤੋਂ ਤੇਰੀ ਵੀ ਠੀਕ ਸੀ। ਇਹ ਅੰਦੋਲਨ ਭਾਜੀ ਹੁਣ ਜਿੱਦਾਂ ਆਪਾਂ ਜਿਵੇਂ ਅੰਦੋਲਨ ਕੀਤਾ ਵੀ ਕਿਸਾਨ, ਆਪਾਂ ਜਿੱਦਾਂ ਹੁਣ ਪਹਿਲਾਂ ਪੁਰਾਣਾ ਟਾਈਮ ਤਾਂ ਹੈ ਨੀ, ਪਹਿਲਾਂ ਅਸੀਂ ਵੀ ਸਾਰੇ ਕਿਸਾਨ ਪਿੰਡਾਂ ਚ ਰਹਿੰਦੇ ਸੀ ਤੇ ਜ਼ਿਮੀਦਾਰ ਮਤਲਬ ਸ਼ਹਿਰਾਂ ਚ ਜਿਵੇਂ ਆਪਾਂ ਕਹਿ ਦਿੰਦੇ ਵੀ ਸ਼ਹਿਰੀ ਤਬਕਾ ਰਹਿੰਦਾ ਸੀ, ਪਰ ਅੱਜ ਕੱਲ ਦੇ ਹੁਣ ਆਪਾਂ ਨੂੰ ਪਤਾ ਕਿ ਆਪਣੇ ਜਿਹੜੇ ਪਿੰਡਾਂ ਦੇ ਕਿਸਾਨ ਨੇ, ਕਿਸਾਨ ਉਹਨਾਂ ਦੇ ਵੀ ਬੱਚੇ ਜਾ ਕੇ ਗਾਂ ਸ਼ਹਿਰਾਂ ਚ ਰਹਿ ਰਹੇ ਨੇ, ਪੜ ਵੀ ਰਹੇ ਨੇ, ਜੋਬਾਂ ਵੀ ਕਰ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਹਨਾ? ਤੇ ਹੁਣ ਜਿੱਦਾਂ ਆਪਾਂ ਉਹ ਸਾਰਾ ਕੁਛ ਬੰਦ ਕਰਤਾ, ਜਿਵੇਂ ਪੁਰਾਣੇ ਹਿਸਾਬ ਦੇ ਨਾਲ ਹੀ ਸੱਦਾ ਦੇ ਦਿੱਤਾ ਵੀ ਬਸ ਜੀ ਬੰਦ ਕਰ ਦੋ ਬੰਦ ਕਰ ਦੋ ਬੰਦ ਕਰ ਦੋ, ਵੀ ਕੋਈ ਉਹਦੀ ਪਲੈਨਿੰਗ ਨੀ ਕੀਤੀ ਗਈ, ਉਹਦੀ ਨੀਤੀ ਨੀ ਘੜੀ ਗਈ ਵੀ ਕਿੱਦਾਂ ਹੋਣਾ ਚਾਹੀਦਾ। ਤੇ ਜਿੱਦਾਂ ਸਾਰਾ ਕੁਛ ਬੰਦ ਕਰਤਾ ਵੀ ਜਾਂ ਤੇ ਇਹ ਹੋਵੇ ਨਾ ਵੀ ਜਿਵੇਂ ਜਿਹੜੀਆਂ ਸਾਡੀਆਂ ਸਰਕਾਰਾਂ ਦੇ ਉੱਪਰ ਬੈਠੇ ਨੇ ਕਾਬਜ਼ ਨੇ, ਮਤਲਬ ਕੁਰਸੀਆਂ ਦੇ ਮੰਤਰੀ ਕਾਬਜ਼ ਨੇ, ਵੀ ਜਾਂ ਕਿ ਇਹਦੇ ਨਾਲ ਕੀ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕੀ ਦੁੱਧ ਨੀ ਮਿਲਿਆ, ਜਾਂ ਜਿਹੜੇ ਉਹਨਾਂ ਦੇ ਵਜ਼ੀਰ ਨੇ ਬਾਕੀ ਦੇ ਕੀ ਉਹਨਾਂ ਨੂੰ ਦੁੱਧ ਨੀ ਮਿਲਿਆ, ਜਦ ਇਹ ਗੱਲ ਹੁੰਦੀ ਵੀ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਘਰਾਂ ਦਾ ਵੀ ਬੰਦ ਕੀਤਾ ਜਾਂਦਾ, ਵੀ ਉਹਨਾਂ ਨੂੰ ਫਿਰ ਵੀ ਅਹਿਸਾਸ ਹੁੰਦਾ ਹਨਾ ਵੀ ਹਾਂ ਇਹ ਕਿਸਾਨਾਂ ਨੇ ਇਸ ਗੱਲੋਂ ਆਪਣੀ ਮਤਲਬ ਕਿ ਅੰਦੋਲਨ ਕੀਤਾ, ਜਾਂ ਮੋਦੀ ਸਾਹਿਬ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦੁੱਧ ਕਿਸੇ ਤਰੀਕੇ ਬੰਦ ਹੁੰਦਾ, ਮੈਨੂੰ ਪਤਾ ਵੈਸੇ ਓਦਾਂ ਮੇਰੀ ਗੱਲ ਵੈਸੇ ਹੀ ਲੱਗਣੀ, ਪਰ ਇੱਕ ਗੱਲ ਕਹੀ ਹੈ ਨਾ ਵੀ ਜੇ ਜਿਹਨੂੰ ਅਸੀਂ ਪਤਾ ਲਵਾਉਣਾ ਚਾਹੁੰਦੇ ਹਾਂ ਉਹਨਾਂ ਨੂੰ ਤਾਂ ਕੋਈ ਫਰਕ ਨੀ ਪਿਆ,
ਹਾਂਜੀ,
ਤੇ ਬਜਾਏ ਕਿ ਜਿਹੜੇ ਸਾਡੇ ਭੈਣ ਭਰਾ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਜਦੋਂ ਇਹ ਸਮਾਨ ਨਹੀਂ ਮਿਲਿਆ, ਮੈਨੂੰ ਤਾਂ ਇਹ ਲੱਗਾ ਕਿ ਅਸੀਂ ਵੱਧ ਸਗੋਂ ਨਫ਼ਰਤ ਦਾ ਪਾਤਰ ਬਣ ਗਏ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹੋਰ ਵੀ।
ਹਾਂ ਬਿਲਕੁਲ, ਇੱਕ ਇਹ ਵੀ ਆ ਕਿ ਅਜੇਪਾਲ ਜੀ ਜਿੱਦਾਂ ਹੁਣ ਜਿਹੜੇ ਤੁਸੀਂ ਹੁਣ ਦੇਖਿਆ ਆਪਾਂ ਕਿ ਕਣਕ ਜਿਹੜੀ ਆਪਾਂ ਚੱਕ ਲਈ ਆ ਮੰਡੀਆਂ ਦੇ ਵਿੱਚ ਪਹੁੰਚ ਗਈ ਆ, ਚੁਕਾਈ ਜਿਹੜੀ ਹੋ ਗਈ ਆ, ਹਨਾ, ਪੈਸੇ ਜਿਹੜੇ ਆ ਮਿਲ ਗਏ ਆ, ਉਹ ਤੋਂ ਬਾਅਦ ਤੁਸੀਂ ਅੰਦੋਲਨ ਸ਼ੁਰੂ ਕਰਦੇ ਆ, ਹਨਾ? ਤੇ ਜਿਹੜਾ ਸਬਜ਼ੀਆਂ ਵਾਲਾ ਕੰਮ ਆ ਇਹ ਏਦਾਂ ਤਾਂ ਹੈ ਨੀ, ਚਲੋ ਕਣਕ ਆ ਜੇ ਉਹ 10 ਦਿਨ ਪਈ ਵੀ ਰਹੀ ਆ ਉਹ 10 ਦਿਨਾਂ ਬਾਅਦ ਵੇਚੀ ਜਾ ਸਕਦੀ ਆ, ਸਬਜ਼ੀ ਜਿਹੜੀ ਆ 1 ਦਿਨ ਰਹਿ ਗਈ ਆ ਉਹ ਤਾਂ ਖਰਾਬ ਹੋ ਗਈ, ਹਨਾ, ਉਹਦਾ ਨੁਕਸਾਨ ਹੋ ਗਿਆ, ਦੁੱਧ 1 ਦਿਨ ਰਹਿ ਗਿਆ ਉਹਦਾ ਨੁਕਸਾਨ ਹੋ ਗਿਆ, ਅਨਲੈਸ ਅਸੀਂ ਉਹਨੂੰ ਹੋਰ ਤਰ੍ਹਾਂ ਯੂਜ਼ ਨਾ ਕਰੀਏ, ਹਨਾ? ਇਸ ਕਰਕੇ ਅਸੀਂ ਇਹ ਤਾਂ ਸਮਾਂ ਗਏ ਸੀ ਕਿਸਾਨਾਂ ਦਾ ਅੰਦੋਲਨ ਸੀ ਨਾ ਕਿ ਸਿਰਫ ਕਣਕ ਤੇ ਝੋਨੇ ਦਾ, ਹਨਾ? ਉਹਦੇ ਨਾਲ ਪਹਿਲਾਂ ਹੀ ਹਨਾ, ਫਿਰ ਸਭ ਤੋਂ ਵੱਡੀ ਦੇਖੋ ਕਿੱਡੀ ਮਾੜੀ ਗੱਲ ਇਹ ਹੋਈ ਵੀ ਦੁੱਧ ਖਿਲਾਰ ਦਿੱਤਾ ਗਿਆ, ਸਬਜ਼ੀਆਂ ਖਿਲਾਰ ਦਿੱਤੀਆਂ ਗਈਆਂ, ਉਹਦੇ ਨਾਲ ਜਿਹੜੇ ਲੋਕਾਂ ਨੇ ਅਸਲ ਵਿੱਚ ਸਾਥ ਨੀ ਦਿੱਤਾ, ਕੋਈ ਵੀ ਜਿਹੜਾ ਹਾਂਜੀ ਮਿਸ਼ਨ ਆ ਜਿੰਨਾ ਚਿਰ ਤੱਕ ਲੋਕਾਂ ਦਾ ਸਾਥ ਨੀ ਮਿਲਦਾ ਉਨਾ ਚਿਰ ਤੱਕ ਆਪਾਂ ਉਹ ਜਿਹੜਾ ਮਿਸ਼ਨ ਆ ਉਹ ਸਹੀ ਨੀ ਕਰ ਸਕਦੇ, ਹਨਾ? ਤੇ ਅੱਗੇ ਗੌਰਵ ਸ਼ਰਮਾ ਜੀ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਉਹਨਾਂ ਨੇ ਗੱਲ ਕੀਤੀ ਆ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਮਿਲ ਕੇ ਚੋਣ ਲੜਨ ਦੀ ਅਫਵਾਹ ਬਾਰੇ ਕੀ ਵਿਚਾਰ ਆ, ਜੇ ਹੁੰਦਾ ਆ ਤਾਂ ਇਹ ਠੀਕ ਆ। ਤੁਸੀਂ ਬੜੇ ਐਕਟਿਵ ਮੈਂਬਰ ਰਹੇ ਆ ਸਾਡੇ ਕੁਈਨਜ਼ਲੈਂਡ ਦੇ, ਇੱਥੇ ਦੇ ਕਮੇਟੀ ਮੈਂਬਰ ਵੀ ਤੁਸੀਂ ਰਹੇ ਆ, ਕੀ ਤੁਹਾਨੂੰ ਲੱਗਦਾ ਆ ਹੁਣ ਵੀ ਆਪਾਂ ਤਾਂ ਕਾਂਗਰਸ ਨੂੰ ਹੁਣ ਤਾਂ ਗਾਲਾਂ ਹੀ ਕੱਢੀਆਂ ਅਜੇ ਪਰ?
ਬਿਲਕੁਲ, ਅਸੀਂ ਹੁਣ ਤਾਂ ਗਾਲਾਂ ਕੱਢੀਆਂ, ਪਰ ਉਹ ਵੀ ਜੇ ਗੱਲ ਵੀ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਪੰਜਾਬ ਦੀ ਤਾਂ ਭਾਜੀ ਇਹਨਾਂ ਦੇ ਭਾਂਡੇ ਵਿਕ ਗਏ, ਜੇ ਮੈਂ ਸਿੱਧੀ ਥੋੜੀ ਠੇਠ ਜੀ ਭਾਸ਼ਾ ਚ ਗੱਲ ਕਰਾਂ ਦਾ, ਜਾਂ ਕਹਿ ਲਓ ਕਿ ਭਾਂਡੇ ਚਿੱਲਰ ਗਏ, ਜਾਂ ਕਹਿ ਲਓ
ਇੰਨੀ ਛੇਤੀ ਤਾਂ ਤੁਸੀਂ ਨਾ ਕਰੋ।
ਨਹੀਂ ਭਾਜੀ, ਉਹ ਗੱਲ ਪਤਾ ਕੀ, ਜਿੱਦਾਂ ਹੁਣ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਕੇ ਹਟੇ, ਉਹ ਗੁਰਜੀ ਭਾਜੀ ਉਹਨਾਂ ਦੀ ਗੱਲ ਵੀ ਸਹੀ ਸੀ ਵੀ ਕੋਈ ਹੁਣ ਤੁਸੀਂ ਕਿਸਾਨ ਅੰਦੋਲਨ ਚ ਦੇਖ ਲਓ ਕਿੰਨੇ ਯੰਗਸਟਰ ਤੁਹਾਨੂੰ ਦਿਖਦੇ ਆ, ਉਹੋ ਹੀ ਗੱਲ ਵੀ ਬਜ਼ੁਰਗਾਂ ਦੀ ਵੀ ਰਿਸਪੈਕਟ ਹੈ, ਪਰ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਸੀ ਵੀ ਬਜ਼ੁਰਗਾਂ ਤੋਂ ਵਾਕਿਆ ਸਾਨੂੰ ਸੇਧ ਮਿਲਦੀ ਆ, ਜਿਹੜਾ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਉਹ ਮਤਲਬ ਅਸੀਂ ਉਹਦਾ ਕਦੀ ਵੀ ਮੁਕਾਬਲਾ ਨਹੀਂ ਕਰ ਸਕਦੇ, ਪਰ ਉਹ ਗੱਲ ਇੱਕ ਇੱਥੇ ਆ ਜਾਂਦੀ ਵੀ ਸਾਨੂੰ ਇੱਕ ਘਰ ਚ ਬਜ਼ੁਰਗ ਨੇ ਸਲਾਹ ਦੇਣੀ, ਸਾਡੇ ਮੋਮ ਡੈਡ ਨੇ ਜਾਂ ਸਾਡੇ ਬਜ਼ੁਰਗ ਦਾਦੇ ਨੇ ਚਾਚੇ ਤਾਇਆ ਨੇ ਘਰ ਚ ਸਲਾਹ ਦੇਣੀ ਫੈਮਿਲੀ ਚ, ਉਹ ਵੱਖਰੀ ਗੱਲ ਹੈ, ਪਰ ਜਦੋਂ ਕੋਈ ਵੱਡੇ ਲੈਵਲ ਤੇ ਜਾ ਕੇ ਉਹ ਜਿਹੜੇ ਅੱਗੇ ਮੋਹ ਤਬਾਰ ਲੱਗੇ ਨੇ ਬਜ਼ੁਰਗ, ਉੱਥੇ ਫਿਰ ਉਹਨਾਂ ਦੀ ਮਨਸ਼ਾ ਬਦਲ ਜਾਂਦੀ ਆ।
ਆਪਣੇ ਬਜ਼ੁਰਗ ਹੈਗੇ ਆ ਜਿਹੜੇ, ਆਪਣੇ ਜਿਹੜੇ ਕੋਈ ਵੀ ਹੋ ਸਕਦਾ ਬਜ਼ੁਰਗ ਹਨਾ, ਜਿਹਨਾਂ ਨੇ ਆਪਣੇ ਡਿਸੀਜਨ ਲਏ, ਆਪਾਂ 1984 ਦੀ ਗੱਲ ਕੀਤੀ, ਉਸ ਤੋਂ ਬਾਅਦ ਜਿੰਨੇ ਵੀ ਆਪਣੇ ਜਿਹੜੇ ਸੱਜਣ ਆਏ ਆ ਜਿਹਨਾਂ ਤੋਂ ਆਪਾਂ ਕੁਛ ਨਾ ਕੁਛ ਸਿੱਧਾ ਲਈਆਂ, ਉਹ ਆਪਣੇ ਬਜ਼ੁਰਗ ਹੀ ਆ ਹਨਾ, ਉਹ ਜਰੂਰੀ ਮੇਰੇ ਘਰ ਦੇ ਜਾਂ ਤੁਹਾਡੇ ਘਰ ਦੇ ਆ ਹਨਾ, ਉਹ ਕਹਿੰਦੇ ਕੀ ਹੁੰਦਾ ਉਹਦਾ ਤਜਰਬੇ ਹੁੰਦੇ ਆ, ਉਹ ਕੋਈ ਵੀ ਹੋ ਸਕਦਾ, ਸਾਨੂੰ ਰਾਸਤੇ ਚ ਇੱਕ ਜਾਂਦਾ ਹੋਇਆ ਵੀ ਦੱਸ ਸਕਦਾ ਆ ਵੀ ਫਲਾਨੇ ਥਾਂ ਹੁਣ ਜਿਹੜਾ ਆ ਉਹ ਰਿਵਰ ਦੇ ਉੱਤੇ ਹੜ ਆਉਣ ਵਾਲਾ ਆ, ਉਹਦਾ ਤਜਰਬਾ ਆ ਹਨਾ, ਉਹ ਕੋਈ ਵੀ ਆ ਉਹ ਬਜ਼ੁਰਗ ਹੀ ਆ, ਉਹ ਕਈ ਵਾਰੀ ਉਹ ਆਪਾਂ ਨੂੰ ਬਹੁਤ ਵਧੀਆ ਸੋਲੂਸ਼ਨ ਦੇ ਦਿੰਦੇ ਆ, ਪਰ ਕਈ ਵਾਰੀ ਉਹ ਉਸ ਪੀੜੀ ਦੇ ਨਾਲ ਚੱਲਦੇ ਨੀ ਹੁੰਦੇ। ਹੁਣ ਜੇ ਆਪਾਂ ਇਹਨੂੰ ਆਪਾਂ ਛੋੜ ਉੱਪਰ ਉੱਪਰੋਂ ਲੈ ਲਈਏ ਵੀ ਕਾਂਗਰਸ ਦੇ ਨਾਲ ਆਪਾਂ ਪਹਿਲਾਂ ਆਪਾਂ ਭਾਜਪਾ ਦੇ ਇੱਕ ਤਰ੍ਹਾਂ ਜਦੋਂ ਇਹ ਮਿਸ਼ਨ ਚੱਲਿਆ ਆਮ ਆਦਮੀ ਪਾਰਟੀ ਹੋਂਦ ਵਿੱਚ ਵੀ ਆਈ ਆ, ਉਦੋਂ ਇਹ ਬੜੀ ਉਸ ਵੇਲੇ ਅਫਵਾਹ ਕਹਿ ਲਓ ਜਾਂ ਸਚਾਈ ਕਹਿ ਲਓ ਬਈ ਭਾਜਪਾ ਨੇ ਹੀ ਕਾਂਗਰਸ ਦੇ ਖਿਲਾਫ ਖੜਾ ਕੀਤਾ ਇਹਨੂੰ, ਕਿਉਂਕਿ ਕਾਮਨਵੈਲਥ ਗੇਮਾਂ ਦਾ ਘੁਟਾਲਾ ਹੋ ਗਿਆ, ਘੁਟਾਲਿਆਂ ਦੇ ਵਿੱਚੋਂ ਹੀ ਜਿਹੜਾ ਐਂਟੀ ਕਰਪਸ਼ਨ ਇਹ ਪਾਰਟੀ ਸ਼ੁਰੂ ਹੋਈ ਸੀ ਹਨਾ, ਤੇ ਸ਼ੀਲਾ ਦੀਕਸ਼ਿਤ ਨੂੰ ਆਪਾਂ ਜੇਲ ਦੇ ਵਿੱਚ ਵੀ ਸਿੱਟਣਾ ਸੀਗਾ, ਇਹ ਗੱਲਾਂ ਹੋਈਆਂ ਸੀ ਵੀ ਅਸੀਂ ਸ਼ੀਲਾ ਦੀਕਸ਼ਿਤ ਨੂੰ ਜਿਹੜਾ ਜੇਲ ਦੇ ਵਿੱਚ ਸਿੱਟਾਂਗੇ ਹਨਾ, ਤੇ ਅੱਜ ਫਿਰ ਆਪਾਂ ਸਿਰਫ ਭਾਜਪਾ ਨੂੰ ਰੋਕਣ ਦੇ ਲਈ ਜਿਹੜੀ ਉਸ ਵੇਲੇ ਚੰਗੀ ਲੱਗਦੀ ਸੀ, ਜ਼ਰੂਰ ਆਪਾਂ ਨੂੰ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਜ਼ਰੂਰ ਦੇਖਣਾ ਚਾਹੀਦਾ, ਤੇ ਮੈਨੂੰ ਹੁਣ ਲੱਗਦਾ ਵੀ ਲਾਲੂ ਪ੍ਰਸ਼ਾਦ ਸਹੀ ਬੋਲਦਾ ਸੀ, ਉਸ ਵੇਲੇ ਤਾਂ ਆਪਾਂ ਨੂੰ ਗੁੱਸਾ ਬਹੁਤ ਆਇਆ ਸੀ ਉਹਦੇ ਉੱਤੇ ਪਾਰਲੀਮੈਂਟ ਚ ਜੋ ਉਹਨੇ ਬਿਆਨ ਦਿੱਤਾ ਆ, ਤੇ ਹੁਣ ਸ਼ਾਇਦ ਸਹੀ ਆ ਉਹਦਾ ਉਹ ਜੋ ਕਹਿੰਦਾ ਸੀਗਾ ਵੀ ਇਹ ਅਸਲ ਦੇ ਵਿੱਚ ਦਿਖਾਵੇ ਹੀ ਆ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਗੱਲ ਸਹੀ ਹੈ। ਹੁਣ ਆਪਾਂ ਜਿਵੇਂ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਮੈਂ ਪੰਜਾਬ ਦੀ ਗੱਲ ਕਰ ਰਿਹਾ ਸੀ, ਮੈਂ ਤਾਂ ਠੀਕ ਹੈ ਆਪਾਂ ਇਹਨਾਂ ਨੂੰ ਟਾਈਮ ਵੀ ਦਿੱਤਾ, ਮਤਲਬ ਜਦੋਂ ਵੀ ਕਿਤੇ ਜਾਣਾ ਵੀ ਆਪਦੇ ਲੋਕ ਪੈਸੇ ਵੀ ਦਿੱਤੇ ਟਾਈਮ ਵੀ ਦਿੱਤਾ, ਤਾਂ ਤੁਹਾਨੂੰ ਪਤਾ ਇੱਥੇ ਸਭ ਤੋਂ ਵੱਡੀ ਗੱਲ ਟਾਈਮ ਵੀ ਦੇਣਾ ਹੁੰਦਾ, ਪਰ ਉਹ ਮੈਂ ਆਪਦੇ ਇੱਥੇ ਡੇ ਵਨ ਤੋਂ ਹੀ ਕਹਿ ਰਿਹਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਖਾਸ ਕਰਕੇ ਆਪਣੇ ਲੀਡਰ ਨੇ ਨਾ ਆਮ ਆਦਮੀ ਪਾਰਟੀ ਦੇ, ਉਹ ਇਕੱਠਾ ਸਿਰ ਜੋੜ ਕੇ ਬੈਠ ਹੀ ਨਹੀਂ ਸਕਦੇ, ਉਹਨਾਂ ਦੀ ਆਪਸ ਚ ਵੀ ਇਕਜੁੱਟਤਾ ਨਹੀਂ ਹੈਗੀ, ਉਹ ਗੱਲ ਹੁਣ ਆਮ ਸਾਹਮਣੇ ਆ ਹੀ ਰਹੀ ਹੈ, ਮਤਲਬ ਜੇ ਆਪਾਂ ਵੇਖੀਏ ਤਾਂ। ਹਾਂਜੀ
ਪਰ ਜਿਹੜੇ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਹੈਗੇ ਆ ਪੰਜਾਬ ਦੇ ਡਾਕਟਰ ਬਲਵੀਰ ਸਿੰਘ, ਉਹਨਾਂ ਨੇ ਕਿਹਾ ਆ ਵੀ ਅਸੀਂ ਤਾਂ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਤੇ ਵਾਅਦਾ ਖਿਲਾਫੀ ਦੀਆਂ ਨੀਤੀਆਂ ਦੇ ਖਿਲਾਫ ਲੜਾਈ ਲੜ ਰਹੇ ਹਾਂ। ਉਹਨਾਂ ਕਿਹਾ ਕਿ ਕਰਨਾਟਕ ਦੇ ਵਿੱਚ ਹਮ ਖਿਆਲ ਪਾਰਟੀਆਂ ਇਸ ਲਈ ਇੱਕ ਫਰੰਟ ਉੱਤੇ ਕਾਂਗਰਸ ਨਾਲ ਇਕੱਠੀਆਂ ਹੋਈਆਂ ਬਈ, ਕਿਉਂਕਿ ਉੱਥੇ ਭਾਜਪਾ ਨੇ ਜਿਹੜਾ ਵਿਧਾਨ ਸਭਾ ਲਈ ਖਤਰਾ ਪੈਦਾ ਕਰ ਦਿੱਤਾ ਸੀ। ਆਪ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਸੁਖਵਾਲ ਸਿੰਘ ਖਹਿਰਾ ਉਹਨਾਂ ਨੇ ਜਦੋਂ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ ਵੀ ਇਹਦਾ ਜਿਹੜਾ ਪਾਰਟੀ ਦੇ ਮੀਤ ਪ੍ਰਧਾਨ ਤੋਂ ਹੀ ਜਿਹੜਾ ਪੁੱਛੋ, ਤੇ ਇਸ ਕਰਕੇ ਜਿਹੜਾ ਇਹਦਾ ਮਤਲਬ ਇਹ ਹੋਇਆ ਵੀ ਕੱਲ ਨੂੰ ਜੇ ਕਾਂਗਰਸ ਸਰਕਾਰ ਸੈਂਟਰ ਦੇ ਵਿੱਚ ਆ ਗਈ, ਆਪਣਾ ਤਾਂ ਇਹੀ ਆ ਵੀ ਆਪਾਂ ਦਾ ਵਿਰੋਧ ਕਰਨਾ ਹਨਾ, ਆਪਾਂ ਦਾ ਵਿਰੋਧ ਕਰਨਾ ਕੋਈ ਵੀ ਹੋਵੇ ਪਾਰਟੀ, ਚਾਹੇ ਸੈਂਟਰ ਦੇ ਵਿੱਚ ਜੇ ਕਾਂਗਰਸ ਅਸੀਂ ਉਹਦਾ ਵਿਰੋਧ ਕਰਾਂਗੇ, ਜੇ ਭਾਜਪਾ ਆ ਜਾਂਦੀ ਆ ਤਾਂ ਉਹਦਾ ਵਿਰੋਧ ਕਰਾਂਗੇ, ਜੇ ਅਸੀਂ ਹੋਰ ਵੀ ਕੋਈ ਆ ਜਾਂਦਾ ਆ ਥਰਡ ਫਰੰਟ ਆ ਜਾਂਦਾ ਆ ਫਿਰ ਵੀ ਆਪਾਂ ਵਿਰੋਧ ਹੀ ਕਰਨਾ, ਬੈਠ ਵਿਰੋਧ
ਹੀ ਕਰਨਾ, ਬਿਲਕੁਲ ਬਿਲਕੁਲ ਗੱਲ ਸਹੀ
ਜੀ। ਤੇ ਪਰਮਜੀਤ ਸਿੰਘ ਹੋਣਾ ਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਨਾਲ ਕਿਹਾ ਵੀ ਕਦੇ ਕਦਾ ਹੀ ਆਉਂਦਾ ਬਾਬਾ ਵੈਦ ਰੋਗੀਆਂ ਦਾ।
ਬਿਲਕੁਲ
ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ, ਕੱਲ ਘੱਲੂਘਾਰਾ ਦਿਵਸ ਵੀ ਸੀਗਾ, ਤੇ ਵੈਸੇ ਕੱਲ ਤੱਕ ਸ਼ਾਮ ਤੱਕ ਤਾਂ ਇਹੀ ਸੀਗਾ ਵੀ ਬੜਾ ਸੌਖਾ ਸਵੇਲੀ ਦੇ ਨਾਲ ਨੇਪਰੇ ਚੜਿਆ ਜਥੇਦਾਰ ਸਾਹਿਬ ਹੋਣਾ ਦਾ ਬਿਆਨ, ਜਿਹੜਾ ਭਾਵੇਂ ਭਾਸ਼ਣ ਸੀਗਾ ਉਹ ਸੁਣਨ ਨਹੀਂ ਦਿੱਤਾ ਗਿਆ, ਪਰ ਫੇਰ ਵੀ ਥੋੜੀ ਬਹੁਤੀ ਜਿਹੜੀ ਹਰਕਤ ਉੱਥੇ ਕੀਤੀ ਗਈ ਆ, ਥੋੜਾ ਬਹੁਤਾ ਨਾਰੇ ਵੀ ਜਿਹੜੇ ਖਾਲਿਸਤਾਨੀ ਪੱਖੀ ਲੱਗੇ ਆ। ਇਸ ਮਾਮਲੇ ਦੇ ਵਿੱਚ ਵੀ ਤੁਸੀਂ ਦੇਖ ਲਓ, ਮੈਂ ਗੱਲ ਕਰਦਾ ਸੀ ਵੀ ਕੌਮ ਉਸ ਵੇਲੇ ਬੜੀ ਇਕੱਠੀ ਸੀ 1984 ਦੇ ਵਿੱਚ, ਕੋਈ ਏਦਾਂ ਦਾ ਲੱਗਾ ਨੀ ਹਨਾ। ਤੇ ਹੁਣ ਜਿਹੜਾ ਆ, ਜਦੋਂ ਅਸੀਂ ਏਦਾਂ ਦੀਆਂ ਧਾਰਮਿਕ ਹਰ ਵਾਰੀ ਇਹੀ ਏਦਾਂ ਦਾ ਹੁੰਦਾ ਵੀ ਜਿਹੜੀ ਸ਼੍ਰੋਮਣੀ ਟਾਸਕ ਫੋਰਸ ਜਿਹੜੀ ਹੈਗੀ ਆ ਉਹ ਕਿਸੇ ਨਾ ਕਿਸੇ ਦਾ ਤਾਂ ਕੁਟਾਪਾ ਕਰੀ ਦਿੰਦੀ ਆ। ਕੱਲ ਵੀ ਕੁਛ ਕੁ ਨੌਜਵਾਨਾਂ ਦੀ ਕੋਰਟ ਮਾਰ ਕੀਤੀ ਉਹਨਾਂ ਨੇ।
ਬਿਲਕੁਲ ਬਿਲਕੁਲ, ਮੈਂ ਤੇ ਆਪ ਇਹ ਕਹਿੰਦਾ ਤੁਸੀਂ ਅੱਗੇ ਵੈਸੇ ਗੱਲ ਕਰਤੀ ਸਾਰੀ, ਤੁਸੀਂ ਥੋੜੀ ਜਿਹੀ ਗੱਲ ਚੀਜ਼ ਦਾ ਨਿਚੋੜ ਕੱਢਦਾ ਵੀ ਜਿੱਦਾਂ ਅਸੀਂ ਸੇਧ ਕੀ ਲਈ ਹਨਾ, ਉਹ ਤਾਂ ਚਲੋ ਹੋਣਾ ਸੀ, ਜੋ ਭਾਣਾ ਵਾਪਰਨਾ ਸੀ ਵਾਪਰ ਗਿਆ, ਜਿੱਦਾਂ ਵੀ ਹੋਇਆ ਵੀ ਉਹ ਨਹੀਂ ਸੀ ਹੋਣਾ ਚਾਹੀਦਾ। ਪਰ ਉਹ ਜਿਵੇਂ ਤੁਸੀਂ ਕਿਹਾ ਵੀ ਹੁਣ ਅਸੀਂ ਉਹ ਤੋਂ ਸੇਧ ਕੀ ਲਈ ਵੀ ਗਾਂ ਸਾਨੂੰ ਅਸੀਂ ਸਾਨੂੰ ਸਿੱਖਣ ਨੂੰ ਕੀ ਮਿਲਿਆ ਸੀ ਅੱਗੇ। ਹੁਣ ਮੈਂ ਇਹ ਵੇਖਦਾ ਹੁੰਦਾ ਭਾਜੀ ਵੀ ਜਿੱਦਾਂ ਹੁਣ ਕਿ ਸਾਡੀ ਕੌਮ ਦਾ ਕੋਈ ਆਗੂ ਹੈ ਹੀ ਨੀ ਗਾ, ਹਰ ਥਾਂ ਤੇ ਧੜੇ ਬੰਦੀਆਂ ਬਣੀਆਂ ਪਈਆਂ, ਹਰ ਥਾਂ ਤੇ ਜਥੇਬੰਦੀਆਂ ਬਣੀਆਂ ਪਈਆਂ। ਪਰ ਉਦੋਂ ਸੰਤ ਸੀਗੇ, ਦੇਖ ਲੋ ਇੱਕ ਏਕਾ ਸੀਗਾ ਹਨਾ, ਸਾਰੇ ਇੱਕ ਝੰਡੇ ਦੇ ਥੱਲੇ ਸੀਗੇ, ਇਕੱਠੇ ਸੀਗੇ। ਪਰ ਉਹ ਤੋਂ ਬਾਅਦ ਜਿੱਦਾਂ ਅੱਜ ਤੱਕ ਮੈਨੂੰ ਕੋਈ ਹੋਣਾ ਹੋਣੀ ਆਪਾਂ ਨੂੰ ਕੋਈ ਦਿੱਤਾ ਵੀ ਜਿਹੜੇ ਚਾਰ ਸਿਰ ਚੰਗੇ ਸਿਆਣੇ ਸੂਝਵਾਨ ਮਤਲਬ ਹੋਣ ਵੀ ਜਿਹੜੇ ਚਾਰ ਸਿਰ ਜੋੜ ਕੇ ਬੈਠੇ ਹੋਣ ਤੇ ਵੀ ਕੋਈ ਕੌਮ ਉਹਨਾਂ ਦੀ ਗੱਲ ਮੰਨੇ, ਕੋਈ ਦਿਸਦਾ ਤੁਹਾਨੂੰ ਏਦਾਂ ਦਾ ਮੈਨੂੰ? ਤੇ ਮੈਂ ਤੇ ਇਸ ਗੱਲ ਤੋਂ ਬੜਾ ਕਈ ਵਾਰੀ ਪਰੇਸ਼ਾਨ ਹੁੰਦਾ ਵੀ ਕੀ ਅਸੀਂ ਹੁਣ ਏਦਾਂ ਹੀ ਰਹਾਂਗੇ, ਮਤਲਬ ਆਗੂ ਵੀ ਹੋਣੇ ਰਹਾਂਗੇ ਜਿੱਦਾਂ ਵੀ ਹੈ। ਹੁਣ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਹੈਗੇ ਨੇ ਪਰ ਉਹ ਕਹਿੰਦੇ ਉਹਨਾਂ ਨੂੰ ਪੜ੍ਹੋ, ਉਹਨਾਂ ਤੋਂ ਸਿੱਖਿਆ ਲਓ, ਮਤਲਬ ਸ਼ਬਦ ਨੂੰ ਗੁਰੂ ਮੰਨੋ, ਪਰ ਉਹ ਚ ਵੀ ਹਰ ਕਿਸੇ ਨੇ ਆਪਦੇ ਆਪਦੇ ਢਕਵਾਂ ਚ ਚਲਾ ਰੱਖਿਆ ਹਨਾ। ਜਿੱਦਾਂ ਜਿੱਦਾਂ ਕਿਸੇ ਦੇ ਸੂਤ ਜਿਹੜੀ ਪੰਕਤੀ ਜਿਹਨੂੰ ਜਿੱਦਾਂ ਵਧੀਆ ਲੱਗਦੀ ਉਸੇ ਹਿਸਾਬ ਨਾਲ ਅਰਥ ਕਰੀ ਜਾਂਦਾ।
ਪਰ ਇੱਕ ਤੁਸੀਂ ਇਹ ਵੀ ਦੇਖੋ ਨਾ ਵੀ ਸੰਤਾਂ ਤੋਂ ਬਾਅਦ 1984 ਤੋਂ ਬਾਅਦ 1992-93 ਤੱਕ ਕਿਹੜਾ ਕੋਈ ਸਿੱਖਾਂ ਦੇ ਕੋਲ ਲੀਡਰ ਸੀ? ਲੀਡਰਾਂ ਤੋਂ ਬਗੈਰ ਇਹ ਲੜਾਈ ਲੜੀ ਹਨਾ, ਤੇ ਬਾਦਲ ਸਾਹਿਬ ਹੋਣੀ ਇਹ ਤਾਂ ਬਾਅਦ ਦੇ ਵਿੱਚ ਹੀ ਆਏ ਆ ਸਾਰੇ ਹਨਾ। ਤੇ ਜਿਹੜੇ ਮੇਨ ਜਿਹੜੇ ਉਸ ਵੇਲੇ ਤਾਂ ਜਾਣੀ ਲੀਡਰ ਵੀ ਹੋਣੀ ਭਾਵੇਂ ਜੇ ਆਪਾਂ ਕਹਿ ਲਈ ਜਿਹਨੇ ਸੇਧ ਲੈਣੀ ਆ, ਪਰ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਮੰਨਦੇ ਸੀ ਪੂਰਾ ਹਨਾ, ਉਹਨਾਂ ਤੋਂ ਜਿਹੜਾ ਸਲਾਹ ਜਿਹੜੀ
ਸਿੱਖਦੇ ਸੀ ਉਦੋਂ। ਬਿਲਕੁਲ ਬਿਲਕੁਲ, ਉਦੋਂ ਲੋਕੀ ਨੀਅਤ ਦੇ ਵੀ ਸਾਫ਼ ਸੀਗੇ, ਦਿਲਾਂ ਦੇ ਵੀ ਸਾਫ਼ ਸੀਗੇ। ਪਰ ਅੱਜ ਕੱਲ ਸਭ ਨੂੰ ਚੌਧਰ ਹੋ ਗਈ ਬਸ, ਪ੍ਰਧਾਨਗੀ ਵਾਲੀ ਕੁਰਸੀ ਵਾਲੀ ਚੌਧਰ ਹੈ ਅੱਜ ਕੱਲ ਤਾਂ, ਉਹ ਗੱਲਾਂ ਆਪਾਂ ਹੁਣ ਨੀ ਲੱਭ ਸਕਦੇ। ਤੁਸੀਂ ਪਿੱਛੇ ਲਾ ਲਓ ਦਿੱਲੀ ਦੀ ਇਲੈਕਸ਼ਨ ਆਪਣੇ, ਹਾਂਜੀ ਜੀ
ਜੀ ਜੋਗਿੰਦਰ ਸਿੰਘ ਸੋਹੀ ਜੀ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਹੀ ਆ, ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਆਪਾਂ ਨੂੰ ਵੀ। ਉਹ ਕਹਿੰਦੇ ਵੀ ਕਹਾ ਮਿਲਤਾ ਹੈ ਕਵੀ ਕੋਈ ਸਮਝਣੇ ਵਾਲਾ, ਜੋ ਵੀ ਮਿਲਤਾ ਹੈ ਸਮਝਾ ਕੇ ਚਲਾ ਜਾਤਾ ਹੈ। ਇਹ ਵੀ ਵੈਸੇ ਉਦਾਂ ਗੱਲ ਹੈਗੀ ਆ, ਪਿਆਰ ਕਰਨ ਵਾਲੇ ਘੱਟੇ ਮਿਲਦੇ ਆ ਅੱਜ ਕੱਲ,
ਕੋਈ ਗੱਲ ਨੀ ਜਦ ਸਮਝਾ ਕੇ ਵੀ ਜੇ ਕੋਈ ਚਲਾ ਜਾਂਦਾ ਚੰਗੀ ਗੱਲ ਹੈ, ਸੁਣਨਾ ਵੀ ਚਾਹੀਦਾ ਸਮਝਣਾ ਵੀ ਚਾਹੀਦਾ।
ਬਿਲਕੁਲ ਜੀ, ਤੇ ਨਾਲ
ਗੁਰਬਾਣੀ
ਭਾਰਤ ਵੀ ਕਮਾ
ਗੁਰੂ
ਜੀ,
ਹਾਂਜੀ ਗੁਰਬਾਣੀ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਵੀ ਕਿਛ ਸੁਣੀ ਹੈ ਕਿਛ ਕਹੀ ਹੈ, ਵੀ ਪਹਿਲਾਂ ਸੁਣੋ ਫਿਰ ਕੁਛ ਕਹੋ, ਪਰ ਜੇ ਕੋਈ ਸਮਝਾ ਕੇ ਵੀ ਚਲਾ ਜਾਂਦਾ ਕੋਈ ਗੱਲ ਨੀ।
ਬਿਲਕੁਲ, ਤੇ ਚਾਲ ਸਾਹਿਬ ਕਹਿ ਰਹੇ ਆ ਵੀ ਭਾਰਤ ਵੀ ਕਮਾਲ ਦਾ ਦੇਸ਼ ਆ, 100 ਲਗਾਉਣ ਨਾਲ ਪੁਲਿਸ ਆ ਜਾਂਦੀ ਆ ਤੇ 100 ਰੁਪਇਆ ਦੇਣ ਦੇ ਨਾਲ ਚਲੀ ਜਾਂਦੀ ਆ। ਵੈਸੇ ਹੁਣ ਪੁਲਿਸ ਡਰਨ ਬਹੁਤ ਲੱਗ ਗਈ ਆ, ਹੁਣ ਤਾਂ 100 ਰੁਪਇਆ ਲੈਂਦੇ ਵਿਚਾਰੇ ਡਰਦੇ ਆ, ਨੌਕਰੀ ਨੂੰ ਖਤਰਾ ਪੈ ਜਾਂਦਾ, ਹਰ ਕੋਈ ਬੰਦਾ ਤਾਂ ਉੱਥੇ ਵੀਡੀਓ ਬਣਾ ਲੈਂਦਾ ਹਨਾ ਅਜੇ, ਪਰ ਹੁਣ ਤਾਂ ਬਹੁਤ ਔਖਾ ਆ ਪੁਲਿਸ ਵਾਲਿਆਂ ਦਾ।
ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਮੇਰੇ ਖਿਆਲ ਚ, ਪਤਾ ਨੀ ਸ਼ਾਇਦ ਉਹ ਚੰਡੀਗੜ੍ਹ ਦੀ ਪੁਲਿਸ ਸੀਗੀ, ਤੇ ਉਹ ਕਿਸੇ ਨੇ ਉੱਪਰ ਲਿਖਿਆ ਸੀ ਵੀ ਬਚ ਕੇ ਬਈ ਪੁਲਿਸ ਬੜੀ ਸਖ਼ਤ ਹੈ, ਤੇ ਸਾਰਿਆਂ ਨੂੰ ਰੋਕੀ ਜਾ ਰਹੇ ਸੀਗੇ, ਮੈਂ ਸੋਚਿਆ ਖਿਆਲ ਏਦਾਂ ਹੀ ਕੁਛ ਨਿਕਲੂਗਾ ਵਿੱਚੋਂ ਵੀ ਬੜੀ ਸਖਤਾਈ ਕਰ ਰੱਖੀ ਆ, ਤੇ ਉਹਨੇ ਫਿਰ ਕਹਿੰਦਾ 1400 ਰੁਪਿਆ ਫਾਈਨ ਹੈ ਤੈਨੂੰ ਸਪੀਡਿੰਗ ਫਾਈਨ, ਕਹਿੰਦਾ ਜੀ ਉਹਨੇ ਨਾਲ ਹੀ ਕੈਮਰਾ ਪਤਾ ਨੀ ਬੰਦੇ ਨੇ ਕਿੱਦਾਂ ਚਲਾ ਰੱਖਿਆ, ਪੂਰੀ ਕਲੀਅਰ ਵੀਡੀਓ ਬਣੀ ਆ, ਤੇ ਉਹਨੇ 500 ਵਾਲਾ ਨੋਟ ਲਿਆ ਮਰੋੜ ਕੇ ਜੇਬ ਚ ਪਾਇਆ, ਕਹਿੰਦਾ ਜੀ ਇਹਨਾਂ ਨੂੰ ਜਾਣ ਦੋ ਚਲੋ ਜੀ।
ਪਤਾ ਨੀ ਕਿਉਂ ਆ ਵੀ ਹੁਣ ਤਾਂ ਤਨਖਾਹਾਂ ਵੀ ਬਹੁਤ ਹੋ ਗਈਆਂ ਅਜੇ ਪਾਲ ਜੀ, ਪਹਿਲਾਂ ਹੁੰਦਾ ਸੀ ਵੀ ਪੁਲਿਸ ਦੀ ਜੋਬ ਜਿਹੜੀ ਬੜੀ ਔਖੀ ਆ, ਔਖੀ ਤਾਂ ਚਲੋ ਹੁਣ ਵੀ ਹੈਗੀ ਆ, ਬਹੁਤ ਵਧੀਆ ਜੋਬ ਕਰਦੇ ਆ ਤੇ, ਪਰ ਤਨਖਾਹਾਂ ਵੀ ਬਹੁਤ ਆ, ਪਰ ਫੇਰ ਵੀ ਜਿਹੜਾ ਉਹ ਕਹਿੰਦੇ ਹੁੰਦੇ ਪੁਰਾਣੀਆਂ ਆਦਤਾਂ ਪਈਆਂ ਆ।
ਇਹ ਤਾਂ ਸਾਡੇ ਨਾਲ ਐਤਕੀ ਸਾਡੇ ਨਾਲ ਵੀ ਹੋਇਆ ਚੰਡੀਗੜ੍ਹ ਦੇ ਵਿੱਚ ਭਾਜੀ, ਜਿਹੜਾ ਹੱਥ ਦੇ ਨੰਬਰ ਜਿਹਾ ਨੀ ਲਿਖ ਦਿੰਦੇ ਹੁੰਦੇ, ਮੈਂ ਤੇ ਮੁੰਡਾ ਮੇਰਾ ਸੀਗਾ ਦੋਸਤ, ਤੇ ਸਾਡੇ ਕੋਲ ਗੱਡੀ ਸੀ, ਉਹਦੀ ਗੱਡੀ ਸੀ ਨਵੀਂ, ਤੋਂ ਹਜੇ ਨੰਬਰ ਨੀ ਸੀ ਆਇਆ, ਤੇ ਟੈਂਪਰੇਰੀ ਨੰਬਰ ਸੀਗਾ, ਤੇ ਉਹ ਪਤਾ ਨੀ ਹੁਣ ਅਸੀਂ ਜਾ ਰਹੇ ਸੀ, ਗੱਡੀ ਮੈਂ ਚਲਾ ਰਿਹਾ ਸੀਗਾ ਤੇ ਉਹ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਸਾਨੂੰ ਰੋਕ ਲਿਆ, ਤੇ ਉਹ ਕਹਿੰਦੇ ਵੀ ਟੈਂਪਰੇਰੀ ਵਾਲੀ ਗੱਡੀ ਇੱਥੇ ਨੰਬਰ ਏਦਾਂ ਨੀ ਹੋ ਸਕਦਾ, ਯੇ ਉਹ ਆਪ ਦਾ ਕਾਨੂੰਨ ਝਾੜੀ ਜਾਵੇ। ਮੈਂ ਕਿਹਾ ਯਾਰ ਤੂੰ ਫਰਲਾ ਕੱਟ ਜਿੰਨੇ ਤੱਕ ਪੈਣਾ ਨਾ, ਮੈਂ ਕੋਈ ਗੱਲ ਨੀ ਅਸੀਂ ਆਪੇ ਕਰ ਲਾਂਗੇ। ਉਹ ਚਲੋ ਜੀ, ਉਹ ਕਹਿੰਦਾ ਇੰਨਾ ਫਾਈਨ ਹੋਊਗਾ ਉਨਾ ਫਾਈਨ ਹੋਊਗਾ, ਮੈਂ ਤੂੰ ਕੋਈ ਗੱਲ ਨੀ ਕਰ ਫਾਈਨ ਦੋ। ਮੈਂ ਜਿਹੜਾ ਮੁੰਡਾ ਮੇਰੇ ਨਾਲ ਦੋਸਤ ਸੀ ਕਹਿੰਦਾ ਯਾਰ ਤੂੰ ਰਹਿਣ ਦੇ ਆਪਦੀ ਬਾਹਰ ਵਾਲੀ ਨਾ ਝਾੜ ਕੇ, ਯਾਰ ਆਪਾਂ ਇਲੀਗਲ ਪੇਪਰ ਦਿੱਤੇ, ਇਹਦਾ ਮਤਲਬ ਕਿ ਅਸੀਂ ਗੱਡੀ ਚਲਾ ਨੀ ਸਕਦੇ, ਵੀ ਅਸੀਂ ਪੈਸੇ ਲਾਏ ਆ ਗੱਡੀ ਤੇ ਰਹਿਣਾ, ਤੇ ਉਹ ਕਹਿੰਦਾ ਤੂੰ ਰਹਿਣ ਦੇ ਤੂੰ ਬਹਿ ਜਾ। ਉਹਨੇ ਮੈਨੂੰ ਧੱਕੇ ਨਾਲ ਗੱਡੀ ਚ ਬਿਠਾ ਦਾ, ਉਹਨੇ ਭਾਜੀ ਸੱਚੀ ਉਹਨੂੰ 100 ਰੁਪਇਆ ਦਿੱਤਾ, ਉਹਨੇ ਉਹਦੇ ਹੱਥ ਤੇ ਨੰਬਰ ਲਿਖ ਤਾ, ਕਹਿੰਦਾ ਸ਼ਾਮ ਤੱਕ ਤੁਹਾਨੂੰ ਚੰਡੀਗੜ੍ਹ ਚ ਕੋਈ ਨੀ ਰੋਕੂਗਾ, ਨੰਬਰ ਕੋਡ ਦਿਖਾ ਦਿਓ ਬਸ।
ਅੱਛਾ ਜੀ,
ਮੈਂ ਉਹਨੂੰ ਮੁੰਡੇ ਨੂੰ ਕਿਹਾ, ਮੈਂ ਕਿਹਾ ਤੂੰ ਜ਼ਰੂਰ ਉਹਨੂੰ 500 ਰੁਪਇਆ ਦੇ ਕੇ ਆਇਆ ਹੋਏਗਾ। ਉਹ ਕਹਿੰਦਾ ਨਾ, 100 ਰੁਪਇਆ ਦਿੱਤਾ, ਕਹਿੰਦਾ ਬਸ ਤੂੰ ਚੱਲ ਹੁਣ, ਕਹਿੰਦਾ ਆਪਾਂ ਸ਼ਾਮ ਤੱਕ ਚੰਡੀਗੜ੍ਹ ਜੈਸੇ ਕੋਡ ਦੇ ਸਿਰ ਤੇ ਚੱਲਣਾ, ਕਿਆ ਉੱਥੇ ਕੋਈ ਕਰੇਗਾ ਜੀ ਦੱਸੋ।
ਹਾਂ ਬਿਲਕੁਲ, ਤੇ ਆਪਣੇ ਨਾਲ ਅਮਰਿੰਦਰ ਸਿੰਘ ਜੀ ਵੀ ਜੁੜੇ ਆ, ਤੇ ਸਤਿ ਸ੍ਰੀ ਅਕਾਲ ਜੀ। ਉਹ ਲੱਲੀ ਸਿਰਸਾ ਜਾਂ ਲਾਲੀ ਸਿਰਸਾ, ਉਹਨਾਂ ਨੇ ਆਪਾਂ ਨੂੰ ਇਹ ਮੈਸੇਜ ਕੀਤਾ, ਬਹੁਤ ਬਹੁਤ ਧੰਨਵਾਦ ਭਾਜੀ ਸਾਡਾ ਵੀ ਕਿ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ। ਤੇ ਅਜੇ ਪਾਲ ਜੀ, ਹੁਣ ਪ੍ਰੋਗਰਾਮ ਦੀ ਲਗਭਗ ਤੁਸੀਂ ਤਾਂ ਲੇਟ ਹੀ ਵੈਸੇ ਬਹੁਤ ਹੋ ਗਏ, ਤੇ ਹੁਣ ਸਮਾਪਤੀ।
ਮੈਂ ਸਰ ਜੇਕਰ ਰਿੰਕੂ ਭਾਜੀ ਦਾ ਸੁਨੇਹਾ ਲੈ ਕੇ ਆਇਆ ਸੀ, ਸੋਰੀ, ਤੁਹਾਡਾ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਬਹੁਤ ਵਧੀਆ ਚੱਲ ਰਿਹਾ ਸੀ, ਮੈਨੂੰ ਇਹ ਸੀ ਵੀ ਨਾ ਹੀ ਡਿਸਟਰਬ ਕਰਾਂ ਮੈਂ, ਬਟ ਇੱਕ ਛੋਟਾ ਸੁਨੇਹਾ ਸੀ ਰਿੰਕੂ ਭਾਜੀ ਆਪਣੇ ਮੈਲਬੋਰਨ ਵਾਲੇ, ਤਾਂ ਮੈਨੂੰ ਇਹ ਸੀ ਵੀ ਚੱਲ ਉਸ ਵਿਸ਼ੇ ਤੇ ਵੀ ਗੱਲ ਹੋ ਜੇ, ਪਰ ਉਦਾਂ ਪ੍ਰੋਗਰਾਮ ਦਾ ਆਲਮੋਸਟ ਤੁਹਾਡਾ ਹੋ ਗਿਆ। ਹਾਂਜੀ, ਉਹਨਾਂ ਨੇ ਜਿਹੜੀਆਂ ਹੁਣ ਗੇਮਾਂ ਹੋ ਰਹੀਆਂ ਨਾ ਮੈਲਬੋਰਨ ਦੇ ਵਿੱਚ ਚੰਗੀਆਂ ਗੇਮ,
ਹਾਂਜੀ ਹਾਂਜੀ, ਮੈਲਬੋਰਨ ਅਗਲੇ ਸਾਲ ਹੋ ਰਹੀਆਂ, ਅਗਲੇ ਸਾਲ, ਹਨਾ।
ਹਾਂਜੀ ਹਾਂਜੀ, ਉਹਨਾਂ, ਹਾਂਜੀ, ਉਹ ਕੱਲ ਰਿੰਕੂ ਭਾਜੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹਨਾਂ ਵੱਲੋਂ ਆਪਾਂ ਨੂੰ ਚੁੱਲ੍ਹੇ ਨਿੰਦਾ ਆ, ਮਤਲਬ ਜਿਹੜਾ ਪੁਰਾਣੇ ਟਾਈਮ ਨੀ ਆਉਂਦਾ ਹੁੰਦਾ ਸੀ, ਚੁੱਲ੍ਹੇ ਨੀਂਦੀ ਸਾਰਿਆਂ ਨੂੰ, ਜਦੋਂ ਘਰਾਂ ਦੇ ਵਿੱਚ ਪ੍ਰੋਗਰਾਮ ਹੁੰਦੇ ਸੀ, ਅਖੰਡ ਪਾਠ ਸਾਹਿਬ ਜਾਂ ਵਿਆਹ ਹੁੰਦੇ ਸੀ, ਤੇ ਮੈਂ ਚਾਹੁੰਦਾ ਵੀ ਇਹ ਚੁੱਲ੍ਹੇ ਨੀਂਦੇ ਬਾਰੇ ਵੀ ਥੋੜੀ ਜਿਹੀ ਗੱਲ ਕਰੋ, ਵੀ ਕਿਹੜੇ ਕਿਹੜੇ ਸਰੋਤਿਆਂ ਨੂੰ ਯਾਦ ਹੈ ਇਹਦੇ ਬਾਰੇ, ਵੀ ਹਾਂ ਚੁੱਲ੍ਹੇ ਨੀਂਦਾ ਸੱਦਾ ਵੀ ਆਉਂਦਾ ਹੁੰਦਾ ਸੀਗਾ। ਤੇ ਰਿੰਕੂ ਭਾਜੀ ਵੱਲੋਂ ਆਪਣੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਚੁੱਲ੍ਹਾ ਨੀਂਦਾ ਜੀ ਮੈਲਬੋਰਨ ਦੀਆਂ ਗੇਮਾਂ ਤੇ।
ਅੱਛਾ ਜੀ, ਠੀਕ ਹੈ, ਚੁੱਲ੍ਹੇ ਨੀਂਦ, ਚਲੋ ਖੈਰ, ਆਪਾਂ ਇਹ ਹੁਣ ਨੈਕਸਟ ਵੀਕ ਤੱਕ ਰੱਖ ਲੈਂਦੇ ਹਾਂ ਨਾ, ਨਾਲੇ ਤਾਂ ਦੱਸ ਦਵਾਂਗੇ ਕੁਝ ਦੋਸਤਾਂ ਨੂੰ ਨਹੀਂ ਪਤਾ ਹੋਣਾ ਬਈ ਬਈ ਦੂਜਾ ਹਨਾ ਹੈਗਾ ਬਈ, ਹਾਂਜੀ, ਚੁੱਲ੍ਹੇ ਨੀਂਦ ਜਿਹੜਾ ਆ ਜ਼ਰੂਰ ਆਪਾਂ ਦੱਸ ਦਈਏ, ਕਈ ਵਾਰੀ ਨਹੀਂ ਪਤਾ ਹੁੰਦਾ, ਜਾਂ ਬੱਚੇ ਜਿਹੜੇ ਆ ਉਹ ਵੀ ਸੁਣ ਰਹੇ ਆਪਣਾ ਪ੍ਰੋਗਰਾਮ, ਉਹਨਾਂ ਨੂੰ ਵੀ ਦੱਸਣਾ ਜ਼ਰੂਰੀ ਹੋ ਜਾਂਦਾ ਵੀ ਚੁੱਲ੍ਹੇ ਨੀਂਦ ਕੀ ਚੀਜ਼ ਹੁੰਦੀ ਆ। ਪਰ ਆਪਣਾ ਜਿਹੜਾ ਫੈਮਿਲੀ ਆ ਜੀ, ਆਪਾਂ ਹਰਮਨ ਪਰਿਵਾਰ ਦੀ ਗੱਲ ਕਰੀਏ, ਬਹੁਤ ਵੱਡੀ ਫੈਮਿਲੀ ਹੋ ਜਾਂਦੀ ਆ ਹਨਾ, ਕਈ ਵਾਰੀ ਸੱਦਿਆ ਇੱਕ ਨੂੰ ਹੁੰਦਾ, ਆਪਾਂ ਫਿਰ 10-12 ਬੰਦੇ ਕਈ ਵਾਰੀ ਪਹੁੰਚ ਜਾਂਦੇ ਆ, ਇਸ ਕਰਕੇ ਰਿੰਕੂ ਉਹਨਾਂ ਨੂੰ ਤੁਸੀਂ ਸੁਨੇਹਾ ਦੇ ਦਿਓ ਵੀ ਥੋੜਾ ਜਿਹਾ ਠੀਕ ਜਿਹਾ ਰਹਿਣ।
ਨਹੀਂ ਨਹੀਂ, ਕੋਈ ਗੱਲ ਨੀ, ਕੋਈ ਗੱਲ, ਰਿੰਕੂ ਬੁਦਾਰ ਬੰਦਾ ਜੀ, ਜਿੱਦਾਂ ਹੁਣ ਆਪਾਂ ਸਿਡਨੀ ਦੇ ਚਾਚਾ ਹੀ ਹੋਣ ਵਾਲੇ ਚੁੱਲ੍ਹੇ ਨੀਂਦ।
ਜੀ 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 ਬਿਲਕੁਲ, ਖੈਰ ਆਪਣੇ ਨਾਲ ਚਾਲ ਜੀ ਹੁਣੀ ਵੀ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਬੋਥ ਸਾਈਡ ਗਿਲਟੀ ਇਨ ਕਰਪਸ਼ਨ, ਵੀ ਜਾਣੀ ਜਿਹੜਾ ਕਰਪਸ਼ਨ ਜਦੋਂ ਰਿਸ਼ਵਤ ਜਿਹੜਾ ਦਿੰਦਾ ਆ ਤੇ ਲੈਂਦਾ, ਦੋਨੋਂ ਹੀ ਕਸੂਰਵਾਰ ਆ, ਇਹਦਾ ਮਤਲਬ ਤੁਸੀਂ 100 ਰੁਪਇਆ ਦਿੱਤਾ, ਤੁਸੀਂ ਵੀ ਅਜੇਪਾਲ ਜੀ ਦਾ ਕਸੂਰਵਾਰ ਆ।
ਭਾਜੀ ਬਿਲਕੁਲ ਕਸੂਰਵਾਰ ਮੈਂ ਮੰਨਦਾ ਇਸ ਗੱਲ ਨੂੰ, ਮੈਂ ਇਹੋ ਗੱਲ ਉੱਥੇ ਕਹੀ, ਪਰ ਜਿਹੜਾ ਨਾਲ ਵਾਲਾ ਮੇਰੇ ਬੇਟਾ ਸੀ ਉਹ ਫਿਰ ਉਹ ਕਹਿੰਦਾ ਵੀ ਤੁਸੀਂ ਬਾਹਰ ਵਾਲੀ ਨਾਲ ਝਾੜੋ, ਕਹਿੰਦਾ ਹੁਣ ਇਹਨਾਂ ਨੇ ਕਾਗਜ਼ ਕੋਰਟ ਦੇ ਵਿੱਚ ਪਹੁੰਚਾ ਦੇਣੇ ਆ, ਤੇ ਫਿਰ ਕਹਿੰਦਾ ਵੀ ਆਪਾਂ ਨੂੰ ਪਿੰਡੋਂ 250 ਕਿਲੋਮੀਟਰ ਸਫ਼ਰ ਕਰਕੇ ਕੋਰਟ ਦੇ ਵਿੱਚ ਜਾ ਕੇ ਉੱਥੋਂ ਕਾਗਜ਼ ਲੈਣੇ ਪੈਣੇ, ਤੇ ਕਹਿੰਦਾ ਵੀ ਇਹ ਜਿਹੜੀ ਤੇਰੀ, ਕਹਿੰਦਾ ਮੈਨੂੰ, ਕਹਿੰਦਾ ਜਿਹੜਾ ਤੇਰੀ ਲੈਕਚਰਬਾਜ਼ੀ ਆ ਨਾ, ਉਹ ਕਹਿੰਦਾ ਮੈਨੂੰ ਬੜੀ ਮਹਿੰਗੀ ਪੈਣੀ ਹੈ, ਇਸ ਕਰਕੇ ਵੀ ਤੂੰ ਬੈਠਾ ਰਹਿ, ਤੇ ਮੈਨੂੰ 100 ਰੁਪਏ ਚ ਕੰਮ ਨਿਬੇੜ ਲੈਂਦੇ। ਇਹ ਗੱਲ ਮੈਂ ਮੰਨਦਾ ਬਿਲਕੁਲ, ਦੋਵੇਂ ਗਿਲਟੀ ਹੁੰਦੇ ਆ, ਪਰ ਸਾਡੇ ਦੇਸ਼ ਦਾ ਢਾਂਚਾ ਹੀ ਇੱਦਾਂ ਦਾ ਵੀ ਜੇ ਉਹ ਨਗਦ ਫਾਈਨ ਲੈਣ, ਜਿਵੇਂ ਇੱਥੇ ਫਾਈਨ ਹੈ ਹਨਾ, ਫਾਈਨ ਪੇ ਕਰੋ ਗੱਲ ਖਤਮ, ਵੀ ਉੱਥੇ ਲਾਇਸੈਂਸ ਰੱਖ ਲੈਂਦੇ ਗੱਡੀ ਦੀ, RC ਰੱਖ ਲੈਂਦੇ ਆ, ਤੇ ਮੁੜ ਕੇ ਬੰਦਾ ਚੱਕਰ ਕੱਟੀ ਜਾਵੇ ਇਹ ਪੰਗਾ।
ਹਾਂਜੀ ਬਿਲਕੁਲ, ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਅਜੇਪਾਲ ਜੀ, ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ
ਜੀ, ਥੈਂਕ ਯੂ ਭਾਜੀ
ਜੀ, ਤੇ ਅਗਲੀ ਵਾਰ ਨੂੰ ਆਸ ਕਰਦੇ ਆਂ ਵੀ ਅਗਲੀ ਵਾਰ ਨੂੰ ਮਿਲਾਂਗੇ ਆਪਾਂ, ਤੇ ਚੁੱਲ੍ਹੇ ਨੇਨ ਦੇ ਉੱਤੇ ਗੱਲ ਕਰਦੇ ਆਂ ਫਿਰ
ਜੀ ਜੀ, ਚਲੋ ਠੀਕ ਹੈ ਭਾਜੀ, ਮੈਨੂੰ ਦੋ ਇਜਾਜ਼ਤ ਤੇ ਫਿਰ ਤੁਸੀਂ ਰੱਖੋ
ਜੀ, ਤੇ ਬਹੁਤ ਬਹੁਤ ਥੈਂਕ ਤੁਹਾਡਾ। ਤੇ ਦੋਸਤੋ ਆਪਣੇ ਨਾਲ ਅਜੇਪਾਲ ਜੀ ਜੁੜੇ ਸੀ, ਤੇ ਕਾਫੀ ਸਾਂਝ ਜਿਹੜੀ ਇਹਨਾਂ ਨਾਲ ਪਈ ਆ, ਤੇ ਦੋਸਤੋ ਹੁਣ ਪ੍ਰੋਗਰਾਮ ਲਗਭਗ ਸਮਾਪਤੀ ਦੇ ਵੱਲ ਹੈਗਾ, ਸਾਰੇ ਦੋਸਤਾਂ ਦਾ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਆ, ਬਹੁਤ ਬਹੁਤ ਸਾਡੇ ਤੋਂ ਸਿੱਖਣ ਨੂੰ ਵੀ ਮਿਲਿਆ ਅੱਜ, ਬਹੁਤ ਵਧੀਆ ਗੱਲਾਂ ਵੀ ਹੋਈਆਂ ਆਪਣੀਆਂ, ਮੈਸੇਜ ਬਹੁਤ ਆਏ ਆ, ਤੇ ਮੌਸਮ ਜਿਹੜਾ ਤੁਸੀਂ ਇੰਜੋਏ ਕਰੋ, ਜਿੰਨੇ ਵੀ ਦੋਸਤ ਆ ਕੰਮਾਂ ਕਾਰਾਂ ਤੋਂ ਬਾਅਦ ਫੈਮਿਲੀ ਦੇ ਨਾਲ, ਤੇ ਤੁਸੀਂ ਆਪਣਾ ਖਿਆਲ ਵੀ ਰੱਖਿਓ, ਤੇ ਮੌਸਮ ਜਿਹੜਾ ਕਿਉਂਕਿ ਦੇਖੋ ਠੰਡ ਤਾਂ ਹੈਗੀ ਆ ਨਾ, ਇਸ ਕਰਕੇ ਤੁਸੀਂ ਮੀਂਹ ਤੋਂ ਵੀ ਥੋੜੀ ਜਿਹਾ ਵਿਚਾਰ ਰੱਖਣਾ ਆ, ਤੇ ਅਗਲੇ ਹਫ਼ਤੇ ਆਪਾਂ ਜਿਹੜਾ ਜ਼ਰੂਰ ਮਿਲਾਂਗੇ ਇਸ ਪ੍ਰੋਗਰਾਮ ਦੇ ਜ਼ਰੀਏ, ਕਿ ਮੈਸੇਜ ਥੋੜੇ ਜਿਹਾ ਹੋਰ ਆਏ ਹੋਏ ਆ, ਤੇ ਉਹ ਵੀ ਕੋਸ਼ਿਸ਼ ਕਰਦਾ ਮੈਂ ਕਿ ਜ਼ਰੂਰ ਲੈ ਜਾਣ ਇਹਦੇ ਵਿੱਚ। ਗੁਰਦੀਪ ਸਿੰਘ ਜੀ ਜੀ ਗੁਰਦੀਪ ਸਿੰਘ ਜੀ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਬਈ ਨਗਦ ਹੀ ਲੈਂਦੇ ਆ ਫਾਈਨ ਬਾਈ, ਪਰ ਦਿੰਦਾ ਨੀ ਕੋਈ, 100 ਹੀ ਦੇ ਦਿੰਦੇ ਆ ਮੋਸਟਲੀ ਲੋਕ। ਹਾਂਜੀ ਬਿਲਕੁਲ, ਪਰ ਇਹ ਵੀ ਬਦਲ ਵੈਸੇ ਤਾਂ ਹੋਣਾ ਚਾਹੀਦਾ ਆ, ਵੀ ਕਿੱਦਾਂ ਈਜ਼ੀ ਜਿਹੜਾ ਕੀਤਾ ਜਾਵੇ, ਸਰਕਾਰਾਂ ਨੂੰ ਇੱਥੇ ਕੰਮ ਜ਼ਰੂਰ ਕਰਨਾ ਚਾਹੀਦਾ। ਕਿਉਂ ਇੱਦਾਂ ਰਿਸ਼ਵਤ ਚੱਲ ਪੈਂਦੀ ਆ, 100 ਰੁਪਇਆ ਦੇ ਕੇ ਬੰਦਾ ਸੌਰਖਰੂ ਕਿਉਂ ਹੋ ਜਾਂਦਾ, ਭਾਵੇਂ ਫਾਈਨ ਜਿਹੜਾ ਆ ਉਹ 50 ਰੁਪਈਏ ਹੁੰਦਾ ਜਾਂ 25 ਰੁਪਈਏ ਹੁੰਦਾ, ਏਦਾਂ ਕੋਈ ਹਿਸਾਬ ਕਿਤਾਬ ਹੁੰਦਾ, ਬਹੁਤ ਥੋੜਾ ਹੁੰਦਾ ਫਾਈਨ ਵੈਸੇ, ਪਰ ਉਹ ਬੰਦਾ ਜਿਹੜਾ ਆ ਉਹਦੀ 250 ਰੁਪਈਆ ਜਾਂ 300 ਰੁਪਈਆ ਵਿਚਾਰਾ ਉਹ ਮਜ਼ਦੂਰੀ ਕਰਕੇ ਕਮਾਉਂਦਾ ਆ, ਹਨਾ, ਹੁਣ ਉਹਨੂੰ ਸਾਰੀ ਦਿਹਾੜੀ ਜਦੋਂ ਉਹਨੇ ਫਾਈਨ ਜਾਣਾ ਆ ਕੋਰਟ ਦੇ ਵਿੱਚ ਜਾਣਾ, ਉਹਦਾ 250 ਦਾ ਨੁਕਸਾਨ ਤਾਂ ਉਹ ਹੋ ਜਾਣਾ ਸਿੱਧਾ ਹੀ, ਬਾਕੀ ਜਿਹੜਾ ਫਾਈਨ ਆ ਫਿਰ ਉੱਥੇ ਕੋਰਟ ਦੇ ਵਿੱਚ ਜਾ ਕੇ ਕੀ ਹੋਣਾ ਉਹ ਵੱਖਰੀ ਗੱਲ ਆ, ਬਾਕੀ ਕੋਰਟ ਤੋਂ ਵੀ ਜਾਣ ਤੋਂ ਡਰਦੇ ਆ ਉਹ, ਫਿਰ ਆਪਾਂ ਇਹ ਆ ਵੀ ਆਪਾਂ ਨੂੰ ਪ੍ਰੋਸੀਜਰ ਦਾ ਨੀ ਪਤਾ ਹੁੰਦਾ, ਬਾਹਰ ਟਾਈਪਿਸਟ ਬੈਠੇ ਹੁੰਦੇ ਆ ਆਪਾਂ ਨੂੰ, ਫਿਰ ਉਹਨਾਂ ਕੋਲ ਜਾਣਾ ਪੈਂਦਾ, ਉਹ ਫਿਰ ਕਈ ਵਾਰੀ ਆਪਣੀ ਸ਼ੈਲ ਉਹ ਵੀ ਲਾ ਲੈਂਦੇ ਆ, ਹਨਾ, ਉਹ ਅਰਜੀ ਲਿਖਣ ਦੇ ਮਾਰੇ 200, 250 ਜਾਂ 300 ਜਿੰਨਾ ਕਿਸੇ ਦਾ ਸੂਤ ਲੱਗਦਾ ਆ ਉਹ ਦੇਖ ਲੈਂਦੇ ਆ, ਉਹਦੇ ਹਿਸਾਬ ਨਾਲ ਤੁਹਾਡੇ ਪੈਸੇ ਜਿਹੜੇ ਵਸੂਲ ਕਰ ਲੈਂਦੇ ਆ, ਇਸ ਕਰਕੇ ਫਿਰ ਉਹ ਜਿਹੜਾ ਬੰਦਾ ਆ ਉਹ ਈਜ਼ੀ ਇਹੀ ਸਮਝਦਾ ਆ ਵੀ 100 ਰੁਪਈਆ ਦੇਈਏ ਤੇ ਕੰਮ ਯਾਰ ਨਿਬੇੜੀਏ, ਐਵੀਂ ਖੱਜਲ ਖੁਆਰੀ ਤੋਂ ਬਚਾਂਗੇ, ਇਸ ਕਰਕੇ ਜਿੰਨਾ ਚਿਰ ਤੱਕ ਆਪਾਂ ਇਹਨਾਂ ਤਰੀਕਿਆਂ ਨੂੰ ਜਿਹੜਾ ਸਰਲ ਨੀ ਬਣਾਉਂਦੇ ਉਦੋਂ ਤੱਕ ਆਪਾਂ ਜਿਹੜਾ ਇਹ ਰਵੱਈਆ ਜਿਹੜਾ ਆ ਖਤਮ ਨੀ ਕਰ ਸਕਦੇ, ਤੇ ਖੈਰ ਹੁਣ ਪ੍ਰੋਗਰਾਮ ਦੀ ਸਮਾਪਤੀ ਆ, ਆਪਣਾ ਖਿਆਲ ਰੱਖਿਓ ਤੇ ਮਿਲਦੇ ਆ ਜੀ ਅਗਲੇ ਵੀਕ, ਰੱਬ ਰੱਖਾ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ, ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਬੁੱਲੀਆਂ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਦੇ ਲੱਖ